ਇਹ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ, ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ, ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼, ਵੱਖਰੀ ਗਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ, ਐਡਲੇਡ ਦੇ ਸਟੂਡੀਓ ਤੋਂ। ਦਿਨ ਹੈ ਜੀ ਅੱਜ ਸੋਮਵਾਰ, ਤੇ ਤਰੀਕ ਹੈ ਜੀ 11, ਤੇ ਸਾਲ ਹੈ ਜੀ 2017, ਤੇ ਜੇ ਨਾਨਕਸ਼ਾਹੀ ਸਮਤ ਦੀ ਗੱਲ ਕਰੀਏ 559ਵਾਂ ਬਰਾ ਤੇ 26 ਮੱਗਰ। ਜੇ ਕਰੀਏ ਗੱਲ ਆਪਾਂ ਬਿਕਰਮੀ ਸਮਤ ਦੀ, ਤੇ ਬਿਕਰਮੀ ਸਮਤ ਹੈਗਾ ਜੀ 26 ਮੱਗਰ ਦੇ ਵਿਚ 2074ਵਾਂ ਸਾਲ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ, ਆਪ ਸਭ ਨੂੰ ਜੀ ਆਇਆਂ, ਪਿਆਰ ਭਰੀ ਸਤਿ ਸ੍ਰੀ ਅਕਾਲ ਆ, ਦੁਆ ਅਦਾਬ ਆ ਜੀ, ਸਤਿਕਾਰ ਆ, ਤੇ ਅਰਦਾਸ ਕਰਦੇ ਹਾਂ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਰਿਹਾ ਹੋਵੇ, ਤੇ ਆਪ ਦਾ ਵੀਕਐਂਡ ਵੀ ਬੜੇ ਨਜ਼ਾਰਿਆਂ ਨਾਲ ਬੀਤਿਆ ਹੋਵੇ, ਤੇ ਆਉਣ ਵਾਲਾ ਦਿਨ ਵੀ ਬਹੁਤ ਖੂਬਸੂਰਤ ਹੋਵੇ। ਇਹੀ ਦੁਆ ਅਰਦਾਸ ਕਰਦੇ ਹਾਂ, ਤੇ ਅਰਦਾਸ ਕਰਦੇ ਹਾਂ ਵੀ ਵਾਹਿਗੁਰੂ ਸਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਤੇ ਇੱਕ ਦੁਨੀਆਂ ਦੇ ਵਿੱਚ ਜਿਹੜੀਆਂ ਮਹਿਕਾਂ ਖਲੇਰਨ ਦਾ ਕੰਮ ਸਾਨੂੰ ਮਿਲਿਆ, ਖਾਸ ਕਰਕੇ ਐਨਆਰਆਈਆਂ ਦੇ ਹਿੱਸੇ ਆਇਆ, ਤੇ ਉਹ ਕੰਮ ਦੇ ਵਿੱਚ ਅਸੀਂ ਪੂਰਨ ਰੂਪ ਦੇ ਵਿੱਚ ਸਮਰਪਿਤ ਹੋ ਕੇ ਮਹਿਕਾਂ ਖਲੇਰਦੇ ਰਹੀਏ। ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਜਿਵੇਂ ਮੈਂ ਦੱਸਿਆ, ਐਡਲੇਡ ਦੇ ਸਟੂਡੀਓ ਤੋਂ ਆਪ ਜੀ ਨਾਲ ਰੁਖਸਤ ਹਾਂ ਜੀ, ਤੇ ਨਾਲ ਹੀ ਰੂਬਰੂ ਹਾਂ ਜੀ, ਤੇ ਨਾਲ ਮੇਰੇ ਸਰਬਜੀਤ ਸਿੰਘ ਪਟਿਆਲੇ ਦੇ ਸਟੂਡੀਓ ਤੋਂ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਹਾਂ ਜੀ ਵੱਡੇ ਤੜਕੇ ਉੱਠ ਕੇ। ਸੋ ਅੱਜ ਆਪਾਂ ਜਿਹੜੀਆਂ ਗੱਲਾਂ ਬਾਤਾਂ ਅੱਗੇ ਤੋਰਨ ਤੋਂ ਪਹਿਲਾਂ ਐਨਆਰਆਈ ਸ਼ਬਦ ਮੇਰੇ ਮੂੰਹ ਚੋਂ ਨਿਕਲ ਗਿਆ, ਤੇ ਐਨਆਰਆਈ ਸ਼ਬਦ ਦੇ ਮਾਮਲੇ 'ਚ ਹੀ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ, ਤੇ ਫੇਰ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ। ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿਹੜੇ ਹੁਣ ਮੈਨੂੰ ਪਿਛਲੇ 7-8-10 ਸਾਲ ਤੋਂ ਜਾਣਦੇ ਆ, ਮੈਂ ਕਿਤੇ ਕੋਈ ਪ੍ਰੀ ਪਲਾਨ ਕਰਕੇ ਕੰਮ ਨਹੀਂ ਕਰਦਾ, ਨਾ ਮੈਂ ਪ੍ਰੀ ਪਲਾਨ ਕਰਕੇ ਪ੍ਰੋਗਰਾਮ ਕਰਦਾ। ਮੈਨੂੰ ਅੱਜ ਦੇ ਪ੍ਰੋਗਰਾਮ ਜਦੋਂ ਮੈਂ 2-4 ਮਿੰਟ ਪਹਿਲਾਂ ਸਟੂਡੀਓ ਆਨ ਕੀਤਾ, ਤਾਂ ਮੈਨੂੰ ਪਤਾ ਨਹੀਂ ਸੀ ਮੈਂ ਸ਼ੁਰੂਆਤ ਕਿੱਥੋਂ ਤੇ ਕਿਵੇਂ ਕਰਾਂ, ਤੇ ਪਰ ਐਨਆਰਆਈ ਸ਼ਬਦ ਨਿਕਲ ਗਿਆ ਮੂੰਹ ਚੋਂ, ਤੇ ਹੁਣ ਐਨਆਰਆਈ ਸ਼ਬਦ ਦੇ ਉੱਤੇ ਹੀ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ, ਇੱਕ ਵੱਖਰੇ ਐਂਗਲ ਤੋਂ ਕਰਦੇ ਹਾਂ। ਐਨਆਰਆਈ ਦਾ ਭਾਵ ਸ਼ਬਦੀ ਅੱਖਰਾਂ ਦਾ ਭਾਵ ਸਾਰੀ ਦੁਨੀਆਂ ਨੂੰ ਪਤਾ ਵੀ ਕੀ ਹੁੰਦਾ, ਤੇ ਪਰ ਜੇ ਅਸੀਂ ਉਹਦੀ ਇੱਕ ਕੁਦਰਤੀ ਪ੍ਰਕਿਰਿਆ ਜਾਂ ਰੱਬ ਬੰਨਿਓ ਲਾਈ ਡਿਊਟੀ ਜਾਂ ਉਹਦਾ ਉਹਦੇ ਕਾਰਜਾਂ ਦੀ ਉਹਨੂੰ ਇੱਕ ਰੁਤਬੇ ਦੀ ਗੱਲ ਕਰਾਂਗੇ, ਤਾਂ ਇੱਕ ਵੱਖਰਾ ਨਜ਼ਰੀਆ ਉਹਦੇ 'ਚ ਇਹ ਨਿਕਲ ਕੇ ਆਉਂਦਾ ਵੀ ਅਸੀਂ ਜੋ ਵੀ ਐਨਆਰਆਈ ਹਾਂ ਉਹ ਖਾਸ ਹਾਂ। ਦੇਖੋ ਹਰ ਬੰਦਾ ਖਾਸ ਆਪਣੀ ਥਾਂ ਦੇ ਉੱਤੇ, ਜਿਵੇਂ ਇੱਕ ਕੈਟਾਗਰੀਜ਼ ਹੁੰਦੀਆਂ ਹਰ ਚੀਜ਼ ਦੀਆਂ, ਭਾਵੇਂ ਇੰਡੀਆ ਦੇ ਵਿੱਚ ਜਾਤਾਂ ਪਾਤਾਂ ਧਰਮ ਗੋਤਾਂ ਤੇ ਕੰਮਾਂ ਦੇ ਆਧਾਰਾਂ ਦੇ ਉੱਤੇ ਜਿਹੜੀਆਂ ਵੰਡੀਆਂ ਹੋਈਆਂ, ਉਵੇਂ ਹੀ ਇੱਕ NRI ਵੀ ਇੱਕ ਜਿਹੜੀ ਇੱਕ ਕੈਟਾਗਰੀ ਬਣ ਗਈ ਆ। ਤੇ ਉਸ ਕੈਟਾਗਰੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਉਹ ਕੈਟਾਗਰੀ ਦੀ ਜਿਹੜੀ ਆਮ ਲੋਕ ਨਹੀਂ ਹੁੰਦੇ, ਅਸੀਂ ਖਾਸ ਲੋਕ ਹੁੰਦੇ ਹਾਂ। ਮੈਂ ਆਪਣੇ ਆਪ ਨੂੰ ਵੀ ਵਿੱਚ ਲੈਣਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਕਹਿਣਾ, ਇਹਦਾ ਕਾਰਨ ਹੈ ਕੁਝ, ਮੇਰਾ ਇਹ ਕਹਿਣਾ ਵੀ ਅਸੀਂ ਖਾਸ ਹਾਂ, ਅਸੀਂ ਆਮ ਲੋਕਾਂ ਨੂੰ ਪਾਸੇ ਹਾਂ। ਦੇਖੋ ਦੋਸਤੋ, ਪਹਿਲੀ ਗੱਲ ਤਾਂ ਸ਼ੁਰੂਆਤ ਆਪਾਂ ਅਕਸਰ ਜਦੋਂ ਕੋਈ ਗੱਲ ਹੁੰਦੀ ਆ ਤਾਂ ਉਦੋਂ ਬਾਬਾ ਨਾਨਕ ਜੀ ਦੀ ਉਹ ਇੱਕ ਯੂਨੀਕ ਉਦਾਹਰਨ ਹਰੇਕ ਬੰਦਾ ਇਹ ਉਦਾਹਰਨ ਦੇ ਦਿੰਦਾ ਵੀ ਸਾਨੂੰ ਤਾਂ ਜੀ ਬਾਬਾ ਜੀ ਬਣਿਓ ਉੱਜੜ ਜਿਹਾ ਉੱਜੜ ਜਾਣ ਦਾ ਜਿਹੜਾ ਇੱਕ ਕਹਿ ਸਕਦੇ ਬਰ ਮਿਲਿਆ, ਸ਼ਰਾਪ ਨੀ ਕਹਿੰਦੇ ਬਰ ਮਿਲਿਆ। ਬਾਬੇ ਨਾਨਕ ਦੀ ਉਹ ਸਾਖੀ ਸੁਣਾਈ ਜਾਂਦੀ ਆ ਵੀ ਉਹਨੇ ਚੰਗੇ ਬੰਦੇ ਨੂੰ ਕਿਹਾ ਸੀ ਭਾਈ ਉੱਜੜ ਜਾ ਤੇ ਮਾੜੇ ਬੰਦੇ ਨੂੰ ਕਿਹਾ ਸੀ ਬਸਦਾ ਰਹੇ। ਸੋ NRI ਪਹਿਲਾਂ ਤਾਂ ਇੱਕ ਗੱਲ ਇਹ ਦਿਮਾਗ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਹੈਗੀ ਆ ਤੇ ਧਾਰ ਵੀ ਲੈਣ ਵੀ ਅਸੀਂ ਬਾਬੇ ਨਾਨਕ ਦੇ ਫਰਮਾਨ ਦੇ ਕਾਰਨ ਹੀ ਇਹ ਕੁਛ ਕਰ ਰਹੇ ਹਾਂ। ਇੱਕ ਤਾਂ ਇਹ ਨਜ਼ਰੀਆ ਦੇਖਣ ਦਾ ਵੀ ਇਸ ਨਜ਼ਰੀਏ ਦੇ ਇਸ ਪਹਿਲੂ ਦੇ ਉੱਤੇ ਵਿਚਾਰ ਕੀਤੀ ਜਾ ਸਕਦੀ ਆ ਵੀ ਸਾਨੂੰ ਬਾਬੇ ਨਾਨਕ ਨੇ ਡਿਊਟੀ ਲਾਈ ਆ ਵੀ ਭਾਈ ਤੁਸੀਂ ਉੱਜੜ ਜਾਓ ਤੇ ਆਪਦੀਆਂ ਜਿਹੜੀਆਂ ਮਹਿਕਾਂ ਉਹ ਦੁਨੀਆਂ ਭਰ ਦੇ ਵਿੱਚ ਖਿਲਾਰੋ। ਹੁਣ ਦੇਖੋ ਹੋ ਗਏ ਨਾ ਤੁਸੀਂ ਖਾਸ, ਖਾਸ ਤਾਂ ਤੁਸੀਂ ਹੋ ਗਏ, ਆਮ ਬੰਦਿਆਂ ਤੋਂ ਤਾਂ ਬਾਹਰ ਨਿਕਲੇ। ਦੂਜੀ ਖਾਸ ਹੋਣ ਦੀ ਗੱਲ ਇਹ ਆ ਵੀ ਅੱਜ ਦੁਨੀਆਂ ਭਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਵਿਦੇਸ਼ ਜਾਣ ਲਈ ਹਰ ਬੰਦਾ ਤਰਲੋ ਮੱਛੀ ਹੁੰਦਾ, ਹਰ ਬੰਦਾ ਤਰਲੋ ਮੱਛੀ ਹੋ ਰਿਹਾ। ਇੰਡੀਆ ਦੀ ਜੇ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਚ ਜੇ ਤੁਸੀਂ ਕਿਸੇ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਇੰਨਾ ਬੋਲ ਕੇ ਦੇਖ ਲਓ ਵੀ ਭਾਈ ਗੁਰਦੁਆਰੇ ਮੂਹਰੇ ਜਹਾਜ਼ ਖੜਾ ਤੇ ਉਹ ਬਾਹਰ ਨੂੰ ਜਾ ਰਹੇ ਆ, ਬਾਹਰ ਲਿਜਾ ਰਹੇ ਆ, ਕੋਈ ਸ਼ਰਤ ਨੀ, ਕੋਈ ਕੁਆਲਿਟੀ ਨੀ ਚਾਹੀਦੀ, ਕੁਛ ਨੀ ਚਾਹੀਦਾ, ਤੇ ਆ ਜਾਓ ਭਾਈ ਜੀ ਨੇ ਜਾਣਾ। ਤੇ ਤੁਹਾਨੂੰ ਕੀ ਲੱਗਦਾ ਵੀ ਕੀ ਸੀਨ ਹੋਊਗਾ? ਮੈਂ ਤਾਂ ਆਪਦੇ ਦਿਮਾਗ ਦੇ ਅੰਦਰ ਇਹ ਸੀਨ ਕ੍ਰੀਏਟ ਕਰਕੇ ਦੇਖ ਚੁੱਕਿਆ ਵੀ ਕਿਹੋ ਜਿਹਾ ਸੀਨ ਹੋਊਗਾ। ਮੈਂ ਇੱਥੋਂ ਤੱਕ ਦਾਅਵੇ ਨਾਲ ਕਹਿ ਸਕਦਾ ਵੀ ਪਹਿਲੀ ਗੱਲ ਤਾਂ ਪਿੰਡ ਦੇ ਵਿੱਚ ਕੋਈ ਬੱਚਾ, ਬੁੱਢਾ, ਬੁੱਢੀ, ਜਵਾਕ, ਕੋਈ ਉਮਰ ਦਾ ਤਕਾਜਾ ਨਹੀਂ ਰਹਿਣਾ ਤੇ ਜਿਹਦੇ ਗੱਲ ਕੰਨਾਂ 'ਚ ਸਪੀਕਰ ਦੀ ਆਵਾਜ਼ ਪੈਗੀ ਤੇ ਉਹੀ ਜਹਾਜ਼ ਨੂੰ ਜਾ ਕੇ ਬਾਰੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ। ਧੱਕਾ ਮੁੱਕੀ, ਲੜਾਈਆਂ, ਝਗੜੇ ਸਭ ਕੁਛ ਉੱਤੇ ਹੋਊਗਾ। ਕੋਈ ਬੰਦਾ ਤਾਂ ਮੈਨੂੰ ਲੱਭ ਜੇ ਜਿਹੜਾ ਐ ਬਹਿ ਜੇ ਪਿੱਛੇ ਹੋ ਕੇ ਵੀ ਚ ਕੋਈ ਨੀ ਭਾਈ ਜਾਂਦਾ ਜਹਾਜ਼ ਤਾਂ ਜਾਣ ਦੇ, ਮੈਂ ਕੀ ਕਰਨਾ, ਮੇਰਾ ਤਾਂ ਇੱਥੇ ਬਹੁਤ ਕੁਛ ਹੈ। ਨਹੀਂ, ਜੇ ਕੋਈ ਇਹ ਜੀ ਸੋਚਦਾ ਬੰਦਾ ਹੋਊਗਾ ਨਾ ਤਾਂ ਉਹ ਵੀ ਪਤਾ ਕੀ ਕਹੂਗਾ, ਆ ਮੇਰੇ ਪੋਤੇ ਨੂੰ ਲੈ ਲਾ, ਮੇਰੇ ਪੋਤੀ ਨੂੰ ਲੈ ਜਾ, ਮੇਰੇ ਫਲਾਨੇ ਨੂੰ ਲੈ ਜਾ, ਪਰ ਮੈਂ ਤਾਂ ਅਜੇ ਇੱਥੇ ਜ਼ਮੀਨ ਜਾਇਦਾਦ ਆ ਉਹਦਾ ਸਾਂਭ ਕਢਾਵ ਕੇ ਬਾਅਦ ਚ ਦੇਖੂੰਗਾ। ਉਹ ਇੰਨੀ ਕੁ ਗੱਲ ਲਾਲਚਾਲਾ ਤਾਂ ਬਣਾ ਰਹੇ ਜੇ, ਪਰ ਮੇਰੀ ਕਹਿਣ ਦੀ ਭਾਵਨਾ ਇੱਥੇ ਇਹ ਆ ਵੀ ਜਿਹੜਾ ਦੁਨੀਆਂ ਦੇ ਵਿੱਚ ਜਾਂ ਆਪਣੇ ਮੁਲਕ ਦੀ ਜੇ ਅਸੀਂ ਗੱਲ ਕਰੀਏ ਤਾਂ NRI ਬਣਨ ਲਈ ਹਰ ਬੰਦਾ ਤਰਲੋ ਮੱਛੀ ਆ, ਹਰ ਬੰਦਾ ਤਰਲੋ ਮੱਛੀ ਆ, ਤੇ ਪਰ ਹਿੱਸੇ ਕਿੰਨੇ ਦੇ ਆਉਂਦਾ? ਅੱਜ ਭਾਵੇਂ ਅਸੀਂ ਲੱਖ ਕਹਿ ਦਈਏ ਵੀ ਇੱਕ ਇੱਕ ਪਿੰਡ ਚੋਂ ਬਥੇਰੇ ਲੋਕ NRI ਜਾਵੜੇ, ਬਹੁਤ ਜਾਵੜੇ ਬਾਹਰ, ਪਰ ਕੋਈ ਵੀ ਪਿੰਡ ਦੀ ਹਜ਼ਾਰ ਦੀ ਆਬਾਦੀ ਦੇ ਵਿੱਚੋਂ 10 ਗਏ ਹੋਣਗੇ, 15 ਗਏ ਹੋਣਗੇ, ਕੋਈ ਕੋਈ ਪਿੰਡ ਆ ਜਿਹੜੇ ਪੁਰਾਣੇ ਦੁਆਬੇ ਦੇ ਜਿੱਥੇ 100-100-200 ਬੰਦਾ ਗਿਆ ਤੇ ਨਹੀਂ। ਹਲੇ ਤੱਕ ਜੇ ਆਮ ਪਿੰਡਾਂ ਦੀ ਗੱਲ ਕਰੀਏ ਤਾਂ 5-10 ਬੰਦਿਆਂ ਦੇ ਹਿੱਸੇ NRI ਬਣਨਾ ਆਇਆ। ਸੋ ਦੇਖੋ ਜਦੋਂ ਤੁਸੀਂ ਰੇਸ਼ੋ ਦੀ ਗੱਲ ਕਰੋਗੇ, ਹਜ਼ਾਰ ਚੋਂ ਜੇ ਤੁਸੀਂ 5-7 ਬੰਦਿਆਂ ਦੇ ਵਿੱਚ ਆਉਣੇ ਹੋ ਤਾਂ ਤੁਸੀਂ ਖਾਸ ਹੋ ਗਏ ਹੋ, ਤੁਹਾਡੇ ਤੇ ਕੋਈ ਖਾਸ ਤੁਹਾਡੀ ਡਿਊਟੀ ਲੱਗੀ ਆ। ਦੇਖੋ ਭਾਵੇਂ ਇਹਦਾ ਇੱਕ ਵੱਖਰਾ ਐਂਗਲ ਆ, ਉਹਦੇ ਤੇ ਵੀ ਆਪਾਂ ਵਿਚਾਰਾਂਗੇ ਵੀ ਹੋ ਸਕਦਾ ਵੀ ਇਹ ਸਾਡੀ ਜਿਹੜੀ ਜ਼ਿੰਦਗੀ ਹੈ ਸੰਘਰਸ਼ ਲਈ ਸਾਨੂੰ ਇਹ ਇੱਕ ਜਿਹੜਾ ਜਿਵੇਂ ਅਸੀਂ ਲੋਲੀਪੋਪ ਕਹਿੰਦੇ ਹਾਂ, ਲੋਲੀਪੋਪ ਦਿੱਤਾ ਜਾਂਦਾ ਜਾਂ ਡਾਲਰਾਂ ਦੀ ਕਹਿੰਦੇ ਹੁੰਦੇ ਆ ਮਿੱਠੀ ਜੇਲ ਦਿੱਤੀ ਜਾਂਦੀ ਹੈ ਤੇ ਸਾਨੂੰ ਲਿਆ ਜਾਂਦਾ, ਹੋ ਸਕਦਾ ਵੀ ਅਸੀਂ ਇਸ ਐਂਗਲ ਤੇ ਸੋਚਣ ਵਾਲੇ ਵੀ ਹੋਣ ਵੀ ਅਸੀਂ ਤਾਂ ਚੰਗੇ ਸੀ ਤੇ ਅਸੀਂ ਮਾੜੇ ਰਾਹ ਪੈ ਗਏ ਹਾਂ। ਪਰ ਜੇ ਅਸੀਂ ਚੰਗੇ ਰਾਹਾਂ ਦੀ ਗੱਲ ਕਰੀਏ ਤਾਂ ਸਾਡੀ ਡਿਊਟੀ ਲੱਗੀ ਆ ਜੀ ਅਸੀਂ ਮਹਿਕਾਂ ਬਖੇਰੀਏ। ਹੁਣ ਜੇ ਅਸੀਂ NRI ਦਾ ਰੁਤਬਾ ਸਾਨੂੰ ਮਿਲ ਗਿਆ, ਅਸੀਂ ਉਹਨਾਂ ਖਾਸ ਲੋਕਾਂ ਚ ਆ ਗਏ ਹਾਂ ਤੇ ਆ ਕੇ ਫਿਰ ਅਸੀਂ ਆਪਦੀ ਡਿਊਟੀ ਤੋਂ ਭੱਜ ਕੇ, ਆਪਦੇ ਫਰਜ਼ ਤੋਂ ਭੱਜ ਕੇ ਤੇ ਜੇ ਕੁਛ ਹੋਰ ਕਰਨ ਲੱਗ ਜਾਈਏ ਜਾਂ ਉਸ ਫਰਜ਼ ਦੇ ਜਮਾਂ ਹੀ ਅਗੇਂਸਟ ਜਾਣ ਲੱਗ ਜਾਈਏ, ਉਲਟ ਕਰਨ ਲੱਗ ਜਾਈਏ, ਤਾਂ ਫਿਰ ਦੱਸੋ ਅਸੀਂ ਕਿੱਥੋਂ ਪਰਮਾਤਮਾ ਦੀਆਂ, ਰੱਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਾਂਗੇ? ਕਿੱਥੋਂ ਅਸੀਂ ਉਸ ਮੁਲਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਾਂਗੇ ਜਿੱਥੇ ਅਸੀਂ ਆਏ ਹਾਂ? ਕਿੱਥੋਂ ਅਸੀਂ ਉਸ ਨਾ ਆਪਦੇ ਪਿਛੋਕੜ ਤੋਂ ਖੁਸ਼ੀਆਂ ਪ੍ਰਾਪਤ ਕਰ ਲਾਂਗੇ ਜੇ ਅਸੀਂ ਉਹ ਰਾਹ ਹੀ ਛੱਡ ਗਏ? ਸੋ ਦੋਸਤੋ, ਅੱਜ NRI ਸ਼ਬਦ ਜੇ ਗੱਲ ਚੱਲੀ ਆ ਤਾਂ NRI ਸ਼ਬਦ ਦੇ ਮਾਇਨਿਆਂ ਦੇ ਵਿੱਚ ਜਦੋਂ ਤੁਹਾਡੇ ਨਾਲ ਜੁੜ ਗਿਆ ਨਾ, ਤੁਸੀਂ ਪਹਿਲਾਂ ਤਾਂ ਇਸ ਤੋਂ ਪ੍ਰਾਊਡ ਫੀਲ ਕਰੋ ਤੇ ਤੁਸੀਂ ਆਪਣੇ ਆਪ ਨੂੰ ਇੱਕ ਖਾਸ ਸਮਝੋ, ਉਦੋਂ ਬਾਅਦ ਤੁਸੀਂ ਸਮਝੋ ਆਪਣੇ ਆਪ ਨੂੰ ਅੰਬੈਸਡਰ। ਮੰਨ ਲਿਆ ਬਹੁਤ ਸਾਰੇ ਸੱਜਣ ਮਿੱਤਰ ਤਾਂ ਚਲੋ ਜੀ ਅਸੀਂ ਭਾਵੇਂ ਭਾਰਤੀ ਪਾਸਪੋਰਟ ਤੇ ਚੜ ਕੇ ਇੱਥੇ ਪਹੁੰਚੇ ਆ ਤੇ ਪਰ ਬਹੁਤ ਸਾਰੇ ਸੱਜਣ ਮਿੱਤਰ ਕਹਿੰਦੇ ਅਸੀਂ ਭਾਰਤੀ ਖਵਾਉਣ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ। ਮੈਂ ਉਹਨਾਂ ਤੋਂ ਕੋਈ ਉਲਟ ਨਹੀਂ ਕੋਈ ਵਿਰੋਧ ਤਾਂ ਨਹੀਂ ਕਰਦਾ, ਮੈਂ ਉਹਨਾਂ ਨੂੰ ਮੈਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ, ਪਰ ਮੇਰਾ ਮੰਨਣਾ ਵੀ ਦੇਖੋ ਜਿਹੜੇ ਮੁਲਕ ਚੋਂ ਆਏ ਆ ਜੋ ਸੱਚਾਈ ਆ ਉਹਨੂੰ ਅਸੀਂ ਐਂ ਨਹੀਂ ਸਾਡੇ ਅੰਦਰ ਗਿਲੇ ਸ਼ਿਕਵੇ ਹੈਗੇ, ਸਾਡੇ ਵੀ ਅੰਦਰ ਗਿਲੇ ਸ਼ਿਕਵੇ ਹੈਗੇ, ਪਰ ਅਸੀਂ ਐਂ ਉਹਨੂੰ ਮਾਈਨਸ ਨਹੀਂ ਕਰ ਸਕਦੇ, ਅਸੀਂ ਉਸ ਤੇ ਦਾਅਵਾ ਕਰ ਸਕਦੇ ਹਾਂ। ਮੇਰਾ ਮੰਨਣਾ ਵੀ ਅਸੀਂ ਦਾਅਵਾ ਕਰੀਏ, ਅਸੀਂ ਉਹਦੀ ਮਾਲਕੀਅਤ ਦਿਖਾਈਏ ਕਿਉਂਕਿ ਅਸੀਂ ਕੁਰਬਾਨੀਆਂ ਦੇ ਕੇ ਉਹ ਲਿਆ ਤੇ, ਪਰ ਚਲੋ ਜੋ ਬੰਦੇ ਛੱਡਦੇ ਵੀ ਆ ਉਸ ਚੀਜ਼ ਨੂੰ ਤਾਂ ਉਹ ਆਪਦੇ ਆਪ ਨੂੰ ਆਪਣੀ ਧਰਮ ਕੌਮ ਜਾਂ ਜੋ ਵੀ ਉਹ ਵਿਰਸਾ ਜਾਂ ਦੇਸ਼ ਦਾ ਉਹ ਰੀਪ੍ਰੈਜੈਂਟਰ ਮੰਨਦੇ ਆ ਤਾਂ ਉਹਨੂੰ ਉਹ ਮੰਨਣ ਵੀ ਅਸੀਂ ਉਹਦੇ ਜਿਹੜੇ ਨਾਨ ਰੈਜੀਡੈਂਸਲ ਬੰਦੇ ਆ, NRI ਨਹੀਂ ਤਾਂ ਨਾਨ ਰੈਜੀਡੈਂਸਲ ਤਾਂ ਹੈਗੇ ਆ ਨਾ, ਤਾਂ ਉਹ ਉਹਨੇ ਅੰਬੈਸਡਰ ਆ, ਉਹਨੂੰ ਉਹਦੇ ਰੀਪ੍ਰੈਜੈਂਟਰ ਆ। ਜੇ ਤੁਸੀਂ ਕਿਸੇ ਚੀਜ਼ ਦੇ ਅੰਬੈਸਡਰ ਬਣਦੇ ਹੋ ਜਾਂ ਅੰਬੈਸਡਰ ਬਣਾਇਆ ਜਾਂਦਾ ਤਾਂ ਤੁਹਾਨੂੰ ਬਣਾਇਆ ਜਾਂਦਾ ਉਸ ਚੀਜ਼ ਨੂੰ ਪ੍ਰਫੁੱਲਤ ਕਰਨ ਲਈ, ਉਹਦੀ ਇਮੇਜ ਨੂੰ ਦੁਨੀਆਂ ਦੇ ਵਿੱਚ ਬਹੁਤ ਉੱਚਾ ਲਿਜਾਣ ਲਈ, ਸਾਫ਼ ਸੁਥਰਾ ਕਰਨ ਲਈ। ਸੋ ਇਹ ਇੱਕ ਅੰਬੈਸਡਰ ਦੀਆਂ ਡਿਊਟੀਆਂ ਹੁੰਦੀਆਂ ਤੇ NRI ਤਾਂ ਕੱਲਾ ਕੱਲਾ ਅੰਬੈਸਡਰ ਆ ਜੀ, ਹਰ ਕੱਲਾ ਕੱਲਾ NRI ਉਹ ਆਪਣੀ ਥਾਂ ਤੇ ਆਪਣੇ ਮੁਲਕ ਦਾ ਅੰਬੈਸਡਰ ਆ, ਆਪਣੇ ਕੌਮ ਦਾ ਅੰਬੈਸਡਰ ਆ। ਮੈਂ ਬਹੁਤ ਪਹਿਲਾਂ ਆਰਟੀਕਲ ਚ ਵੀ ਲਿਖਿਆ ਵੀ ਬੰਦੇ ਦੀ ਪਛਾਣ ਆ ਨਾ ਜਿਹੜੀ, ਜਦੋਂ ਵਿਦੇਸ਼ ਚਲਾ ਜਾਂਦਾ ਉਦੋਂ ਉਹਦੀ ਪਛਾਣ ਪਹਿਲਾਂ ਸ਼ੁਰੂ ਹੁੰਦੀ ਹੈ ਉਹ ਖਿੱਤੇ ਤੋਂ ਵੀ ਭਾਈ ਇਹ ਏਸ਼ੀਅਨ ਆ। ਤੁਸੀਂ ਅਕਸਰ ਸੁਣਿਆ ਹੋਣਾ ਵੀ ਜਦੋਂ ਕੋਈ ਗੱਲ ਭੰਡੀ ਜਾਂਦੀ ਹੈ ਕਿਤੇ ਵੱਡੇ ਬਹਿਸਾਂ ਹੁੰਦੀਆਂ, ਚੈਨਲਾਂ ਤੇ ਬਹਿਸਾਂ ਹੁੰਦੀਆਂ, ਕੋਈ ਅਖਬਾਰਾਂ ਸੁਰਖੀਆਂ ਦਿੰਦਾ ਤਾਂ ਉੱਥੇ ਇਹ ਲਿਖਿਆ ਜਾਂਦਾ ਵੀ ਏਸ਼ੀਅਨ ਨੇ ਆ ਕੇ ਆਹ ਕਰਤਾ, ਏਸ਼ੀਅਨ ਨੇ ਉਹ ਕਰਤਾ, ਤਾਂ ਉਹ ਏਸ਼ੀਆ ਤੋਂ ਸ਼ੁਰੂ ਹੋ ਕੇ ਉਦੋਂ ਬਾਅਦ ਫਿਰ ਕਿਹਾ ਜਾਂਦਾ ਜੀ ਭਾਰਤੀ ਨੇ, ਫਿਰ ਉਦੋਂ ਬਾਅਦ ਕਿਹਾ ਜਾਂਦਾ ਜੀ ਨੌਰਥ ਸਾਊਥ ਦੇ ਚ ਵੰਡਿਆ ਜਾਂਦਾ, ਫਿਰ ਕਿਹਾ ਜਾਂਦਾ ਜੀ ਹਰਿਆਣਵੀ ਪੰਜਾਬੀ ਨੇ ਉੱਤਰ ਪ੍ਰਦੇਸ਼ ਦੇ ਬੰਦੇ ਨੇ, ਫਿਰ ਕਿਹਾ ਜਾਂਦਾ ਜੀ ਫਲਾਨੇ ਜ਼ਿਲ੍ਹੇ ਦੇ ਨੇ, ਸਰਸਾ ਜ਼ਿਲ੍ਹੇ ਦੇ ਨੇ, ਬਠਿੰਡੇ ਜ਼ਿਲ੍ਹੇ ਦੇ ਨੇ, ਬਟਾਲੇ ਜ਼ਿਲ੍ਹੇ ਦੇ ਨੇ, ਫਿਰ ਇਹ ਗੱਲ ਕਹੀ ਜਾਂਦੀ ਆ, ਫਿਰ ਉਸ ਜ਼ਿਲ੍ਹੇ ਤੋਂ ਬਾਅਦ ਕਿਹਾ ਜਾਂਦਾ ਜੀ ਪਿੰਡ ਦਾ ਨਾਂ ਆਉਂਦਾ ਵੀ ਫਲਾਨੇ ਪਿੰਡ ਦੇ ਬੰਦੇ ਨੇ ਭਾਈ ਆਹ ਕਾਰਨਾਮਾ ਕਰਤਾ ਜਾਂ ਆਹ ਕੁਛ ਕਰਤਾ, ਫਿਰ ਪਿੰਡ ਦੇ ਨਾਂ ਤੋਂ ਬਾਅਦ ਉਸ ਖਾਨਦਾਨ ਦਾ ਨਾਂ ਆਉਂਦਾ, ਖਾਨਦਾਨ ਦੇ ਨਾਂ ਤੋਂ ਬਾਅਦ ਫਿਰ ਜਾ ਕੇ ਕਿਤੇ ਉਹ ਮਾਂ ਬਾਪ ਦਾ ਨਾਂ ਆਉਂਦਾ ਜਿਨ੍ਹਾਂ ਨੇ ਉਹ ਦਾਦਾ ਦਾਦੀ ਦਾ ਨਾਂ ਆਉਂਦਾ ਜਿਨ੍ਹਾਂ ਦਾ ਉਹਨੂੰ ਜੰਮਿਆ ਜਾਇਆ ਹੁੰਦਾ। ਸੋ ਤੁਸੀਂ ਦੇਖੋ ਜੇ ਤੁਸੀਂ ਕਹੋ ਵੀ ਤੁਹਾਡੇ ਕੀ ਮਾੜੀ ਹਰਕਤ ਤੁਹਾਡੇ ਪਰਿਵਾਰ ਤੇ ਜਾਂ ਤੁਹਾਡੇ ਆਲੇ ਦੁਆਲੇ ਦੇ ਉੱਤੇ ਦਾਗ ਲੱਗੂ, ਉਹ ਤਾਂ ਅਖੀਰਲਾ ਸਟੈਪ ਆ ਪਰਿਵਾਰ ਦੇ ਮਾਮਲੇ ਚ ਤਾਂ ਅਖੀਰਲਾ, ਪਰ ਵਿਦੇਸ਼ਾਂ ਦੇ ਵਿੱਚ ਜੋ ਤੁਸੀਂ ਆ ਜਾਂਦੇ ਹੋ ਉਦੋਂ ਤਾਂ ਸ਼ੁਰੂਆਤ ਆ ਜਿਹੜੀ ਉਹ ਖਿੱਤਿਆਂ ਤੋਂ ਹੁੰਦੀ ਆ, ਉਹ ਤਾਂ ਭੂਗੋਲਿਕ ਖਿੱਤਿਆਂ ਦੇ ਹਿਸਾਬ ਨਾਲ ਗੱਲ ਹੁੰਦੀ ਹੈ, ਤੁਹਾਡੀ ਪਛਾਣ ਇੱਦਾਂ ਬਣੀ ਹੁੰਦੀ ਆ। ਸੋ ਆਪਣੀ ਪਛਾਣ ਦਾ ਦਾਇਰਾ ਵੱਡਾ ਰੱਖੋ, ਇਹ ਨਾ ਰੱਖੋ ਵੀ ਅਸੀਂ ਸਾਨੂੰ ਕੌਣ ਪੁੱਛਦਾ, ਨਿੱਕੇ ਜੇ ਪਿੰਡ ਚੋਂ ਆਏ ਆ, ਕਿਸੇ ਨੂੰ ਕੀ ਪਤਾ ਲੱਗਦਾ ਕੀ ਗੱਲ ਆ। ਨਹੀਂ, ਤੁਸੀਂ ਆਪੋ ਆਪਣੀ ਥਾਂ ਤੇ ਇੱਕ ਬਹੁਤ ਵੱਡੇ ਰੀਪ੍ਰੈਜੈਂਟ ਹੋ ਕਿਸੇ ਵੀ ਚੀਜ਼ ਦੇ, ਕਿਸੇ ਵੀ ਇੱਕ ਸਪੈਸ਼ਲ ਡਿਊਟੀ ਦੇ ਉੱਤੇ ਤੁਸੀਂ ਹਾਜ਼ਰ ਹੋ, ਪਰ ਉਸ ਡਿਊਟੀ ਨੂੰ ਪਛਾਣੋ, ਪਛਾਣ ਕੇ ਉਹੋ ਜਿਹਾ ਵਤੀਰਾ ਉਹੋ ਜਿਹਾ ਵਿਹਾਰ ਆਪਦੇ ਆਲੇ ਦੁਆਲੇ ਕਰੋ ਤਾਂ ਕਿ ਤੁਹਾਡੇ ਖਿੱਤੇ ਤੋਂ ਲੈ ਕੇ ਤੁਹਾਡੇ ਪਰਿਵਾਰ ਤੱਕ ਦਾ ਜਿਹੜੀ ਸ਼ਾਨੋ ਸ਼ੌਕਤ ਜਾਂ ਇੱਜ਼ਤ ਆ ਉਹ ਕਈ ਗੁਣਾ ਵਧੇ, ਨਾ ਕਿ ਘਟੇ। ਜੇ ਹੁਣ ਅਸੀਂ ਕਹੀਏ ਵੀ ਅਸੀਂ ਆ ਕੇ ਵਿਦੇਸ਼ ਚ ਆ ਗਏ, ਆ ਕੇ ਅਸੀਂ ਪੁੱਠੀਆਂ ਸਿੱਧੀਆਂ ਹਰਕਤਾਂ ਕਰੀਏ ਜਾਂ ਪੁੱਠੇ ਸਿੱਧੀਆਂ ਗੱਲਾਂ ਕਰੀਏ, ਤਾਂ ਫਿਰ ਸਾਨੂੰ ਇਹ ਸ਼ਬਦ ਹਰ ਰੋਜ਼ ਸੁਣਨ ਨੂੰ ਮਿਲਦੇ ਰਹਿਣਗੇ, ਜਿਹੜੇ ਅਸੀਂ ਅਕਸਰ ਜਿਨ੍ਹਾਂ ਪਿੱਛੇ ਕੇਸ ਕਰ ਦਿੰਨੇ ਆ, ਦੂਜਿਆਂ ਨੂੰ ਕਹਿਣ ਤੇ ਅਸੀਂ ਅਕਸਰ ਰੇਸਿਜ਼ਮ ਦੀਆਂ ਗੱਲਾਂ ਕਰਦੇ ਤੇ, ਪਰ ਨਹੀਂ ਤਾਂ ਫਿਰ ਬਲੱਡੀ ਤੇ ਨਾਲ ਤੁਹਾਨੂੰ ਪਤਾ ਹੀ ਹੈ ਸ਼ਬਦ ਜੁੜਦਾ ਬਹੁਤ ਢੁਕਦਾ ਸਾਡੇ ਤੇ, ਕਿਉਂਕਿ ਅਸੀਂ ਉਹ ਖਵਾਉਣ ਦੇ ਲਾਇਕ ਵਾਲੇ ਕੰਮ ਕਰ ਜਾਂਦੇ ਹਾਂ ਕਈ ਵਾਰੀ। ਕਰਦੇ ਕੌਣ? ਗਿਣਤੀ ਦੇ ਬੰਦੇ, ਗਿਣਤੀ ਦੇ ਬੰਦੇ ਕਰਦੇ ਆ, ਤੇ ਜਿਹੜਾ ਚਿੱਕੜ ਤੇ ਬਲੇਮ ਉਹ ਸਾਡੇ ਸਾਰਿਆਂ ਤੇ ਆਉਂਦਾ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ NRI ਦੀ ਜੇ ਇਸ ਗੱਲਬਾਤ ਜੇ ਤੁਹਾਨੂੰ ਲੱਗੇ ਕੋਈ ਹੋਰ ਵਾਧਾ ਕਰ ਸਕਦੇ ਆ ਜਾਂ ਹੋਣਾ ਚਾਹੀਦਾ ਤਾਂ ਤੁਸੀਂ ਸਾਨੂੰ ਟੈਲੀਗ੍ਰਾਮ ਜਰੀਏ, ਵਟਸਐਪ ਜਰੀਏ, ਫੇਸਬੁੱਕ ਜਰੀਏ, ਜੋ ਵੀ ਜਿਹੜਾ ਤੁਹਾਡੇ ਕੋਲ ਸਾਧਨ ਆ ਕਿਸੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ ਤੇ ਈਮੇਲ ਕਰ ਸਕਦੇ ਹੋ ਤੇ ਜਾਂ ਫਿਰ 02-85-98-11 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਸੀਂ ਆਪਣੇ ਵਿਚਾਰ ਇਸ ਵਿਸ਼ੇ ਤੇ ਵੀ ਦੇ ਸਕਦੇ ਹੋ। ਹੋਰ ਵਿਸ਼ਿਆਂ ਤੇ ਕਿਸੇ ਤੇ ਗੱਲ ਕਰਨੀ ਹੈ ਤਾਂ ਜ਼ਰੂਰ ਕਰੋ, ਸਾਡੇ ਜਿਹੜੇ ਮੋਰਚੇ ਖੁੱਲ੍ਹੇ ਆ ਜੀ ਹਰ ਪਾਸੇ। ਪਰ ਜੇ ਤੁਹਾਨੂੰ ਇਸ ਗੱਲਬਾਤ 'ਚ ਕੁਛ ਲੱਗਿਆ ਵੀ ਇਹ ਗੱਲਬਾਤ ਅੱਜ ਜਿਹੜੀ ਹੋਈ ਆ ਇਹਦੇ 'ਚ ਕੁਛ ਵਾਧਾ ਹੋ ਸਕਦਾ ਜਾਂ ਇਹਦੇ 'ਚ ਕੋਈ ਦਰੁਸਤ ਕੀਤਾ ਜਾ ਸਕਦਾ ਇਹਨੂੰ, ਤਾਂ ਤੁਹਾਡਾ ਸਵਾਗਤ ਆ ਜੀ। ਤੇ ਨਾਲ ਨਾਲ ਸੁਨੇਹੇ ਸੱਜਣਾ ਮਿੱਤਰਾਂ ਦੇ ਆਉਣੇ ਸ਼ੁਰੂ ਹੋ ਗਏ ਆ ਜੀ, ਸਾਰਿਆਂ ਦੇ ਸੁਨੇਹੇ ਵੀ ਲੈਣੇ ਆ, ਪਰ ਸ਼ੁਰੂਆਤ ਇੱਕ ਵਧੀਆ ਜੇ ਗੀਤ ਨਾਲ ਹੋ ਜੇ, ਧਾਰਮਿਕ ਗੀਤ ਨਾਲ, ਤਾਂ ਕਿਆ ਬਾਤ ਹੁੰਦੀ ਹੈ ਜੀ। ਸੋ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
थापड़ा ले पिता कोलों चके हथियार योदा हो कलकियां वालिया मेरे प्रीतमा पंथ दिया दातिया ओटा तेरिया थापड़ा पिता दशमेश तो लैके थापड़ा पिता दशमेश तो लग छाती उन्हें बैरिया ताड़िया हर कंब दी सी फौज उदों वैरियां दी तीर सी कमानो जदों छड़दा करदा सफाई जावे विच ओ मदाने जांगी अठां अठां विचों तीर कढ़दा करदा सफाई जावे विच ओ मदाने जांगी अठां अठां विचों तीर कढ़दा मन कफन सी वड्डे दिल वाले ने ऐसा वैरियां नू खूंजे विच वाड़िया दी जावारी मुक्की कट तलवार योदा हथों हथी वैरी गल पै गया तोबा तोबा कर दे सी भज दे मुगल मूरे सामने खड़ा ना कोई रह गया तोबा तोबा कर दे सी भज दे मुगल मूरे सामने खड़ा ना कोई रह गया सिर धड़ा नालों कर दे सी वाखियो ने ऐसा वैरियां नू खंडे उत्ते चाड़िया दे गोबिंद सिंह घेरा पिया पुत नू सामने शहीदी योदा पा गया डोलिया ना फेर भी ओ पुत्तरां दा दानी सवा लख नाल कले नू लड़ा गया डोलिया ना फेर भी ओ पुत्तरां दा दानी सवा लख नाल कले नू लड़ा गया मैनू कौम ओही चाहुंदी रहिंदी जग ते जिन्ना सफा ना शहीदा वाला पाड़िया
जी हां बारह तुरियां जा ते बारह हमेशा उन्हां सूरवीरां योधां दियां तुरदियां जी जिन्हां ने जिंदगी दे विच आपा वारिया हुंदा ते एक सूरवीरता दिखाई हुंदी आ ओह भी कादे लई ओह भी कौम लई देश लई धर्म लई ना कि अपने आप लई जां अपने परिवार लई को बहुत सारे सज्जन मित्र अज मिलदे आ कहिंदे असीं बड़े सूरवीर आं पर अपने परिवार लई सूरवीर आ ਸੋ ਸੂਰਬੀਰਤਾ ਜਿਹੜੀ ਆ ਉਹ ਜੱਗ ਲਈ ਦੁਨੀਆ ਲਈ ਆਪਣੇ ਆਪ ਤੋਂ ਬਾਹਰ ਨਿਕਲ ਕੇ ਨਿਭਾਈ ਸੂਰਬੀਰਤਾ ਨੂੰ ਸੂਰਬੀਰਤਾ ਕਿਹਾ ਜਾਂਦਾ ਜੀ। ਸੋ ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਆ ਜੀ ਤੇ ਆਪਾਂ ਸੁਨੇਹੇ ਲੈ ਲਈਏ ਤੇ ਉਦੋਂ ਬਾਅਦ ਅੱਗੇ ਵੱਧਦੇ ਆ ਜੀ। ਸਤੀ ਸਿੰਘ ਕੌਮ ਸਰਵਰ ਤੋਂ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਬਹੁਤ ਖੂਬਸੂਰਤ ਨਾਲ ਉਹਨਾਂ ਨੇ ਤਸਵੀਰ ਭੇਜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਨਾਲ ਲਿਖਿਆ ਜੀ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਜਿੱਦਣ ਇਹ ਭਾਵਨਾ ਸਾਡੇ ਮਨ ਚ ਆ ਗਈ ਆ ਉਦਣ ਬਹੁਤ ਹੀ ਚੀਜ਼ਾਂ ਦੇ ਹੱਲ ਆਪਣੇ ਆਪ ਹੀ ਨਿਕਲ ਜਾਣੇ ਆ। ਪਰ ਪ੍ਰੋਬਲਮ ਤਾਂ ਇਹ ਆ ਵੀ ਅਸੀਂ ਤਾਂ ਅਕਸਰ ਮੇਰੇ ਵਰਗਾ ਕਰਕੇ ਦੋ ਗੱਲਾਂ ਤੇ ਕਹਿਣ ਦਾ ਵੀ ਮਿੰਟੂ ਬਰਾੜ ਦੀ ਵਡਿਆਈ ਹੋ ਰਹੀ ਆ ਤੇ ਮਿੰਟੂ ਬਰਾੜ ਨੇ ਆਹ ਕਰਤਾ ਵੋ ਕਰਤਾ ਤੇ ਇਹ ਚੱਕਰਾਂ ਦੇ ਵਿੱਚ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਤੇ ਜੇ ਅਸੀਂ ਇਹ ਚੋਂ ਨਿਕਲ ਕੇ ਆ ਗਏ ਤੇ ਅਸੀਂ ਇਹ ਗੱਲ ਚ ਆ ਗਏ ਵੀ ਇਹ ਤਾਂ ਵਡਿਆਈ ਤਾਂ ਉਸ ਨਾਨਕ ਦੀ ਆ ਕੌਣ ਨਾਨਕ ਤੇ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਜੇ ਤੁਸੀਂ ਇਹ ਕਰਕੇ ਦੇਖੋ ਕਦੇ ਵੀ ਕਿਸੇ ਵੀ ਸਫਲਤਾ ਤੋਂ ਬਾਅਦ ਜਿਹੜਾ ਕ੍ਰੈਡਿਟ ਆ ਉਸ ਗੁਰੂ ਨਾਨਕ ਨੂੰ ਜਾਂ ਉਸ ਅਕਾਲ ਪੁਰਖ ਨੂੰ ਦੇ ਕੇ ਦੇਖੋ ਤੇ ਤੁਹਾਨੂੰ ਕਿੰਨੀ ਖੁਸ਼ੀ ਹੋਊਗੀ। ਕੋਈ ਸਫਲਤਾ ਹਾਸਲ ਕਰਨ ਤੋਂ ਬਾਅਦ ਸਾਰਾ ਦਾ ਸਾਰਾ ਕ੍ਰੈਡਿਟ ਤੁਸੀਂ ਜਦੋਂ ਝਾੜ ਦਿੰਦੇ ਹੋ ਉਹਦੇ ਕਈ ਫਾਇਦੇ ਹੁੰਦੇ ਆ। ਇੱਕ ਤਾਂ ਤੁਸੀਂ ਮਨ ਦੀ ਸ਼ਾਂਤੀ ਸੰਤੁਸ਼ਟੀ ਆਉਂਦੀ ਆ, ਇੱਕ ਤੁਸੀਂ ਜਿਹੜੇ ਤੁਹਾਡੇ ਤਰ ਜ਼ਮੀਨ ਦੇ ਉੱਤੇ ਰਹਿਣ ਦਾ ਵੀ ਇੱਕ ਕਾਰਨ ਬਣ ਜਾਂਦਾ। ਨਹੀਂ ਤਾਂ ਕਈ ਵਾਰ ਕੀ ਹੁੰਦਾ ਵੀ ਬੰਦਾ ਆਪਦੀ ਸਫਲਤਾ ਦੇ ਨਸ਼ੇ 'ਚ ਜ਼ਮੀਨ ਤੋਂ ਉੱਚਾ ਉੱਠਣ ਦੀ ਵੀ ਕੋਸ਼ਿਸ਼ ਕਰਦਾ ਤੇ ਜਦੋਂ ਬੰਦਾ ਧਰਤੀ ਤੋਂ ਪੈਰ ਪੱਟ ਲੈਂਦਾ ਉਹ ਹਮੇਸ਼ਾ ਹੀ ਮੁੱਦੇ ਮੂੰਹ ਡਿੱਗਦਾ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਬਿੱਟੂ ਬੋਪਾ ਰਾਏ ਮਲਦੂਰਾ ਤੋਂ ਤੇ ਉਹਨਾਂ ਨੇ ਵੈਦਰ ਦੀ ਰਿਪੋਰਟ ਭੇਜਤੀ ਹੈ ਜੀ ਤੇ ਅੱਜ ਮਲਦੂਰਾ ਦਾ ਵੈਦਰ ਗਰਮੀ ਖਾ ਰਿਹਾ ਜੀ ਕਿਉਂਕਿ ਆਉਣ ਵਾਲੇ ਦੋ ਤਿੰਨ ਦਿਨ ਕਾਫੀ ਗਰਮ ਦੱਸੇ ਗਏ ਆ। ਅੱਜ 34 ਡਿਗਰੀ ਤੱਕ ਜਾਣਾ ਦੇ ਪਰ ਹੁਣ ਬੜਾ ਖੂਬਸੂਰਤ 16 ਡਿਗਰੀ ਵੈਦਰ ਚੱਲ ਰਿਹਾ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਤੇ ਉਹਨਾਂ ਨੇ ਜੀ ਬੜਾ ਵਧੀਆ ਪਿਕਚਰ ਮੈਸੇਜ ਭੇਜਿਆ, ਕਹਿੰਦਾ ਅੱਛੇ ਲੋਕ ਹਰ ਕਿਸੀ ਕੇ ਦਿਲ ਮੇ ਆਪਣੀ ਜਗ੍ਹਾ ਬਣਾ ਲੈਤੇ ਹੈ ਜੈਸੇ ਕਿ ਆਪ। ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਬੜਾ ਖੂਬਸੂਰਤ ਮੈਸੇਜ ਭੇਜਿਆ। ਕਹਿੰਦੇ ਵਿਰਾਟ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਯੂ ਐਂਡ ਆਲ ਹਰਮਨ ਫੈਮਿਲੀ। ਸੋ ਬਿਲਕੁਲ ਜੀ ਸਾਰੇ ਅਸੀਂ ਦੁਆ ਅਰਦਾਸ ਕਰਦੇ ਹਾਂ ਵੀ ਜਿਹੜੀ ਫਤਿਹ ਉਹਨਾਂ ਦੀ ਫਤਿਹ ਦੀ ਸਾਂਝ ਉਹਨਾਂ ਨਾਲ ਪਵੇ ਤੇ ਜ਼ਿੰਦਗੀ ਚ ਉਹ ਫਤਿਹ ਵੀ ਕਰਨ ਹਰ ਚੀਜ਼ ਨੂੰ। ਰਣਜੋਤ ਸਿੰਘ ਜੁੜੇ ਆ ਜੀ ਸਾਡੇ ਨਾਲ ਐਡਲੇਡ ਤੋਂ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਭਾਜੀ ਬਿਕਰਮੀ ਸੰਮਤ ਤੇ ਚਾਨਣਾ ਪਾਉਣਾ ਜੀ। ਲਓ ਜੀ ਬਿਕਰਮੀ ਸੰਮਤ ਇੱਕ ਬਹੁਤ ਵੱਡਾ ਵਿਸ਼ਾ ਤੇ ਇਸ ਵਿਸ਼ੇ ਤੇ ਸਵਾਲ ਜੇ ਆਪਾਂ ਅਮਨਦੀਪ ਨੂੰ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗਾ ਤੇ ਉਹ ਬਹੁਤ ਬਰੀਕੀ ਨਾਲ ਚਾਨਣਾ ਪਾ ਦੇਣਗੇ। ਪਰ ਜੇ ਮੋਟੀ ਮੋਟੀ ਮੈਂ ਗੱਲ ਕਰਾਂ ਤੇ ਕਿਉਂਕਿ ਸਾਡੇ ਨਾਲ ਜਿਹੜਾ ਇਤਿਹਾਸ ਆ ਇਤਿਹਾਸ ਦੇ ਵਿੱਚ ਬਹੁਤ ਸਾਰਾ ਮਿਥਿਹਾਸ ਵੜ ਗਿਆ ਤੇ ਮਿਥਿਹਾਸ ਵੜਨ ਤੇ ਕਾਰਨ ਸਾਨੂੰ ਸਹੀ ਤੇ ਗਲਤ ਦੀ ਪਰਖ ਨਹੀਂ ਹੁੰਦੀ। ਜੇ ਨਾਰਮਲ ਜੀ ਗੱਲ ਕਰੀਏ ਤਾਂ ਵੈਸੇ ਤਾਂ ਬਿਕਰਮੀ ਸੰਮਤ ਆ ਜਿਹੜੀ ਇਹ ਨੇਪਾਲ ਦਾ ਅਧਿਕਾਰ ਆ, ਇਹਦੇ ਤੇ ਨੇਪਾਲ ਤੋਂ ਸ਼ੁਰੂ ਹੋਇਆ ਹੋਇਆ। ਸਹੀ ਮਾਇਨਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ 57 ਈਸਾ ਪੂਰਬੀ ਦੇ ਲਾਗੇ ਜਾ ਕੇ ਨਾ ਇਹ ਨੇਪਾਲ ਦਾ ਇੱਕ ਰਾਜਾ ਹੋਇਆ ਸੀ ਤੇ ਉਹਨੇ ਇਹ ਸ਼ੁਰੂ ਕੀਤਾ ਸੀ। ਪਰ ਉਸ ਤੋਂ ਬਾਅਦ ਇੱਕ ਬਿਕਰਮੀਆ ਦਿੱਤੇ ਆ ਚੰਦਰ ਹੋਇਆ ਸੀ ਜਿਹੜਾ ਸਾਡੇ ਤੇ ਉਹਨੇ ਆਪਦੇ ਆਪ ਨੂੰ ਚੰਦਰਗੁਪਤ ਸੀ, ਉਹਨੇ ਆਪਦੇ ਆਪ ਨੂੰ ਜਿਹੜਾ ਬਿਕਰਮਾ ਦਿੱਤਿਆ ਦੀ ਉਪਾਧੀ ਦੇ ਲਈ ਸੀ ਜਿੱਤ ਕੇ ਦੋ ਚਾਰ ਜੰਗਾਂ। ਇੱਕ ਉਪਾਧੀ ਆ ਬਿਕਰਮਾ ਦਿੱਤਿਆ ਦੀ ਜਿਹੜੀ ਚੱਕਰਵਰਤੀ ਸਮਰਾਟ ਜਾਂ ਇੱਦਾਂ ਉਪਾਧੀ ਸੀ ਤੇ ਉਹ ਕੁਝ ਕੁ ਲੋਕ ਜਿਹੜੇ ਉਸ ਚੰਦਰਗੁਪਤ ਨਾਲ ਜੋੜ ਕੇ ਦੇਖਦੇ ਆ। ਪਰ ਦੇਖੋ ਅਸੀਂ ਕਈ ਥਾਂ ਤੇ ਦੇਖਦੇ ਹਾਂ, ਬਹੁਤ ਸਾਰੇ ਸੱਜਣਾਂ ਨੂੰ ਉਲਝਣ ਹੋਊਗੀ ਵੀ ਈਸਾ ਪੂਰਵ ਲਿਖਿਆ ਹੁੰਦਾ ਤੇ ਜਾਂ ਇਹ ਪਹਿਲਾਂ ਉਲਟੀ ਗਿਣਤੀ ਸੀ ਤੇ ਫਿਰ ਸਿੱਧੀ ਗਿਣਤੀ ਚੱਲੀ, ਇਹ ਕੀ ਚੀਜ਼ ਆ। ਤਾਂ ਇਹ ਜਿਹੜੀ ਇੱਕ ਜਿਹੜਾ ਜਿਹੜੀ ਈਸਾ ਮਸੀਹ ਦੇ ਜਿਹੜੇ ਜਨਮ ਦੇ ਹਿਸਾਬ ਨਾਲ ਵੀ ਜਿਹੜੀ ਅੱਜ ਅੰਗਰੇਜ਼ੀ ਅਸੀਂ ਸਮਝਦੇ ਹਾਂ ਤੇ ਉਹ ਜਦੋਂ ਪਹਿਲਾਂ ਉਦੋਂ ਪਹਿਲਾਂ ਜਿੰਨੇ ਸਾਲ ਹੋਈ ਸੀ ਤਾਂ ਈਸਾ ਪੂਰਵ ਲਿਖਿਆ ਜਾਂਦਾ ਉਹਨਾਂ ਨੂੰ ਤੇ ਉਦੋਂ ਬਾਅਦ ਦੀ ਜਿਹੜੀਆਂ ਗੱਲਾਂ ਤਾਂ ਹੁਣ ਜਿਹੜੀ ਸਦੀ ਚੱਲਦੀ ਆਪਣੀ ਈਸਵੀ ਕਿਹਾ ਜਾਂਦਾ ਉਹ ਚੱਲਦੀ ਆ। ਪਰ ਨਾਲ ਨਾਲ ਜਿਹੜਾ ਇਹ ਬਿਕਰਮੀ ਸੰਮਤ ਦਾ ਜਿਹੜਾ ਚੱਲਿਆ ਤੇ ਉਸੇ ਦੇ ਕਾਰਨ ਹੁਣ ਜਿਹੜਾ ਨਾਨਕਸ਼ਾਹੀ ਕੈਲੰਡਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਵਿਦਵਾਨ ਆ ਜਿਹੜੇ ਇਸ ਚੀਜ਼ ਦੇ ਵਿੱਚ ਸਹਿਮਤ ਨਹੀਂ ਵੀ ਉਹ ਕਹਿੰਦੇ ਵੀ ਜੋ ਯੂਨੀਫਾਰਮ ਇੱਕ ਜਿਹੜੀ ਈਸਾ ਪੂਰਵ ਮੰਨ ਚੁੱਲਿਆ ਜਾਂ ਇੱਕ ਈਸਵੀ ਚੱਲ ਚੁੱਕੀ ਆ ਤਾਂ ਸਾਨੂੰ ਉਹ ਖੁੱਲੇ ਦਿਲ ਨਾਲ ਅਪਣਾ ਲੈਣੀ ਚਾਹੀਦੀ ਆ, ਅੱਡੋ ਅੱਡ ਸਾਲ ਨਾ ਬਣਾਈਏ ਤਾਂ ਚੰਗਾ। ਪਰ ਦੋਸਤੋ ਤੁਸੀਂ ਹੈਰਾਨ ਹੋਵੋਗੇ ਜੇ ਚਾਈਨਾ ਚ ਜਾਓਗੇ ਤਾਂ ਵੱਖਰਾ ਸਾਲ ਮਨਾਇਆ ਜਾਂਦਾ, ਜੇ ਨੇਪਾਲ ਚ ਜਾਓਗੇ ਵੱਖਰਾ, ਕੋਰੀਆ ਜਾਓਗੇ ਵੱਖਰਾ, ਹਰ ਥਾਂ ਦੇ ਉੱਤੇ ਵੱਖਰੇ ਵੱਖਰੇ ਢੰਗ ਆ। ਕਿਸੇ ਨੇ ਕਿਸੇ ਇਸ ਨੂੰ ਕਿਸੇ ਧਰਮ ਨਾਲ ਵਿਸ਼ੇਸ਼ ਨਾਲ ਜੋੜਿਆ, ਕਿਸੇ ਰਾਜੇ ਮਹਾਰਾਜੇ ਨੇ ਆਪਦੀ ਚੌਧਰ ਨਾਲ ਚਲਾਇਆ। ਸੋ ਇਵੇਂ ਬਿਕਰਮੀ ਸੰਮਤ ਵੀ ਜਿਹੜੀ ਇਹ ਆਪਦੀ ਇੱਕ ਕਹਿ ਸਕਦੇ ਹਾਂ ਹੋਮਿਓ ਦੀ ਨਿਸ਼ਾਨੀ ਕਹਿ ਸਕਦੇ ਹਾਂ, ਜਿਵੇਂ ਜਦੋਂ ਰਾਜੇ ਮਹਾਰਾਜੇ ਸਿੱਕੇ ਚਲਾਉਂਦੇ ਸੀ ਤਾਂ ਉਵੇਂ ਰਾਜੇ ਮਹਾਰਾਜਾ ਨੇ ਤਿੱਥ ਤਿਉਹਾਰ ਤੇ ਦਿਨ ਚਲਾਏ ਪਰ ਜਿਹੜੀਆਂ ਉਹਨਾਂ ਨੂੰ ਵੰਡਿਆ ਗਿਆ ਉਹ ਉਸੇ ਤਰੀਕੇ ਨਾਲ ਹੀ ਵੰਡਿਆ ਗਿਆ ਵੀ 7 ਦਿਨਾਂ ਦੇ ਲੈ ਕੇ 52 ਹਫ਼ਤਿਆਂ ਦੇ ਵਿੱਚ ਜਿਹੜਾ ਵੰਡਿਆ ਗਿਆ ਤੇ ਉਹਦੇ 'ਚ ਸੂਰਜ ਤੇ ਚੰਦਰ ਦੀ ਜਿਹੜੀ ਚਾਲ ਆ ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀਆਂ ਘੜੀਆਂ ਪਾਲ ਦਿਨ ਵਧਾਏ ਜਾਂਦੇ ਆ। ਪਰ ਸਾਡੇ ਪੁਰੇਵਾਲ ਸਾਹਿਬ ਨੇ ਜਿਹੜਾ ਜਿੰਨਾ ਕੁ ਕ੍ਰਮ ਨਾਨਕਸ਼ਾਹੀ ਕੈਲੰਡਰ ਤੇ ਕੀਤਾ ਜਾਂ ਜਿੰਨੀਆਂ ਕੁ ਮੈਂ ਉਹਨਾਂ ਤੋਂ ਗੱਲਾਂ ਸੁਣੀਆਂ ਪਿਛਲੇ ਕੈਨੇਡਾ ਟੂਰ ਦੌਰਾਨ ਤੇ ਮੇਰੇ ਜਿਹੜੇ ਰੌਂਗਟੇ ਖੜੇ ਹੋ ਗਏ ਜਦੋਂ ਉਹਨਾਂ ਨੇ ਦੱਸਿਆ ਵੀ ਆਉਣ ਵਾਲੇ 500 ਸਾਲ ਨੂੰ ਜਾਂ 1000 ਸਾਲ ਬਾਅਦ ਕੀ ਮਾਹੌਲ ਹੋਊਗਾ ਤੇ ਕੀ ਕਿੱਥੇ ਜਾ ਵੜਨਗੇ, ਮੌਸਮ ਕਿਵੇਂ ਬਦਲ ਜਾਣਗੇ, ਤਰੀਕਾਂ ਤਿੱਥ ਕਿੱਥੇ ਬਦਲ ਜਾਣਗੇ ਜੇ ਅਸੀਂ ਜਿਹੜਾ ਇਹ ਪ੍ਰਚਲਿਤ ਚੀਜ਼ਾਂ ਦੇ ਵਿੱਚ ਬਦਲਾਅ ਨਾ ਕੀਤਾ ਤੇ ਫਿਰ ਅਸੀਂ ਸਮੇਂ ਦੇ ਹਾਣੀ ਨਹੀਂ ਰਵਾਂਗੇ। ਕਿਉਂਕਿ ਉਹ ਇੱਕ ਬਹੁਤ ਮਾਸਟਰ ਆ ਜੀ ਇਸ ਸੂਰਜ ਤੇ ਚੰਦਰਮਾ ਦੀ ਚਾਲ ਦੇ ਵਿੱਚ, ਪਰ ਉਮਰ ਦੇ ਜਿਹੜਾ ਬਹੁਤ ਵੱਡੇ ਪੜਾਅ ਦੇ ਵਿੱਚ ਇਸ ਟਾਈਮ ਉਹ ਪਹੁੰਚ ਚੁੱਕੇ ਆ ਤੇ ਉਹਨਾਂ ਦੀ ਜਿਹੜੀ ਧਰੋਹਰ ਆ ਉਹ ਸਾਂਭਣ ਦੀ ਲੋੜ ਆ ਤੇ ਜਿਹਦੇ ਅਸੀਂ ਮਨਸ਼ਾ ਨਾਲ ਅਸੀਂ ਉਹਨਾਂ ਨਾਲ ਸੰਪਰਕ ਵੀ ਕੀਤਾ ਸੀ ਤੇ ਉਹਨਾਂ ਕੋਲ ਗਏ ਵੀ ਸੀ ਤੇ ਅਸੀਂ ਉਹ ਧਰੋਹਰ ਸਾਂਭਣੀ ਚਾਹੁੰਦੇ ਹਾਂ ਤੇ ਚਾਹੁੰਦੇ ਸੀ, ਪਰ ਕੁਝ ਇੱਕ ਪ੍ਰੋਬਲਮਸ ਆ ਰਹੀਆਂ ਸਨ ਵੀ ਉਹ ਖੁਦ ਇਹ ਧਰੋਹਰ ਸਾਨੂੰ ਸੌਂਪਣ ਨੂੰ ਤਿਆਰ ਸੀ ਤੇ ਉਹ ਬੜੇ ਖੁਸ਼ ਸੀ ਵੀ ਕਹਿੰਦੇ ਵੀ ਸਾਨੂੰ ਲੱਗਿਆ ਵੀ ਮੇਰੀ ਇਸ ਧਰੋਹਰ ਨੂੰ ਤੁਸੀਂ ਅੱਗੇ ਵਧਾ ਸਕਦੇ ਹੋ, ਤੁਸੀਂ ਰਾਈਟ ਪਰਸਨ ਹੋ। ਪਰ ਕਿਤੇ ਨਾ ਕਿਤੇ ਉਹਨਾਂ ਦਾ ਬੇਟਾ ਇਸ ਚੀਜ਼ ਦੇ ਉੱਤੇ ਹੱਕਦਾਰ ਨਹੀਂ ਸੀ, ਉਹ ਹੱਕ 'ਚ ਨਹੀਂ ਸੀ ਤੇ ਉਹਨੇ ਉਹਨਾਂ ਦੇ ਸਾਨੂੰ ਇਸ ਚੀਜ਼ ਨੂੰ ਜਿਹੜਾ ਅੱਗੇ ਤੋਰਨ ਤੋਂ ਰੋਕਤਾ। ਪਰ ਵੈਸੇ ਕੁੱਲ ਮਿਲਾ ਕੇ ਇਹ ਇੱਕ ਧਰਮ ਵਿਸ਼ੇਸ਼ ਬੰਨਿਓ ਜਾਂ ਆਮ ਲੋਕਾਂ ਜਿਹੜੇ ਉਦੋਂ ਦੇ ਰਾਜੇ ਬੰਨਿਓ ਚਲਾਏ ਜਾਂਦੀਆਂ ਜਿਹੜੀਆਂ ਤਿੱਥ ਤਿਉਹਾਰਾਂ ਦੇ ਤੌਰ 'ਚ ਬਣੇ ਆ। ਸੋ ਵਿਕਰਮੀ ਸੰਮਤ ਆ ਜਿਹੜੀ ਉਹ ਜਿਹੜਾ ਉਹਦੀਆਂ ਜੜ੍ਹਾਂ ਉਹ ਤਾਂ ਨੇਪਾਲ 'ਚੋਂ ਨਿਕਲਦੀਆਂ, ਪਰ ਕਈ ਵਾਰੀ ਸਾਡੇ ਕੀ ਹੁੰਦੇ ਵੀ ਨੇਪਾਲ ਵਰਗਾ ਇੱਕ ਛੋਟਾ ਮੁਲਕ ਰਿਸੋਰਸਿਸ ਦੀ ਘਾਟ ਕਾਰਨ ਤੇ ਉਹ ਦੱਬ ਜਾਂਦੀਆਂ ਉਹਨਾਂ ਦੀਆਂ ਗੱਲਾਂ ਤੇ ਦੂਜੇ ਮੁਲਕ ਨੂੰ ਆਪਦਾ ਉਹਦੇ ਤੇ ਪੇਟੈਂਟ ਕਰਾ ਲੈਂਦੇ ਆ, ਕਬਜ਼ਾ ਕਰ ਲੈਂਦੇ ਆ ਤੇ ਹਿੰਦੂ ਧਰਮ ਨੇ ਉਹਦੇ ਤੇ ਆਪਦਾ ਕਬਜ਼ਾ ਜਾਂ ਭਾਰਤੀਆਂ ਨੇ ਹਿੰਦੂ ਧਰਮ, ਨੇਪਾਲੀ ਵੀ ਹਿੰਦੂ ਆਏ ਇੱਥੇ ਇੱਕ ਗੱਲ ਦੱਸ ਦਿੱਤੀ ਜਾਵੇ, ਉੱਥੇ ਵੀ ਹਿੰਦੂ ਧਰਮ ਆ ਨੇਪਾਲ ਦੇ ਵਿੱਚ ਵੀ ਜੇ ਬਹੁਤ ਧਰਮਾਂ ਨਾਲ ਹਿੰਦੂ ਧਰਮ ਵੀ ਆ। ਪਰ ਇਹ ਦਾਅਵਾ ਜਿਹੜਾ ਉਹ ਭਾਰਤੀ ਵੀ ਕਰ ਰਹੇ ਆ ਇਸ ਚੀਜ਼ ਦੇ ਉੱਤੇ। ਸੋ ਮੈਨੂੰ ਲੱਗਦਾ ਰਣਜੋਤ ਜਿੰਨੀ ਕੁ ਮੈਨੂੰ ਪਤਾ ਸੀ ਉਨੇ ਕੁ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਤੀ, ਪਰ ਇਹਦੀ ਜੇ ਗਹਿਰੀ ਚਾਲ 'ਚ ਜਾਣਾ ਪੈਣਾ ਤਾਂ ਉਹ ਸਾਨੂੰ ਅਮਨਦੀਪ ਨਾਲ, ਤੇ ਜੇ ਅਮਨਦੀਪ ਤੋਂ ਗਾਂਹ ਵਾਲਾ ਸਟੈਪ ਦੇਖੀਏ ਤਾਂ ਸਾਨੂੰ ਪੁਰੇਵਾਲ ਸਾਹਿਬ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨੀ ਪੈਣੀ ਆ। ਰੁਪਿੰਦਰ ਗਿੱਲ ਮੈਲਬਨ ਤੋਂ ਜੁੜੇ ਆ ਜੀ ਘੱਲ ਕਲਾਂ ਵਾਲੇ ਤੇ ਉਹਨਾਂ ਨੇ ਫਤਿਹ ਬੁਲਾਈ ਆ ਤੇ ਕਹਿੰਦੇ ਸ਼ੁਭ ਸਵੇਰ ਤੇ ਕਹਿੰਦੇ ਇੰਜੋਏ ਕਰ ਰਹੇ ਜੀ ਤੁਹਾਡੇ ਪ੍ਰੋਗਰਾਮ ਦਾ। ਸੋ ਬਹੁਤ ਮਿਹਰਬਾਨੀ ਰੁਪਿੰਦਰ ਬਾਈ। ਕੁਲਦੀਪ ਸਿੰਘ ਬੱਲ ਜੁੜੇ ਆ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਤੀ ਉਹਨਾਂ ਨੇ ਤੇ ਕੰਮ ਤੇ ਲੱਗਦੇ ਆ, ਬਿਜੀ ਆ। ਸੋ ਕੋਈ ਚੱਕਰ ਨਹੀਂ ਜੀ, ਅਸੀਂ ਤੁਹਾਡੀ ਹਾਜ਼ਰੀ ਪ੍ਰਵਾਨ ਕਰ ਲਈ ਹੈ ਤੇ ਉਮੀਦ ਆ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਵੀ ਹੋਰ ਵੀ ਪਾਓਗੇ। ਧਣੀ ਸਾਹਿਬ ਜੁੜੇ ਆ ਜੀ ਤੇ ਉਹਨਾਂ ਨੇ ਵੀ ਆਪਦੀ ਸਤਿ ਸ੍ਰੀ ਅਕਾਲ ਦੇ ਜ਼ਰੀਏ ਹਿੰਟ ਦੇਤਾ ਵੀ ਆਪਾਂ ਵੀ ਟਰੱਕ ਭਜਾਈ ਜਾਂਦੇ ਹਾਂ, ਵੱਧ ਮੈਸੇਜ ਨਹੀਂ ਕਰ ਸਕਦੇ। ਸੋ ਕੋਈ ਚੱਕਰ ਨਹੀਂ ਧਣੀ ਸਾਹਿਬ, ਤੁਹਾਡੀ ਹਾਜ਼ਰੀ ਵੀ ਪ੍ਰਵਾਨ ਆ ਤੇ ਹਾਜ਼ਰੀ ਲੱਗ ਚੁੱਕੀ ਆ। ਸੋ ਦੋਸਤੋ ਬਹੁਤ ਸਾਰੇ ਮੈਸੇਜ ਸੁਨੇਹੇ ਆਏ ਆ ਤੁਹਾਡੇ ਤੇ, ਔਰ ਵੀ ਤੁਹਾਡੇ ਲਈ ਰਾਹ ਖੁੱਲੇ ਆ, ਜਦੋਂ ਮਰਜ਼ੀ ਤੁਸੀਂ ਸਾਨੂੰ ਕਾਲ ਕਰੋ ਤੇ ਮੈਸੇਜ ਕਰੋ ਤੇ ਆਪਣੇ ਕਿਸੇ ਵੀ ਵਿਸ਼ੇ ਤੇ ਗੱਲ ਕਰੋ ਤੇ। ਪਰ ਫਿਲਹਾਲ ਮੈਨੂੰ ਲੱਗਦਾ ਵੀ ਆਪਾਂ 8:00 ਸਾਢੇ 8:00 ਸਿਡਨੀ ਟਾਈਮ ਦੀ ਜੇ ਗੱਲ ਕਰੀਏ ਤਾਂ ਹੁਣ ਇੱਕ ਆਪਾਂ ਬ੍ਰੇਕ ਦਾ ਵੀ ਵੇਲਾ ਤੇ ਬ੍ਰੇਕ ਲੈ ਲਈਏ ਤੇ ਇੱਕ ਅੱਧਾ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਮੁੱਦੇ ਤੇ ਵਿਚਾਰ ਕਰਨ ਲਈ। ਕਦੇ ਜੀ ਕਹਿੰਦੇ ਮੱਕੀ ਦੀਆਂ ਰੋਟੀਆਂ ਤੇ ਸਾਗ ਬਣਾ ਦਿਓ ਤੇ ਪੀਜੇ ਖਾ ਖਾ ਅੱਕੇ ਪਏ ਆ। ਦੇਖੋ ਪੀਜੇ ਤਾਂ ਨਹੀਂ ਖਾ ਕੇ ਅੱਕੇ, ਆਸਟ੍ਰੇਲੀਆ ਦੇ ਵਿਚ ਆ ਕੇ ਵੀ ਰੋਟੀ ਪਾਣੀ ਖਾਂਦੇ ਆ, ਪਰਮਾਤਮਾ ਦੀ ਦਇਆ ਵੀ ਹਜੇ ਤੱਕ ਪੀਜੇ ਬਰਗਰਾਂ ਤੋਂ ਦੀ ਲੋੜ ਨਹੀਂ ਪਈ ਤੇ ਰੋਟੀ ਪਾਣੀ ਖਾ ਕੇ ਆਪਦਾ ਆਨੰਦ ਮਾਣਦੇ ਆ। ਪਰ ਫੇਰ ਵੀ ਜਿਹੜਾ ਇਹ ਗੱਲਾਂ ਹਰਿੰਦਰ ਸੰਧੂ ਹੋਰਾਂ ਨੇ ਜਿਹੜੇ ਗੀਤ ਦੇ ਵਿਚ ਕਹੀਆਂ ਤਾਂ ਉਹ ਵਾਕਈ ਮੈਨੂੰ ਵੀ ਇੱਕ ਵਾਰੀ ਜੀਜਾ ਕਰਿਆ ਤੇ ਸਰਬਜੀਤ ਹੋਰਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਲਓ ਜੀ ਤਾਂ ਤੁਹਾਡੇ ਤੇ ਢੁਕਵਾਂ ਤੁਸੀਂ ਹੁਣ ਇੰਡੀਆ ਆਉਣਾ ਤੇ ਤੁਸੀਂ ਵੀ ਹੁਣ ਮੱਕੀ ਦੀਆਂ ਰੋਟੀਆਂ ਤੇ ਸਾਗ ਤੇ ਬਾਕੀ ਦੀਆਂ ਚੀਜ਼ਾਂ ਦੀ ਤਿਆਰੀ ਕਰ ਲਓ। ਦੇਖੋ ਮੇਰੀ ਕੱਲ ਹੀ ਇੰਡੀਆ ਗੱਲ ਹੋ ਰਹੀ ਸੀ ਤੇ ਮੈਂ ਮਾਤਾ ਨੂੰ ਫੋਨ ਦੇ ਉੱਤੇ ਦੋ ਤਿੰਨ ਚੀਜ਼ਾਂ ਆਲਰੇਡੀ ਬੁੱਕ ਕਰਾ ਚੁੱਕਿਆ। ਇੱਕ ਤਾਂ ਮੈਂ ਚਿੱਬੜਾਂ ਦੀ ਚਟਨੀ ਲਈ, ਤੁਸੀਂ ਪਤਾ ਨਹੀਂ ਤੋਂ ਅੱਡੋ ਅੱਡ ਭਾਸ਼ਾ ਚ ਅੱਡੋ ਅੱਡ ਥਾਵਾਂ ਦੇ ਉੱਤੇ ਗੱਲਾਂ ਹੁੰਦੀਆਂ ਤੇ ਸਾਡੇ ਏਰੀਏ ਚ ਚਿੱਬੜ ਵੀ ਕਿਹਾ ਜਾਂਦਾ, ਰਾਏ ਵੀ ਕਿਹਾ ਜਾਂਦਾ ਉਹਨਾਂ ਨੂੰ, ਛੋਟੇ ਛੋਟੇ ਜਿਹੜੀਆਂ ਖੱਖੜੀਆਂ ਹੁੰਦੀਆਂ ਜਿਹਨਾਂ ਨੂੰ ਕਹਿੰਦੇ ਆ, ਤੇ ਉਹਨਾਂ ਦੀ ਚਟਨੀ ਲਈ ਮੈਂ ਜਿਹੜੇ ਉਹਨਾਂ ਨੂੰ ਅਪੀਲ ਕਰਤੀ ਹੈ ਜੀ ਵੀ ਇੱਕ ਤਾਂ ਚਿੱਬੜ ਇਕੱਠੇ ਜ਼ਰੂਰ ਕਰ ਲਿਓ, ਮੰਗਵਾ ਲਿਓ, ਸਾਡੇ ਏਰੀਏ ਦੇ ਵਿੱਚ ਹੁੰਦੇ ਵੀ ਆ ਤੇ ਉਦੋਂ ਤੱਕ ਉਹਨਾਂ ਨੂੰ ਰੈਡੀ ਕਰਨਾ ਪੈਂਦਾ ਚਟਨੀ ਬਣਾਉਣ ਲਈ, ਪਹਿਲਾਂ ਸੁਕਾਉਣਾ ਜਾਂ ਪੈਂਦਾ, ਫਿਰ ਉਹਨਾਂ ਦੀ ਕਚਰੀਆਂ ਵੀ ਕਹਿੰਦੇ ਆ ਉਹਨਾਂ ਨੂੰ ਸਾਡੇ, ਜਦੋਂ ਸੁੱਕੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਕਚਰੀਆਂ ਕਹਿੰਦੇ ਆ, ਤੇ ਉਹਨਾਂ ਦੀ ਜਿਹੜੀ ਚਟਨੀ ਹੁੰਦੀ ਆ ਉਹ ਬਾ ਕਮਾਲ ਹੁੰਦੀ ਆ। ਸੋ ਇਹ ਜਿਹੀਆਂ ਦੋ ਚਾਰ ਚੀਜ਼ਾਂ ਮੈਂ ਪਹਿਲਾਂ ਹੀ ਮਾਤਾ ਨੂੰ ਕਹਿ ਚੁੱਕਿਆ ਜੀ ਵੀ ਭਾਈ ਇੱਕ ਚਿੱਬੜਾਂ ਦੀ, ਇੱਕ ਔਲਿਆਂ ਦਾ ਅਚਾਰ ਦੀ ਵੀ ਬੜੀ ਮੈਨੂੰ ਇੱਛਾ ਸੀ ਤੇ ਉਹ ਵੀ ਕਹਿ ਚੁੱਕਿਆ ਵੀ ਭਾਈ ਉਹ ਪਾ ਕੇ ਰੱਖਿਓ ਤਾਂ ਜਿਹੜਾ ਆਉਣ ਵਾਲਾ ਮਹੀਨਾ ਡੇਢ ਮਹੀਨਾ ਫਿਰ ਉਹ ਚੀਜ਼ਾਂ ਖਾ ਖਾ ਕੇ ਜਿਹੜਾ ਆਪਦਾ ਪੜਾਸ ਕੱਢਾਂਗੇ। ਸੋ ਹਰਿੰਦਰ ਸੰਧੂ ਮੇਰੇ ਕੁਝ ਇੱਕ ਫੇਵਰੇਟ ਕਲਾਕਾਰਾਂ ਚੋਂ ਤੇ ਫੇਵਰੇਟ ਇਨਸਾਨ ਚੋਂ ਬੰਦੇ ਨੇ ਜੀ। ਹਰਿੰਦਰ ਸੰਧੂ ਬਹੁਤ ਹੀ ਪਿਆਰਾ ਮਿੱਤਰ ਆ ਸਾਡਾ ਤੇ ਬਹੁਤ ਹੀ ਚੰਗਾ ਇਨਸਾਨ ਆ, ਪੇਸ਼ੇ ਵਜੋਂ ਇੱਕ ਟੀਚਰ ਆ, ਪਰ ਉਹ ਪੰਜਾਬੀ ਗਾਇਕੀ ਦੇ ਵਿੱਚ ਪਿਛਲੇ 15 ਸਾਲਾਂ ਤੋਂ ਇੱਕ ਆਪਣੀ ਲੀਹ ਦੇ ਉੱਤੇ ਤੁਰਿਆ ਆਉਂਦਾ ਤੇ ਉਹਨੇ ਪਿਛਲੇ ਤਕਰੀਬਨ 2-3 ਸਾਲਾਂ ਦੇ ਉੱਤੇ ਤੁਸੀਂ ਹੈਰਾਨ ਰਹੋਗੇ ਜਿਹੜੇ ਉਹਨਾਂ ਨੇ ਗੀਤ ਦਿੱਤੇ ਆ, ਸਾਰੇ ਦੇ ਸਾਰੇ ਗੀਤ ਕਲਚਰ ਦੇ ਵਿੱਚ ਇੰਨੇ ਕੁ ਜ਼ਿਆਦੇ ਲਵਰੇਜ਼ ਆ ਵੀ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਦੀਆਂ ਬਚਪਨ ਚੇਤੇ ਆ ਜਾਂਦਾ, ਚਾਹੇ ਉਹ ਗੁੱਡੀ ਤੇ ਪ੍ਰਾਹੁਣਾ ਗੀਤ ਸੀ ਤੇ ਚਾਹੇ ਹੁਣ ਇਹ ਮੱਕੀ ਦੀਆਂ ਰੋਟੀਆਂ ਦੀ ਗੱਲ ਆ, ਹੋਰ ਬਹੁਤ ਸਾਰੇ ਪਾਣੀਆਂ ਦੇ ਉੱਤੇ ਗੀਤ, ਬੜਾ ਗਜਬ ਦਾ ਗੀਤ ਉਹਨਾਂ ਨੇ ਪਿੱਛੇ ਜੇ ਗਾਇਆ ਸੀ। ਦੋਸਤੋ ਦੇਖੋ ਅਸੀਂ ਪ੍ਰਮੋਟ ਕਰਦੇ ਹਾਂ, ਅਸੀਂ ਪ੍ਰਮੋਟ ਕੀਤੇ ਬਹੁਤ ਸਾਰੇ ਇਹੋ ਜਿਹੇ ਬੰਦੇ ਪ੍ਰਮੋਟ ਕੀਤੇ, ਰਾਤੋ ਰਾਤ ਅਸੀਂ ਸਟਾਰ ਬਣਾ ਤੇ ਉਹਨਾਂ ਨੂੰ, ਰਾਤੋ ਰਾਤ ਉਹਨਾਂ ਨੂੰ ਅਸੀਂ ਉਹ ਜਿਨ੍ਹਾਂ ਦੇ ਵਿੱਚ ਟੈਲੈਂਟ ਨਾਂ ਦੀ ਕੋਈ ਚੀਜ਼ ਨਹੀਂ ਸੀ, ਮਜ਼ਾਕ ਦੇ ਪਾਤਰਾਂ ਨੂੰ ਵੀ ਅਸੀਂ ਸਟਾਰ ਬਣਾਤਾ, ਕੁਛ ਇੱਕ ਪੁੱਠਾ ਸਿੱਧਾ ਗਾਉਣ ਵਾਲਿਆਂ ਨੂੰ ਵੀ ਸਟਾਰ ਬਣਾਤਾ ਤੇ ਪਰ ਜਿਹੜੇ ਬੰਦੇ 10-15 ਸਾਲਾਂ ਤੋਂ ਸਾਬਤ ਕਰ ਚੁੱਕੇ ਆ ਵੀ ਅਸੀਂ ਚੰਗਾ ਹੀ ਕਰਨਾ ਤੇ ਚੰਗਾ ਹੀ ਕੀਤਾ ਤੇ ਉਹਨਾਂ ਬਾਰੇ ਅਸੀਂ ਪਤਾ ਨਹੀਂ ਕਿਉਂ ਘੁੰਡ ਕੱਢ ਲੈਂਦੇ ਹਾਂ। ਮੈਂ ਨਹੀਂ ਕਿਤੇ ਦੇਖਿਆ ਕੋਈ ਬੰਦਾ ਵੀ ਹਰਿੰਦਰ ਸੰਧੂ ਦੇ ਗੀਤਾਂ ਨੂੰ ਬਾਰ ਬਾਰ ਪ੍ਰਮੋਟ ਕਰ ਰਿਹਾ ਜਾਂ ਬਾਰ ਬਾਰ ਉਹ ਸ਼ੇਅਰ ਕਰ ਰਿਹਾ, ਨਾ ਲੋੜ ਹੀ ਨਹੀਂ ਸਮਝਦੇ। ਉਹ ਇੱਕ ਵਾਰੀ ਕਹਿ ਦੇਣਗੇ ਬਹੁਤ ਸੋਹਣਾ ਜੀ, ਪਰ ਉਹਨੂੰ ਉਦੋਂ ਅੱਗੇ ਤੋਂ ਲੋੜ ਨਹੀਂ ਸਮਝਦੇ। ਹਾਂ ਜੇ ਕੋਈ ਟੇਢੀ ਬਿੰਗੀਆਂ ਗੱਲਾਂ ਕੀਤੀਆਂ ਹੁੰਦੀਆਂ ਤਾਂ ਬਹੁਤ ਸੀ। ਮੈਂ ਨਹੀਂ ਦੇਖਿਆ ਵੀ ਗੁਰਵਿੰਦਰ ਬਰਾੜ ਨੂੰ ਉਹ ਥਾਂ ਮਿਲਿਆ ਹੋਊਗਾ ਜਿਹੜਾ ਹਨੀ ਸਿੰਘ ਹੋਰਾਂ ਨੂੰ ਮਿਲਿਆ। ਹਾਲਾਂਕਿ ਕਿਤੇ ਉਦੋਂ ਵੱਡੇ ਥਾਂ ਦੇ ਹੱਕਦਾਰ ਹੈ ਇਹ ਨੌਜਵਾਨ। ਸੋ ਮੈਂ ਇਹਨਾਂ ਨੂੰ ਬਹੁਤ ਚਾਹੁੰਦਾ ਜੀ, ਚਾਹੇ ਉਹ ਗੁਰਵਿੰਦਰ ਬਰਾੜ ਹੋਵੇ ਚਾਹੇ ਹਰਿੰਦਰ ਸੰਧੂ ਹੋਵੇ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਸਮਾਂ ਮਿਲੇ ਮੈਂ ਜ਼ਰੂਰ ਇਹਨਾਂ ਨੂੰ ਮਿਲਦਾ ਵੀ ਹਾਂ ਤੇ ਇਹਨਾਂ ਨਾਲ ਵਕਤ ਵੀ ਗੁਜ਼ਾਰਦਾ। ਤੇ ਬੜੇ ਪਿਆਰੇ ਇਨਸਾਨ ਆ, ਕਦਰ ਕਰਨ ਵਾਲੇ ਇਨਸਾਨ ਆ ਤੇ ਧਰਤੀ ਦੇ ਉੱਤੇ ਰਹਿ ਕੇ ਚੱਲਣ ਵਾਲੇ ਇਨਸਾਨ ਆ ਜੀ ਇਹ ਲੋਕ। ਸੋ ਦੋਸਤੋ ਜ਼ਰੂਰ ਇਹਨਾਂ ਸੱਜਣਾ ਮਿੱਤਰਾਂ ਨੂੰ ਤੁਸੀਂ ਪ੍ਰਮੋਟ ਕਰਿਆ ਕਰੋ। ਮੈਸੇਜ ਦੇ ਜ਼ਰੀਏ ਸਾਡੇ ਨਾਲ ਅੱਗੇ ਕੁਲਦੀਪ ਕੌਰ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਜੀ, ਕੀ ਹਾਲ ਚਾਲ ਹੈ ਜੀ, ਸਭ ਦਾ ਪ੍ਰੋਗਰਾਮ ਬਹੁਤ ਬਹੁਤ ਖੂਬ ਚੱਲ ਰਿਹਾ ਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਬਰਾੜਵੀਰ ਜੀ NRI ਵਾਲੀ ਢੁਕਵੀਂ ਜਿਹੀ ਗੱਲ ਵੀ ਵਧੀਆ ਰਹੀ, ਪਰ ਚੰਗਾ ਹੀ ਹੋਵੇ ਜੇ ਹਰ ਇੱਕ ਪਰਦੇਸੀ ਇਹੀ ਸੋਚ ਰੱਖੇ, ਆਪਣੇ ਆਪ ਨੂੰ ਧਿਆਨ ਚ ਰੱਖਦੇ ਰੱਖਦੇ ਕੌਮ ਲਈ ਥੋੜਾ ਯੋਗਦਾਨ ਜ਼ਰੂਰ ਪਾਉਣ। ਬਿਲਕੁਲ ਜੀ, ਤੇ ਲਓ ਜੀ ਮੱਕੀ ਦੀਆਂ ਰੋਟੀਆਂ, ਸਰੋਂ ਦਾ ਸਾਗ ਨਾਲ ਔਲਿਆਂ ਦਾ ਅਚਾਰ, ਦਹੀਂ, ਮੂਲੀ ਤੇ ਹਰੀਆਂ ਮਿਰਚਾਂ, ਇਹਦੀ ਥਾਲੀ ਭੇਜ ਵੀ ਦਿੱਤੀ ਹੈ ਚਲੋ ਜੀ ਸਾਡੀ ਭੈਣ ਨੇ, ਤੇ ਮਾਤਾ ਨੂੰ ਤਾਂ ਹਜੇ ਆਰਡਰ ਕੀਤਾ ਸੀ, ਉਦੋਂ ਪਹਿਲਾਂ ਹੀ ਸਾਡੀ ਭੈਣ ਨੇ ਸਾਨੂੰ ਇਹਦੀ ਜਿਹੜੀ ਪੂਰਤੀ ਕਰਤੀ ਹੈ। ਸੋ ਬਹੁਤ ਬਹੁਤ ਮਿਹਰਬਾਨੀ ਕੁਲਦੀਪ, ਤੁਸੀਂ ਸਾਨੂੰ ਇਹ ਬੜਾ ਪਿਆਰਾ ਮੈਸੇਜ ਤੇ ਬੜੀ ਪਿਆਰੀ ਫੋਟੋ ਭੇਜੀ ਹੈ ਜੀ। ਧਨੀ ਸਾਹਿਬ ਜੁੜੇ ਆ ਜੀ ਤੇ ਕਹਿੰਦੇ ਕਮਾਦ ਚ ਜਦੋਂ ਪੱਠੇ ਵੱਢਣ ਜਾਂਦੇ ਸੀ ਉੱਥੇ ਬਹੁਤ ਹੁੰਦੇ ਸੀ ਚਿੱਬੜ, ਪਰ ਕਹਿੰਦੇ ਖਾਧੇ ਨਹੀਂ। ਅੱਛਾ, ਇਹ ਪਹਿਲੀ ਗੱਲ ਤਾਂ ਧਨੀ ਸਾਹਿਬ ਦੇਖੋ ਤੁਸੀਂ ਨਾ ਕੱਚੇ ਕੱਚੇ ਖਿਲਾੜੀ ਹੋ, ਜਿਹੜੇ ਖੇਤੀ ਦੇ ਖੇਤੀਬਾੜੀ ਦੇ ਕੱਚੇ ਖਿਲਾੜੀ ਹੋ, ਕਿਉਂਕਿ ਕਮਾਦ ਚ ਤੇ ਪੱਠੇ ਵੱਢਣ ਜਾਣਾ, ਕਮਾਦ ਇੱਕ ਚੀਜ਼ ਅੱਡਾ ਪੱਠੇ ਅੱਡਾ, ਤੇ ਤੁਸੀਂ ਜਾਂ ਤਾਂ ਗੱਲ ਲਿਖਣ ਦੇ ਵਿੱਚ ਗੜਬੜ ਕਰ ਗਏ। ਤੁਸੀਂ ਇਹ ਕਹਿਣਾ ਸੀ ਵੀ ਜਦੋਂ ਖੇਤ ਪੱਠੇ ਵੱਢਣ ਜਾਂਦੇ ਸੀ ਉਦੋਂ ਕਮਾਦ ਦੇ ਵਿੱਚ ਜਿਹੜੇ ਚਿੱਬੜ ਹੁੰਦੇ ਸੀ, ਵਿੱਚ ਬੇਲਾਂ ਉੱਗੇ ਹੁੰਦੀਆਂ ਹੁੰਦੀਆਂ ਸੀ, ਪਰ ਉਦੋਂ ਸਾਨੂੰ ਖਾਧੇ ਨਹੀਂ ਸੀਗੇ ਕਿਤੇ। ਇਹ ਸੀਗਾ ਹੋਣਾ ਚਾਹੀਦਾ ਤੁਹਾਡਾ ਮੈਸੇਜ, ਕਿਉਂਕਿ ਨਹੀਂ ਤਾਂ ਥੋੜੀ ਜਿਹੀ ਟੈਕਨੀਕਲ ਗੜਬੜਾਉਂਦੀ ਆ। ਸੋ ਬਿਲਕੁਲ ਜੀ, ਇਹ ਜਿਹੜੇ ਚਿੱਬੜ ਵੈਸੇ ਤਾਂ ਅਣਚਾਹੀ ਫਸਲ ਆ, ਇਹਨੂੰ ਕੋਈ ਬੀਜਦਾ ਨਹੀਂ। ਸਾਡੇ ਟਿੱਬਿਆਂ ਦੇ ਵਿੱਚ ਬਹੁਤ ਹੁੰਦੇ ਸੀ ਤੇ ਫਿਰ ਉਦੋਂ ਬਾਅਦ ਰਵਾੜੀ ਏਰੀਏ ਦੇ ਉੱਤੋਂ ਲੋਕ ਆਉਂਦੇ ਚੁੱਕ ਚੁੱਕ ਕੇ ਲਿਜਾਂਦੇ, ਖਾਸ ਕਰਕੇ ਨਰਮਿਆਂ ਦੀਆਂ ਰੁੱਤਾਂ ਦੇ ਵਿੱਚ। ਪਰ ਹੁਣ ਪੋਜੀਸ਼ਨ ਇਹ ਆ ਵੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ, ਕਦਰ ਹੋਈ ਆ, ਸਵਾਦ ਦਾ ਪਤਾ ਲੱਗਿਆ, ਤੇ ਹੁਣ ਲੋਕ ਲੱਭਦੇ ਫਿਰਦੇ ਆ ਚਿੱਬੜਾਂ ਦੀ ਚਟਨੀ ਨੂੰ। ਸੋ ਉਮੀਦ ਆ ਜੀ, ਇੱਥੇ ਵੀ ਸਾਡੇ ਇੱਕ ਦੋ ਬੰਦੇ ਬੀ ਲਿਆਏ ਸੀ ਕਿਵੇਂ ਨਾ ਕਿਵੇਂ ਚਿੱਬੜਾਂ ਦੇ, ਤੇ ਹੁੰਦੇ ਹੁੰਦੇ ਸੀ ਰਿਵਰਲੈਂਡ ਦੇ ਵਿੱਚ, ਪਰ ਮੈਂ ਕੋਸ਼ਿਸ਼ ਕਰੂੰਗਾ ਜੇ ਲੱਭ ਗਏ ਤਾਂ ਤੇ ਆਪਾਂ ਜ਼ਰੂਰ ਚਿੱਬੜ ਬੀਜਿਆ ਕਰਾਂਗੇ ਜੀ। ਬੱਬੂ ਜਲੰਧਰੀ ਕੋਬਰਮ ਤੋਂ ਜੁੜੇ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਇੰਜੋਇੰਗ ਪ੍ਰੋਗਰਾਮ ਐਂਡ ਚੰਨਾ ਸਾਹਿਬ ਵਰਕਿੰਗ, ਪਲੀਜ਼ ਪਲੇ ਸੌਂਗ ਕਾਲ ਜਲੰਧਰ ਤੋਂ। ਲੈ ਜੀ, ਜਲੰਧਰ ਤੋਂ ਕਾਲ ਕਹਿੰਦੇ ਆ ਗਈ ਆ, ਤੇ ਜਲੰਧਰ ਤੋਂ ਕਾਲ ਜ਼ਰੂਰ ਅਸੀਂ ਜੀ ਲਾਵਾਂਗੇ। ਸਰਬਜੀਤ ਜੀ ਗਈ ਤੇ ਕੱਢ ਲਿਓ, ਹਰਭਜਨ ਮਾਨ ਹੋਰਾਂ ਦਾ ਜੀ ਕਾਲ ਜਲੰਧਰ ਤੋਂ, ਤੇ ਬਾਕੀ ਧਨੀ ਸਾਹਿਬ ਹੋਰਾਂ ਨੇ ਸਹੀ ਪਾਤਾ, ਕਹਿੰਦੇ ਰਾਈਟ ਜੀ ਰਾਈਟ, ਬਿਲਕੁਲ ਏਦਾਂ ਹੋਣੀ ਚਾਹੀਦੀ ਸੀ। ਸੋ ਕੋਈ ਮਾਫੀ ਚਾਹੁੰਦੇ ਜੀ, ਵੈਸੇ ਕਿੰਤੂ ਪਰੰਤੂ ਕਰਨ ਦੀ ਆਦਤ ਆ, ਏਡੀ ਕੋਈ ਗੱਲ ਨਹੀਂ ਸੀਗੀ, ਗੱਲ ਤਾਂ ਸਮਝ ਵਾਲੀ ਸੀ। ਤੇ ਦੋਸਤੋ ਮਿੱਤਰੋ, ਇੱਕ ਮਸਲਾ ਹੋਰ ਜਿਹੜਾ ਅੱਜ ਮੈਨੂੰ ਸੁਖਵੰਤ ਸਿੰਘ ਹੋਰਾਂ ਨੇ ਮੈਨੂੰ ਟੈਗ ਕਰਕੇ ਸਾਂਝਾ ਕੀਤਾ ਤੇ ਉਹਨਾਂ ਨੇ ਵੀ ਕਿਹਾ ਵੀ ਵਿਚਾਰੋ, ਤੇ ਇਹ ਵਿਚਾਰਨ ਵਾਲਾ ਵੀ ਹੈ ਮਸਲਾ, ਕਿਉਂਕਿ ਇਹ ਕਾਫੀ ਇਹਦੇ ਚ ਊਨਤਾਈਆਂ ਅਕਸਰ ਰੋਜ਼ ਅਸੀਂ ਦੇਖ ਰਹੇ ਹਾਂ ਹੁੰਦੀਆਂ ਹੋ ਰਹੀਆਂ ਅੱਜ ਦੇ ਯੁੱਗ ਦੇ ਵਿੱਚ, ਤੇ ਅਸੀਂ ਵੀ ਤਕਰੀਬਨ ਸੇਮ ਦੌਰ ਦੇ ਵਿੱਚੋਂ ਇਸ ਟਾਈਮ ਲੰਘ ਰਹੇ ਹਾਂ। ਤੇ ਇੱਕ ਜੁੱਤੀ ਦੀ ਪੀੜ ਹੁੰਦੀ ਹੈ ਕਿਸੇ ਮਾਪਿਆਂ ਦੇ ਜੁੱਤੀ ਦੀ ਪੀੜ ਹੁੰਦੀ ਹੈ ਤੇ ਕਿਸੇ ਜਵਾਕਾਂ ਦੀ ਆਪਦੀ ਜੁੱਤੀ ਦੀ ਪੀੜ ਹੁੰਦੀ ਆ, ਤੇ ਇਸ ਮਸਲੇ ਬਾਰੇ ਵੀ ਆਪਾਂ ਜ਼ਰੂਰ ਥੋੜੀ ਬਹੁਤ ਗੱਲਬਾਤ ਕਰਨੀ ਚਾਹਾਂਗੇ ਤੇ ਤੁਹਾਡੀ ਵੀ ਰਾਏ ਜਾਣਨੀ ਚਾਹਾਂਗੇ ਜੇ ਤੁਸੀਂ ਇਸ 'ਚ ਕਿੱਥੋਂ ਕਿ ਤੱਕ ਸਹਿਮਤ ਹੋ। ਮੇਰੇ ਨਾਲ ਨਾ ਸੁਰਜੀਤ ਸਿੰਘ ਹੋਰਾਂ ਦਾ ਕੋਈ ਕੱਲ੍ਹ ਦਾ ਉਹਨਾਂ ਨੇ ਬਹੁਤ ਸੋਹਣਾ ਸਟੇਟਸ ਪਾਇਆ ਤੇ ਉਹ ਸਟੇਟਸ ਸਾਂਝਾ ਕੀਤਾ ਗਾ, ਬਹੁਤ ਲੋਕਾਂ ਨੇ ਸ਼ੇਅਰ ਕੀਤਾ ਸਟੇਟਸ ਤੇ, ਬਹੁਤ ਸਾਰੇ ਕਮੈਂਟਸ ਆਏ ਆ, ਕਾਫੀ ਵਿਚਾਰ ਚਰਚਾ ਹੋਈ ਆ, ਤੇ ਮੈਂ ਪਹਿਲਾਂ ਤਾਂ ਤੁਹਾਨੂੰ ਉਹ ਸਟੇਟਸ ਪੜ੍ਹ ਕੇ ਸੁਣਾਉਣਾਗਾ ਤੇ ਉਸ ਸਟੇਟਸ ਤੋਂ ਬਾਅਦ ਫਿਰ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਉਹਨਾਂ ਨੇ ਲਿਖਿਆ ਜੀ ਸਾਡੇ ਲੋਕ, ਇਹ ਟਾਈਟਲ ਆ ਜੀ ਸਾਡੇ ਲੋਕ, ਤੇ ਉਹਦੇ ਚ ਉਹਨਾਂ ਨੇ ਲਿਖਿਆ ਬਹੁਤ ਸਾਰੇ ਘਰਾਂ ਚ ਕੁੜੀਆਂ ਆਪਦੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀਆਂ, ਪਰ ਮਾਪੇ ਹਾਲੇ ਵੀ ਪੁਰਾਣੇ ਖਿਆਲਾਂ ਦਾ ਹੋਣ ਕਰਕੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ। ਘਰ ਵਿੱਚ ਰੌਲੇ ਰੱਪੇ ਤੇ ਲੜਾਈ ਤੋਂ ਬਚਣ ਲਈ ਕੁੜੀਆਂ ਨੇ ਇੱਕ ਨਵਾਂ ਤਰੀਕਾ ਲੱਭਿਆ, ਉਹ ਹੈ ਕਿ ਚੁੱਪਚਾਪ ਘਰਦਿਆਂ ਦੇ ਕਹਿਣ ਤੇ ਅਨੁਸਾਰ ਵਿਆਹ ਕਰ ਲਓ। ਪਹਿਲੇ ਦਿਨ ਹੀ ਮੁੰਡੇ ਨੂੰ ਕਹਿ ਦਿਓ ਕਿ ਮੈਂ ਤੈਨੂੰ ਲਾਈਕ ਨਹੀਂ ਕਰਦੀ, ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ। ਉਸੇ ਰਾਤ ਹੀ ਘਰੇ ਮੁੜ ਆਓ, ਘਰੇ ਆ ਕੇ ਬਹਾਨਾ ਮਾਰ ਦਿਓ ਕਿ ਮੁੰਡਾ ਤਾਂ ਡਰੱਗ ਖਾਂਦਾ ਜਾਂ ਵਟ ਐਵਰ। ਹੁਣ ਕੁੜੀ ਦਹਾਜੂ ਜਾਂ ਛੁੱਟੜ ਹੋ ਗਈ, ਹੁਣ ਘਰਦਿਆਂ ਨੂੰ ਕਹਿ ਸਕਦੀ ਹੈ ਕਿ ਮੈਂ ਤੁਹਾਡੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਤੇ ਹੁਣ ਦੇਖੋ ਮੇਰੇ ਨਾਲ ਕੀ ਹੋਇਆ। ਉਹਦੇ ਨਾਲ ਹੁਣ ਕਿਸੇ ਹੋਰ ਨੇ ਥੋੜੇ ਹੋਰ ਥੋੜੇ ਕਿਸੇ ਨੇ ਵਿਆਹ ਕਰਾਉਣਾ, ਕਰਾਉਣ ਨੂੰ ਮੰਨਣਾ ਵੀ ਨਹੀਂ, ਉਹਦੇ ਨਾਲ ਮੰਨਣਾ ਵੀ ਨਹੀਂ, ਫਿਰ ਥੋੜਾ ਚਿਰ ਚੁੱਪ ਰਹਿਣਗੀਆਂ ਤੇ ਹੌਲੀ ਹੌਲੀ ਘਰਦਿਆਂ ਨੇ ਖੁਦ ਕਹਿਣ ਲੱਗ ਪੈਣਾ ਕਿ ਤੂੰ ਆਪ ਹੀ ਕੋਈ ਮੁੰਡਾ ਲੱਭ ਲੈ, ਹੁਣ ਦੇਖੋ ਅੰਦਾਜ਼ਾ ਲਾਓ ਹੁਣ ਕੁੜੀ ਮੁੰਡਾ ਕਿਹੜਾ ਲੱਭਣਾ। ਅਖੀਰ ਨੂੰ ਉਸੇ ਮੁੰਡੇ ਨਾਲ ਵਿਆਹ ਕਰ ਦਿੱਤਾ ਜਾਂਦਾ ਜਿਹਦੇ ਨਾਲ ਘਰਦਿਆਂ ਦੇ ਕਾਰਨ ਨੂੰ ਮੰਨਦੇ ਨਹੀਂ ਸਨ ਜਾਂ ਮੰਨਣਾ ਨਹੀਂ ਸੀ। ਦੂਜਾ ਕੁੜੀਆਂ ਵਿਆਹ ਕਰਕੇ ਕੈਨੇਡਾ ਦਾ PR ਲੈ ਲੈਂਦੀਆਂ ਹਨ, ਫਿਰ ਥੋੜੇ ਚਿਰ ਮਗਰੋਂ ਮੁੰਡੇ ਨੂੰ ਦੱਸ ਦਿੰਦੀਆਂ ਹਨ ਕਿ ਬਸ ਤੇਰਾ ਮੇਰਾ ਸਾਰ ਇੱਥੋਂ ਤੱਕ ਸੀ। ਫਿਰ ਭਾਰਤ ਵਿੱਚ ਜਿਹਦੇ ਨਾਲ ਗਿੱਟਮਿੱਟ ਹੁੰਦੀ ਹੈ ਉਹਨੂੰ ਸੱਦ ਲਿਆ ਜਾਂਦਾ। ਪਤਾ ਨਹੀਂ ਇਹ ਬੁਰਾਈ ਹੈ ਜਾਂ ਸਮੇਂ ਦੀ ਲੋੜ, ਪਰ ਇਹ ਦੋ ਸੋਚਾਂ ਵਿੱਚ ਫਸਿਆ ਸਮਾਜ ਆਮ ਲੋਕਾਂ ਲਈ ਆਪਦੇ ਬੱਚਿਆਂ ਲਈ ਵਿਆਹ ਕਰਨ ਨੂੰ ਫਿਕਰਮੰਦ ਜ਼ਰੂਰ ਰਿਹਾ ਹੈ, ਚਾਹੇ ਕੈਨੇਡਾ ਚ ਕਰਨ ਚਾਹੇ ਪੰਜਾਬ ਚ। ਲੋਕ ਡਰਨ ਲੱਗ ਪਏ ਹਨ, ਪਤਾ ਨਹੀਂ ਇਹ ਰਿਸ਼ਤਾ ਧੁਰ ਚੜੂ ਇਹ ਸਾਡੇ ਨਾਲ ਜਾਂ ਸਾਡੇ ਨਾਲ ਧੋਖਾ ਹੋ। ਦੇਖੋ ਬੜਾ ਅਹਿਮ ਮਸਲਾ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜਾ ਵਿਆਹ ਸ਼ਾਦੀ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਕੀ ਆਉਂਦਾ ਬਚਾ। ਇਹਦੇ ਚ ਮੇਰਾ ਪਰਸਨਲ ਵਿਚਾਰ ਹੈ ਵੀ ਪਹਿਲੀ ਗੱਲ ਤਾਂ ਕਮਿਊਨੀਕੇਸ਼ਨ ਦਾ ਗੈਪ ਹੁੰਦਾ, ਤੇ ਦੂਜੀ ਗੱਲ ਆ ਜਿਹੜੀ ਬੇਲੋੜੀ ਸਖਤੀ। ਜਦੋਂ ਬੇਲੋੜੀ ਸਖਤੀ ਪਰਿਵਾਰ ਘਰਾਂ ਚ ਕਰਦੇ ਆ ਤਾਂ ਬੱਚੇ ਕੀ ਆ, ਬੱਚੇ ਫਿਰ ਗੱਲਾਂ ਲੁਕਾਉਂਦੇ ਆ, ਬੱਚੇ ਉਨਾ ਚਿਰ ਗੱਲਾਂ ਲੁਕਾਉਂਦੇ ਆ ਜਿੰਨਾ ਚਿਰ ਸਰਦਾ ਹੋਵੇ। ਜਦੋਂ ਪਾਣੀ ਪੁਲ ਦੇ ਉੱਤੋਂ ਦੀ ਲੰਘ ਜਾਂਦਾ ਉਦੋਂ ਬਾਅਦ ਬੱਚਾ ਫਿਰ ਉਹ ਗੱਲ ਸਾਂਝੀ ਕਰਦਾ ਤੇ ਉਦੋਂ ਫਿਰ ਕੋਈ ਹੱਲ ਨਹੀਂ ਰਹਿੰਦਾ ਉਸ ਚੀਜ਼ ਦਾ। ਸੋ ਜੇ ਤੁਸੀਂ ਬੱਚਿਆਂ ਨਾਲ ਕਮਿਊਨੀਕੇਸ਼ਨ ਰੱਖਦੇ ਹੋ, ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋ, ਤਾਂ ਬੱਚਾ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦਾ ਵੀ ਕੀ ਕਾਰਨ ਹੈ, ਕਿੱਥੇ ਹੈ, ਕਿਉਂਕਿ ਉਮਰ ਦਾ ਤਕਾਜ਼ਾ ਅਟਰੈਕਸ਼ਨ ਹੋਣੀ ਇੱਕ ਸੁਭਾਵਿਕ ਚੀਜ਼ ਹੈ ਇਸ ਉਮਰ ਦੇ ਵਿੱਚ। ਤੇ ਪਰ ਜਿਹੜੀ ਗੱਲ ਰੂਹਾਂ ਦੀ ਗੱਲ ਕਰਦੇ ਆ, ਰੂਹਾਂ ਦੇ ਜਿਹੜੇ ਮੇਲ ਆ ਉਹ ਬਹੁਤ ਰੇਅਰ ਹੁੰਦੇ ਆ, ਤੇ ਪਰ ਜਿਹੜਾ ਆਮ ਮੇਲ ਆ ਜਿਹਨੂੰ ਕਹਿ ਸਕਦਾ ਸਰੀਰਕ ਖਿੱਚਾਂ ਦੇ ਮੇਲ, ਉਹ ਜ਼ਿਆਦਾ ਰਹਿ ਜਾਂਦੇ ਆ, ਤੇ ਇੱਕ ਉਮਰ ਦਾ ਤਕਾਜ਼ਾ ਹੁੰਦਾ ਇਸ ਉਮਰ ਦੇ ਵਿੱਚ ਪਤਾ ਵੀ ਨਹੀਂ ਹੁੰਦਾ। ਸੋ ਉਦੋਂ ਜੇ ਤੁਸੀਂ ਗੱਲਬਾਤ ਕਰਦੇ ਹੋ ਤਾਂ ਗੱਲਬਾਤ ਨਾਲ ਤੁਸੀਂ ਕੋਈ ਮਸਲੇ ਦਾ ਹੱਲ ਕੱਢ ਲੈਂਦੇ ਹੋ, ਨਾ ਕਿ ਟੇਢੇ ਤਰੀਕੇ ਨਾਲ ਉਸ ਮਸਲੇ ਦਾ ਹੱਲ ਨਿਕਲੇ, ਸਿੱਧੇ ਤਰੀਕੇ ਨਾਲ ਕੱਢ ਸਕਦੇ ਹੋ। ਦੂਜਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਸ ਕੰਮਾਂ ਦੇ ਵਿੱਚ ਇਹ ਆਉਂਦੀ ਆ ਵੀ ਜੇ ਇਹ ਫਾਰਮੂਲਾ ਵੀ ਨਹੀਂ ਅਪਣਾਇਆ ਪਹਿਲੀ ਰਾਤ ਭੱਜਣ ਵਾਲਾ, ਤਾਂ ਦੂਜਾ ਫਾਰਮੂਲਾ ਇਹ ਵੀ ਹੁੰਦਾ ਵੀ ਜੇ ਮੰਨ ਲਓ ਮੁੰਡੇ ਨੇ ਕਿਤੇ ਹੋਰ ਵਿਆਹ ਕਰਾ ਲਿਆ ਤਾਂ ਕੁੜੀ ਜਿਹੜੀ ਕੁੜੀ ਨਾਲ ਪਹਿਲਾਂ ਸੀ ਤਾਂ ਉਹ ਕੁੜੀ ਨੇ ਵਿਆਹ ਦੇ ਵਿੱਚ ਕੋਈ ਨਾ ਕੋਈ ਰੋੜੇ ਪਾਉਣੇ ਸ਼ੁਰੂ ਕਰ ਦਿੰਦੇ ਆ, ਉਹਨਾਂ ਨੂੰ ਫੋਨ ਕਰਨੇ, ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ, ਕਮੈਂਟ ਕਰਨੇ, ਫੇਸਬੁੱਕਾਂ ਤੇ ਸ਼ੇਅਰਾਂ ਕਰਨੀਆਂ, ਤੇ ਉਹ ਉਸ ਜਿਹੜੀ ਤੀਜੀ ਕੁੜੀ ਜਿਹਨੂੰ ਕੋਈ ਪਤਾ ਵੀ ਨਹੀਂ ਹੁੰਦਾ ਵੀ ਮੈਂ ਕਿੱਧਰ ਇਸ ਚੱਕਰ ਚ ਪੈ ਗਈ, ਤੇ ਉਹਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋਣਾ ਸ਼ੁਰੂ ਹੋ ਜਾਂਦਾ, ਇਵੇਂ ਮੁੰਡੇ ਬੰਨਿਓ ਕੁੜੀ ਨਾਲ ਕੀਤਾ ਜਾਂਦਾ। ਸੋ ਇਹ ਨਾ ਬਹੁਤ ਸਾਰੀਆਂ ਚੀਜ਼ਾਂ, ਪਹਿਲੀ ਗੱਲ ਤਾਂ ਉਮਰ ਦੇ ਤਕਾਜ਼ੇ ਨਾਲ ਨਾ ਸਮਝੀ ਨਾਲ ਹੁੰਦੀਆਂ, ਦੂਜਾ ਮਾਂ ਬਾਪ ਦਾ ਐਕਸਟਰਾ ਜਿਹੜਾ ਪ੍ਰੈਸ਼ਰ ਜਾਂ ਜ਼ਿਆਦਾ ਐਕਸਪੈਕਟੇਸ਼ਨ ਆ ਉਹਨਾਂ ਕਾਰਨ ਸਮਝੀਆਂ ਹੁੰਦੀਆਂ। ਸਾਨੂੰ ਥੋੜਾ ਜਿਹਾ ਤਾਂ ਹੁਣ ਨਾ ਬਰੋਡ ਮਾਈਂਡਡ ਹੋਣਾ ਪੈਣਾ ਮਾਪਿਆਂ ਨੂੰ ਵੀ, ਤੇ ਇਸ ਗੱਲ ਚੋਂ ਨਿਕਲਣਾ ਪੈਣਾ ਵੀ ਜੇ ਬੱਚੇ ਕੋਈ ਇੱਕ ਦੂਜੇ ਨੂੰ ਚਾਹੁੰਦੇ ਆ ਤਾਂ ਉਹਦੇ ਚ ਇੱਕ ਹੱਲ, ਸਭ ਤੋਂ ਬੈਸਟ ਹੱਲ ਜਿਹੜਾ ਮੈਂ ਉਹ ਇਹ ਮੰਨਦਾ ਵੀ ਉਹਨਾਂ ਨੂੰ ਓਪਨਲੀ ਇਜਾਜ਼ਤ ਦੇ ਦਿੱਤੀ ਜਾਵੇ, ਉਹਨਾਂ ਨੂੰ ਇਹ ਨਾ ਕਿਹਾ ਜਾਵੇ ਵੀ ਵਿਆਹ ਕਰਾ ਲਓ, ਉਹਨਾਂ ਨੂੰ ਕਿਹਾ ਹਾਂ ਕੋਈ ਚੱਕਰ ਨੀ ਵਿਆਹ ਕਰਾਓ, ਸਮਾਂ ਦਿਓ ਆਪਦੇ ਆਪ ਨੂੰ, ਇੱਕ ਦੂਜੇ ਨੂੰ ਨਾ 2 ਸਾਲ ਸਮਾਂ ਦਿਓ, ਇੱਕ ਦੂਜੇ ਨਾਲ ਹੱਸੋ ਖੇਡੋ ਮਿਲੋ ਵਰਤੋ ਤੇ ਦੇਖੋ ਜ਼ਿੰਦਗੀ ਤੁਹਾਡੀ ਕਿੱਦਾਂ ਦੀ ਲੰਘਰਦੀ ਆ, ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਇੱਕ ਦੂਜੇ ਨਾਲ ਦੋਸਤੀ ਨਿਭਾ ਕੇ ਦੇਖੋ, ਜੇ ਤੁਸੀਂ 2 ਸਾਲ ਕੱਢ ਲੈਂਦੇ ਹੋ ਤਾਂ ਜ਼ਰੂਰ ਵਿਆਹ ਵੀ ਕਰਾ ਲਿਓ, ਤੇ ਉਹ ਜੇ ਤੁਸੀਂ ਇਸ ਢੰਗ ਨਾਲ ਟ੍ਰੀਟ ਕਰੋਗੇ ਤੁਹਾਡਾ ਖੁਦ ਉਹਨਾਂ ਨਾਲ ਬੋਲ ਬਾਲਾ ਆਉਣ ਜਾਣ ਰਹੂਗਾ, ਤਾਂ ਤੁਹਾਨੂੰ 2 ਸਾਲਾਂ ਦੇ ਵਿੱਚ ਜਿਹੜੇ ਇੱਕ ਜਾਲੀ ਅਸੀਂ ਇੱਕ ਦੂਜੇ ਨੂੰ ਹੀਰੋ ਬਣਨ ਲਈ ਨਹੀਂ ਗੱਲਾਂ ਕੀਤੀਆਂ ਹੁੰਦੀਆਂ, ਸ਼ੋਅ ਆਫ ਕੀਤੀਆਂ ਹੁੰਦੀਆਂ, ਉਹ ਸ਼ੋਅ ਆਫ ਚੀਜ਼ ਵਿੱਚੋਂ ਨਿਕਲ ਜਾਂਦੀ ਹੈ 2 ਸਾਲਾਂ ਦੇ ਵਿੱਚ, ਤੇ 2 ਸਾਲਾਂ ਵਿੱਚ ਅੰਦਰੂਨੀ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣ ਲੱਗ ਜਾਂਦੀਆਂ ਵੀ ਅੰਦਰੂਨੀ ਜਿਹੜਾ ਮਸਲਾ ਕੀ ਆ, ਜੇ ਕਿਸ ਚੀਜ਼ ਲਈ ਇੱਕ ਦੂਜੇ ਕਰਨ ਅਟਰੈਕਟ ਆ, ਕੀ ਸਰੀਰਕ ਖਿੱਚ ਆ, ਕੀ ਪੈਸੇ ਦੀ ਖਿੱਚ ਆ, ਜਾਂ ਕਾਹਦੇ ਲਈ ਆ। ਸੋ ਮੈਨੂੰ ਲੱਗਦਾ ਵੀ ਇਹ ਸਮਾਂ ਦੇਣਾ ਇਹਦੇ ਲਈ ਵੱਡਾ ਹੱਲ ਆ, ਪਰ ਦੇਖੋ ਕਹਿੰਦੇ ਆ ਵੀ ਕਿਸੇ ਨੇ ਜਿਹੜੇ ਉਹ ਮੈਂ ਕਮੈਂਟਸ ਪੜ੍ਹ ਰਿਹਾ ਸੀ, ਕਮੈਂਟਸ ਦੇ ਵਿੱਚ ਬੜੇ ਪਿਆਰੇ ਪਿਆਰੇ ਜਿਹੜੇ ਲੋਕਾਂ ਨੇ ਉਹਦੇ ਚ ਮੈਸੇਜ ਕੀਤੇ ਆ, ਬਹੁਤ ਸੋਹਣੀਆਂ ਗੱਲਾਂ ਲਿਖੀਆਂ ਤੇ, ਪਰ ਇੱਕ ਜਿਹੜਾ ਮੈਸੇਜ ਨੇ ਮੈਨੂੰ ਪ੍ਰਭਾਵਿਤ ਕੀਤਾ ਜੀ, ਉਹ ਮੈਸੇਜ ਉਹਨਾਂ ਨੇ ਜਿਹੜਾ ਬੀਬੀ ਭਾਨੀ ਵਾਲੀ ਜਿਹੜੀ ਇੱਕ ਸਾਖੀ ਆ ਅਮਰਜੀਤ ਧਾਰੀਵਾਲ ਹੋਰਾਂ ਨੇ ਉਹਦੇ ਚ ਦਿੱਤੀ ਆ, ਤੇ ਉਹਨਾਂ ਚ ਬੜੀ ਪਿਆਰੀ ਗੱਲ ਉਹਨਾਂ ਨੇ ਲਿਖੀ ਆ ਜੀ, ਕਹਿੰਦੇ ਗੁਰੂ ਇਤਿਹਾਸ ਤੋਂ ਅਸੀਂ ਸਿੱਖਿਆ ਲੈਣੀ ਭੁੱਲ ਗਏ ਆ, ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਕੋਲ ਹੀ ਰਹਿੰਦੇ ਸਨ, ਬੀਬੀ ਭਾਨੀ ਜੀ ਗੁਰੂ ਪੁੱਤਰੀ ਸਨ, ਸਾਰੇ ਇੱਕ ਥਾਂ ਤੇ ਹੀ ਰਹਿੰਦੇ ਸਨ ਤੇ ਸੇਵਾ ਕਰਦੇ ਸਨ। ਗੁਰੂ ਅਮਰਦਾਸ ਜੀ ਦੀ ਪਤਨੀ ਨੇ ਜਦ ਕਿਹਾ ਕਿ ਜੇਠੇ ਵਰਗਾ ਵਰ ਚਾਹੀਦਾ ਹੈ, ਤਾਂ ਗੁਰੂ ਸਾਹਿਬ ਕਹਿੰਦੇ ਕਿ ਜੇਠਾ ਹੀ ਕਿਉਂ ਨਹੀਂ, ਕਿਉਂਕਿ ਆਪਾਂ ਦੋਨੇ ਪਰਿਵਾਰ ਜਾਣਦੇ ਹਾਂ ਤੇ ਲੜਕਾ ਲੜਕੀ ਵੀ ਜਾਣਦੇ ਹਨ। ਮਤਲਬ ਕਿ ਖਾਸ ਜਾਣ ਪਛਾਣ ਵਿੱਚ ਹੀ ਰਿਸ਼ਤੇ ਹੋਣ ਜਿੱਥੇ ਪਰਿਵਾਰ ਵੀ ਜਾਣਦੇ ਹੋਣ ਤੇ ਬੱਚੇ ਵੀ ਇੱਕ ਦੂਜੇ ਤੋਂ ਜਾਣੂ ਹੋਣ। ਸੋ ਬਹੁਤ ਪਿਆਰੀ ਉਦਾਹਰਨ ਜਿਹੜੀ ਗੁਰੂ ਅਮਰਦਾਸ ਤੇ ਬੀਬੀ ਭਾਨੀ ਹੋਰਾਂ ਦੇ ਜਿਹੜੇ ਵਰਤਾਰੇ ਦੀ ਦਿੱਤੀ ਹੈ, ਜਿਹੜੀ ਕਿ ਇੱਕ ਇਤਿਹਾਸ ਆ। ਸੋ ਦੋਸਤੋ, ਮਸਲਾ ਕਾਫੀ ਜਿਹੜਾ ਗੰਭੀਰ ਆ ਤੇ ਕਾਫੀ ਅਹਿਮ ਆ ਤੇ ਜਿਸ ਤਨ ਲਾਗੇ ਸੋ ਤਨ ਜਾਣੇ ਆ। ਬਹੁਤ ਸਾਰੇ ਲੋਕ ਇਸ ਗੱਲਾਂ ਤੋਂ ਪੀੜਤ ਆ ਜਿਨ੍ਹਾਂ ਦਾ ਪਰਿਵਾਰ ਵਿਆਹ ਸ਼ਾਦੀਆਂ ਕੀਤੇ ਖੁਸ਼ੀ ਖੁਸ਼ੀ ਲਈ ਸੀ ਤੇ ਪਰ ਵਿਆਹ ਵਾਲੇ ਦਿਨ ਹੀ ਘਰੇ ਮੁਸੀਬਤ ਆ ਜਾਣੀ ਤੇ ਇਹੋ ਜਿਹਾ ਮਾਹੌਲ ਕ੍ਰੀਏਟ ਹੋ ਜਾਣਾ, ਪੁੱਠੀਆਂ ਸਿੱਧੀਆਂ ਜਿਹੜੇ ਦੂਸ਼ਣਬਾਜ਼ੀਆਂ ਹੋ ਜਾਣੀਆਂ ਤੇ ਫਿਰ ਜ਼ਿੰਦਗੀ ਤੁਹਾਨੂੰ ਪਤਾ ਉਦੋਂ ਬਿਹਤਰ ਆ। ਤਾਂ ਤੁਸੀਂ ਭਾਈ ਜੇ ਇੱਕ ਦੂਜੇ ਨੂੰ ਜਾਣ ਪਛਾਣ ਆ, ਤੁਸੀਂ ਸਮਝਦੇ ਹੋ ਇੱਕ ਦੂਜੇ ਨੂੰ, ਤਾਂ ਉਹ ਵਿਆਹ ਕਰਵਾਉਣ ਚ ਇਜਾਜ਼ਤ ਦੇਣ ਚ ਮਾਪਿਆਂ ਨੂੰ ਮੇਰੇ ਹਿਸਾਬ ਨਾਲ ਅੜਿੱਕਾ ਨਹੀਂ ਬਣਨਾ ਚਾਹੀਦਾ। ਹਾਂ, ਜੇ ਤੁਸੀਂ ਪਹਿਲਾਂ ਹੀ ਆਪਦੇ ਬੱਚੇ ਨੂੰ ਕਦਰਾਂ ਕੀਮਤਾਂ ਸਿਖਾਈਆਂ ਵੀ ਤੁਸੀਂ ਕਿਹੜੀਆਂ ਕਦਰਾਂ ਕੀਮਤਾਂ ਨੂੰ ਪਾਲਣ ਕਰਦਾ, ਤਾਂ ਬੱਚਾ ਮੈਨੂੰ ਨਹੀਂ ਲੱਗਦਾ ਵੀ ਤੁਹਾਡੀਆਂ ਕਦਰਾਂ ਕੀਮਤਾਂ ਤੋਂ ਬਾਹਰ ਨਿਕਲ ਕੇ ਕੋਈ ਫੈਸਲਾ ਲਊਗਾ, ਉਹ ਤੁਹਾਡੇ ਦਾਇਰੇ ਚ ਰਹਿ ਕੇ ਹੀ ਫੈਸਲਾ ਲਊਗਾ। ਸੋ ਦੋਸਤੋ, ਮੈਸੇਜ ਵੀ ਆ ਰਹੇ ਹਨ ਸੱਜਣਾ ਮਿੱਤਰਾਂ ਦੇ ਤੇ ਬੇੜਾ ਗੀਤ ਦਾ ਹੋ ਚੁੱਕਿਆ ਤੇ ਗੀਤ ਸੁਣਦੇ ਹਾਂ ਤੇ ਮੇਰੀ ਵੀ ਚਾਹ ਦਾ ਕੱਪ ਠੰਡਾ ਹੋ ਗਿਆ ਤੇ ਫਿਰ ਆਪਾਂ ਕਰਦੇ ਹਾਂ। ਤੁਹਾਡੀਆਂ ਕਾਲ ਦਾ ਇੰਤਜ਼ਾਰ ਆ ਜੀ, ਤੁਸੀਂ ਕਾਲ ਕਰੋ ਜ਼ਰੂਰ 02-85-99-11 ਤੇ।
ਸੱਜਣਾ ਦੀ ਆਈ ਏ ਸਨ ਕਾਲ ਜਲੰਧਰ ਤੋਂ, ਅੱਜ ਸੱਜਣਾ ਦੀ ਆਈ ਏ ਸਨ ਕਾਲ ਜਲੰਧਰ ਤੋਂ, ਅੱਜ ਸੱਜਣਾ ਦੀ ਆਈ ਏ ਸਨ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈਏ ਸਨ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ, ਸ਼ੁਕਰ ਹੈ ਸੋਹਣਿਆ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ, ਅੱਖੀਓ ਓਲੇ ਹੋਇਆ ਮੁੱਦਤ ਬਾਅਦ ਨਹੀਂ ਭੁੱਲੀ, ਸੋਹਣਿਆ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ, ਅੱਖੀਓ ਓਲੇ ਹੋਇਆ ਮੁੱਦਤ ਬਾਅਦ ਨਹੀਂ ਭੁੱਲੀ, ਯੂਕੇ ਆਇਆ ਹੋ ਗਏ ਨੇ ਕਈ ਸਾਲ ਜਲੰਧਰ ਤੋਂ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈ ਏ ਸਨ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ, ਸ਼ਰਾਬ ਹੋਵੇ ਪਰ ਫਿਰ ਵੀ ਦਿਲ ਚਾਹੁੰਦਾ ਹੈ ਰੱਬਾ ਹੈ ਪੰਜਾਬ ਹੋਵੇ, ਯੂਕੇ ਵਰਗੀ ਸੁੱਖ ਸਹੂਲਤ ਨਾਲ ਸ਼ਰਾਬ ਹੋਵੇ ਪਰ ਫਿਰ ਵੀ ਦਿਲ ਚਾਹੁੰਦਾ ਹੈ ਰੱਬਾ ਹੈ ਪੰਜਾਬ ਹੋਵੇ, ਲੰਡਨ ਦੇ ਵਿੱਚ ਬੈਠਿਆ ਆਉਂਦੇ ਖਿਆਲ ਜਲੰਧਰ ਤੋਂ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈ ਏ ਸਨ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ, ਕਾਲ ਜਲੰਧਰ ਤੋਂ, ਕਾਲ ਜਲੰਧਰ ਤੋਂ, ਨਵਾਂ ਸ਼ਹਿਰ ਫਗਵਾੜਾ ਪੰਗਾ ਤਰਤ ਨਕੋਦਰ ਦੀ, ਪੰਜਾਬ ਦੀ ਯਾਦ ਜਦੋਂ ਰੂਹ ਹੁਣ ਵੀ ਉਧਰ ਦੀ, ਨਵਾਂ ਸ਼ਹਿਰ ਫਗਵਾੜਾ ਪੰਗਾ ਤਰਤ ਨਕੋਦਰ ਦੀ, ਆਏ ਪੰਜਾਬ ਦੀ ਯਾਦ ਜਦੋਂ ਰੂਹ ਹੁਣ ਵੀ ਉਧਰ ਦੀ, ਯਾਦਾਂ ਪੱਲੇ ਬੰਨ ਲਿਆ ਏ ਨਾਲ ਜਲੰਧਰ ਤੋਂ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਆਈ ਏ ਸਨ ਕਾਲ ਜਲੰਧਰ ਤੋਂ, ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ, ਪੀਜ਼ਾ ਲੈ ਕੇ ਆ ਜਾ ਮਨ
ਸੱਜਣਾ ਦੀ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ
ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112960 04112296311 ਜਾਂ ਵਿਜ਼ਿਟ ਕਰੋ www.healthdrops.com.au
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04686984436 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 04258888056
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕਟਾਊਨ ਸਿਡਨੀ
ਸਿਟੀ ਬੈਟਰੀਜ਼
10 to 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ outstanding coaching for PTE and IELTS at very affordable prices. Lakshya PTE Coaching Institute, Pure Australia vich apni sevaavan de rahe ne.
face to face ISCPTE preparation classes to ilawa tusi online PTE classes vi laga sakde ho vadheri jankari layi call karo Samita Sharma 0404-527-518 ya visit karo www.lakshyaenglish.com.au We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
If you are thinking about this, you will meet the first builders and negotiators. Nu, helping you get a sharp deal. समा ही पैसा है सही बिल्डर लभण दे लई अपना कीमती समा बचाओ हरविंदर गर्चा जी तुहानू बिल्कुल सही सलाह देणगे सही बिल्डर लभण अते कागज पत्र करन दे लई भी मदद करनगे ओ आप भी लाइसेंस्ड बिल्डर ने रियल एस्टेट दीयां सुविधावां भी दिंदे ने मेलबर्न दे विच कार बनाउण दे लई हुणे संपर्क करो हरविंदर गर्चा नू 0477500600 ते या वेबसाइट नोट करो negotiators.com.au ते
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हर्न रेडियो 24 घंटे 7 दिन
हर्न रेडियो
ਸੋ ਦੋਸਤੋ ਇੱਕ ਗੀਤ ਤੇ ਗੀਤ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਐਡਲੇਡ ਤੋਂ ਜੁੜਿਆ ਹੋਇਆ ਤੁਹਾਡੇ ਨਾਲ ਲਾਈਨਾਂ ਖੁੱਲੀਆਂ ਜੀ 02-85-99-28-11 ਜੇ ਕਿਸੇ ਨੇ ਵੀ ਕੋਈ ਪੜਾਸ ਕੱਢਣੀ ਹੈ ਜੀ ਕਿਸੇ ਕਿਸਮ ਦੀ ਜੀ ਆਇਆਂ ਨੂੰ ਕਿਉਂਕਿ ਇਹ ਇੱਕ ਸਾਡੀ ਪੜਾਸ ਹੀ ਹੁੰਦੀ ਹੈ ਜੀ ਅਸੀਂ ਕੱਢ ਲੈਂਦੇ ਹਾਂ ਤੇ ਸਾਡਾ ਵਿਸ਼ਵਾਸ ਹੈ ਜਿਹੜੀ 1-way ਪੜਾਸ ਨਹੀਂ ਕੱਢਣੀ ਚਾਹੀਦੀ 2-way ਹੋਵੇ ਤਾਂ ਬਹੁਤ ਵਧੀਆ ਕਈ ਵਾਰੀ ਕੀ ਹੁੰਦਾ 1-way ਹੁੰਦਾ ਵੀ ਧੱਕੇ ਨਾਲ ਗੱਲਾਂ ਸੁਣਾ ਦਿੱਤੀਆਂ ਜਾਂਦੀਆਂ ਤੇ ਸਹਿਮਤ ਹੋਣਾ ਜਾਂ ਨਾ ਹੋਣਾ ਉਹ ਲਾਜ਼ਮੀ ਨਹੀਂ ਹੁੰਦਾ ਤੇ ਮੇਰੇ ਵਰਗਾ ਭਰਮ ਭੁਲੇਖਾ ਪਾੜ ਲੈਂਦਾ ਵੀ ਮੇਰੀ ਗੱਲ ਤੇ ਤਾਂ ਕੋਈ ਬੋਲੇ ਹੀ ਨਹੀਂ ਸਹਿਮਤ ਹੀ ਹੈ ਸਾਰੇ ਸੋ ਸਹਿਮਤ ਤੁਸੀਂ ਕਿੰਨੇ ਕੁ ਹੁੰਦੇ ਹੋ ਜਾਂ ਕਿਹਦੀ ਗੱਲ ਦੇ ਉੱਤੇ ਤੁਸੀਂ ਸਹਿਮਤ ਨਹੀਂ ਹੋ ਜਾਂ ਕਿਸ ਗੱਲ ਦੇ ਉੱਤੇ ਤੁਸੀਂ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਜੀ ਆਇਆਂ ਨੂੰ ਜੀ 02-85-99-28-11 ਸੋ ਫਿਲਹਾਲ ਜਿਹੜਾ ਬੇਲਾ ਥੋੜੀਆਂ ਜਿਹੀਆਂ ਖਬਰਾਂ ਦੇ ਉੱਤੇ ਝਾਤ ਮਾਰਨ ਦਾ ਹੋ ਗਿਆ ਆਪਾਂ ਖਬਰਾਂ ਤੇ ਵੀ ਝਾਤ ਮਾਰ ਲਈਏ ਤੇ ਫਿਰ ਨਾਲ ਨਾਲ ਜੇ ਤੋਂ ਅਸੀਂ ਕੋਈ ਕਾਲ ਆਉਂਦੀ ਹੈ ਤਾਂ ਅਸੀਂ ਕਾਲ ਵੀ ਲੈਣੀ ਆ ਜੀ ਦੇਖੋ ਗੁਜਰਾਤ ਦੇ ਜਿਹੜੇ ਇਲੈਕਸ਼ਨ ਆ ਬੜਾ ਅਹਿਮ ਪੜਾਅ ਦੇ ਉੱਤੇ ਸਨ ਤੇ ਬੜੀ ਗਲੇ ਦੀ ਹੱਡੀ ਜਿਹੜੀ ਖਾਸ ਕਰਕੇ ਮੋਦੀ ਗੌਰਮੈਂਟ ਦੀ ਬਣੇ ਹੋਏ ਆ ਸੋ ਜਿਹੜੇ ਉੱਥੇ ਬਹੁਤ ਜ਼ਿਆਦਾ ਭਾਸ਼ਣਬਾਜ਼ੀ ਹੋ ਰਹੀ ਹੈ ਤੇ ਭਾਸ਼ਣਬਾਜ਼ੀ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਥੋਂ ਤੱਕ ਹੋ ਗਿਆ ਵੀ ਅੱਜ ਤੱਕ ਕਹਿੰਦੇ ਨਰਿੰਦਰ ਮੋਦੀ ਦਾ ਗਲਾ ਵੀ ਬੈਠ ਗਿਆ ਭਾਸ਼ਣ ਦੇ ਕੇ ਸੋ ਮੈਨੂੰ ਪਤਾ ਇਲੈਕਸ਼ਨਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਤੇ ਕੀ ਹੁੰਦਾ ਕਈ ਵਾਰੀ ਕੀ ਹੁੰਦਾ ਇੱਕ ਇੱਕ ਦਿਨ ਦੇ ਵਿੱਚ 40-40 ਥਾਂ ਤੇ ਸੰਬੋਧਨ ਕਰਨਾ ਪੈਂਦਾ ਸੇਮ ਗੱਲਾਂ ਬੋਲਣੀਆਂ ਪੈਂਦੀਆਂ ਤਾਂ ਬੰਦੇ ਨੂੰ ਇਹ ਚੀਜ਼ਾਂ ਦੀ ਨੌਬਤ ਆਉਂਦੀ ਆ ਪਰ ਨਾਲ ਨਾਲ ਜਿਹੜੀ ਗੁਜਰਾਤ ਚੋਣਾਂ ਦਾ ਜਿਹੜਾ ਮਾਹੌਲ ਆ ਉਹ ਦੋ ਤਿੰਨ ਚੀਜ਼ਾਂ ਤੈਅ ਕਰੂਗਾ ਨੰਬਰ ਇੱਕ ਤਾਂ ਜਿਹੜੇ ਕਾਂਗਰਸ ਦੇ ਜਿਹੜੇ ਨਵੇਂ ਪ੍ਰਧਾਨ ਬਣ ਜਾ ਰਹੇ ਆ ਰਾਹੁਲ ਤੇ ਜਿਨ੍ਹਾਂ ਦਾ ਰਾਹੁਲ ਦਾ ਰਾਜ ਅੱਜ ਅਖਬਾਰ ਨੇ ਲਿਖਿਆ ਸ਼ੁਰੂ ਹੋਣ ਜਾ ਰਿਹਾ ਉਹਨਾਂ ਦਾ ਭਵਿੱਖ ਵੀ ਜਿਹੜਾ ਉਹ ਉਹਨੂੰ ਜਾਂ ਤਾਂ ਫਿਰ ਕਿੱਕ ਮਿਲ ਸਕਦੀ ਹੈ ਇੱਥੋਂ ਗੁਜਰਾਤ ਚੋਣਾਂ ਦੀ ਜਿਹੜੀ ਪਰਫਾਰਮੈਂਸ ਆ ਉਹਦੇ ਨਾਲ ਉਹਨਾਂ ਦੀ ਜਿਹੜੀ ਸ਼ੁਰੂਆਤ ਚੰਗੀ ਹੋ ਸਕਦੀ ਹੈ ਕਹਿੰਦੇ ਨੀ ਜਿਹੜੇ ਕੰਮ ਦੀ ਨਿਉਂ ਚੰਗੀ ਟਿਕ ਜੇ ਤੇ ਉਸ ਦੇ ਉੱਤੇ ਬਿਲਡਿੰਗ ਵੀ ਚੰਗੀ ਬਣ ਜਾਂਦੀ ਆ ਸੋ ਉਹਨਾਂ ਦੇ ਵੀ ਭਵਿੱਖ ਦੇ ਲਈ ਕਾਫੀ ਅਹਿਮ ਭੂਮਿਕਾ ਨਿਭਾਊਗਾ ਇਹ ਗੁਜਰਾਤ ਦਾ ਇਲੈਕਸ਼ਨ ਤੇ ਦੂਜੇ ਪਾਸੇ ਜਿਹੜੇ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਵਕਾਰ ਬਣਿਆ ਹੋਇਆ ਪਰ ਮੈਂ ਦੇਖ ਰਿਹਾ ਸੀ ਵੀ ਪਹਿਲੇ ਚਰਨ 'ਚ ਜਿਹੜੀਆਂ ਵੋਟਾਂ ਉਹ ਜ਼ਿਆਦਾ ਨਹੀਂ ਪਈਆਂ 60-65% ਵੋਟਾਂ ਪਈਆਂ ਜਾਗ੍ਰਿਤੀ ਚਾਹੇ ਅਸੀਂ ਲੱਖ ਕਹਿ ਦਈਏ ਵੀ ਆ ਗਈ ਆ ਪਰ ਜਾਗ੍ਰਿਤੀ ਕਿਤੇ ਨਾ ਕਿਤੇ ਹਜੇ ਨੇੜੇ ਤੇੜੇ ਵੀ ਨਹੀਂ ਹੈ ਜਿਨ੍ਹਾਂ 'ਚ ਇੱਕ ਵੋਟਾਂ ਦੀ ਗਿਣਤੀ ਘੱਟੋ ਘੱਟ 90% 95% ਨਹੀਂ ਹੁੰਦੀ ਉਹਨਾਂ 'ਚ ਇੱਕ ਅਸੀਂ ਲੋਕਤੰਤਰ ਪ੍ਰਤੀ ਜਾਗੇ ਹੋਏ ਲੋਕ ਨਹੀਂ ਕਹਿ ਸਕਦੇ ਵੀ ਜਾਗ ਚੁੱਕੇ ਲੋਕ ਆ ਲੋਕਤੰਤਰ ਦੇ ਲਈ ਸੋ ਪਰ ਥੋੜੇ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਣਾ ਜੀ ਵੀ ਕਿੱਦਾਂ ਕੀ ਮਾਹੌਲ ਗੁਜਰਾਤ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਦੂਜੀ ਖਬਰ ਜਿਹੜੀ ਰਾਹੁਲ ਦੀ ਆ ਰਹੀ ਹੈ ਜੀ ਵੀ ਰਾਹੁਲ ਗਾਂਧੀ ਕਾਂਗਰਸ ਦੇ ਵਿੱਚ ਜਿਹੜਾ ਉਹਨਾਂ ਨੂੰ ਜਿਹੜਾ ਰਾਹੁਲ ਦਾ ਰਾਜ ਆ ਜਿਹੜਾ ਉਹ ਵੈਸੇ ਤਾਂ ਅੱਜ ਚੁਣੇ ਜਾਣਗੇ ਕਿਉਂਕਿ ਮੁਕਾਬਲਾ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਇੱਕ ਫਾਰਮੈਲਿਟੀ ਹੈ ਡਿਕਲੇਅਰ ਕਰਨ ਦੀ ਤੇ ਦੂਜੇ ਪਾਸੇ 16 ਤਰੀਕ ਨੂੰ ਜਿਹੜੀ ਉਹਨਾਂ ਨੂੰ ਜਿਹੜੀ ਅਫੀਸ਼ੀਅਲ ਤਾਜਪੋਸ਼ੀ ਜਾਂ ਕਹਿ ਸਕਦੇ ਆ ਉਹਨਾਂ ਨੂੰ ਜਿਹੜੀ ਕਮਾਂਡ ਆ ਉਹ ਅਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਫੜਾਈ ਜਾਊਗੀ 16 ਤਰੀਕ ਨੂੰ ਸੋ ਆਉਣ ਵਾਲੇ ਦਿਨਾਂ ਚ ਜਿਹੜਾ ਰਾਹੁਲ ਗਾਂਧੀ ਦਾ ਜਿਹੜਾ ਦੇਖਦੇ ਆ ਵੀ ਕੀ ਉਹਨਾਂ ਦਾ ਰਾਜਕਾਜ ਦੇ ਵਿਚ ਉਹ ਕਿਹੋ ਜਿਹੇ ਫੈਸਲੇ ਲੈਂਦੇ ਆ। ਪਰ ਨਾਲ ਨਾਲ ਅੱਜ ਅਖਬਾਰਾਂ ਨੇ ਇਹ ਵੀ ਉਹਨਾਂ ਦੇ ਉੱਤੇ ਕਿਹਾ ਵੀ ਉਹਨਾਂ ਨੂੰ ਜਿਹੜਾ ਨਹਿਰੂ ਗਾਂਧੀ ਪਰਿਵਾਰ ਦਾ ਜਿਹੜਾ ਇੱਕ ਠੱਪਾ, ਉਸ ਠੱਪੇ ਚੋਂ ਬਾਹਰ ਨਿਕਲ ਕੇ ਉਹਨਾਂ ਨੂੰ ਇੱਕ ਐਕਸਟਰਾ ਆਰਡੀਨਰੀ ਕੰਮ ਕਰਕੇ ਦਿਖਾਉਣੇ ਪੈਣੇ ਆ ਜੇ ਰਾਹੁਲ ਗਾਂਧੀ ਨੂੰ ਲੱਗਦਾ ਵੀ ਉਹ ਦੇਸ਼ ਲਈ ਕੁਛ ਕਰ ਸਕਦੇ ਆ ਜਾਂ ਕਰਨ ਦੇ ਲਾਇਕ ਆ, ਤਾਂ ਉਹਨਾਂ ਨੂੰ ਥੋੜੇ ਜਿਹੇ ਐਕਸਟਰਾ ਆਰਡੀਨਰੀ ਕੰਮ ਜਿਹੜੇ ਕਰਨੇ ਪੈਣੇ ਆ। ਸੋ ਉਹ ਆਉਣ ਵਾਲਾ ਸਮਾਂ ਦੱਸੂਗਾ ਵੀ ਉਹਨਾਂ ਦੀ ਸੋਚ ਜੀ ਕਿੰਨੀ ਕਾ। ਹਾਲੇ ਤੱਕ ਉਹ ਐਡਾ ਕੋਈ ਵੱਡਾ ਆਪਦਾ ਮਾਰਕਾ ਜਾਂ ਆਪਦਾ ਨਹੀਂ ਦਿਖਾ ਪਾਏ ਜਿਹਦਾ ਲੈਵਲ ਅਸੀਂ ਕਹੀਏ ਵੀ ਇੱਕ ਪ੍ਰਧਾਨ ਮੰਤਰੀ ਲੈਵਲ ਦੇ ਉਹ ਬੰਦੇ ਹੈ, ਇਹ ਹਜੇ ਆਉਣ ਵਾਲਾ ਟਾਈਮ ਹੀ ਦੱਸੂਗਾ। ਖਬਰਾਂ ਦੇ ਵਿੱਚ ਅੱਗੇ ਜਿਹੜੀਆਂ ਐਕਸੀਡੈਂਟ ਦੀਆਂ ਬਹੁਤ ਖਬਰਾਂ ਆ ਰਹੀਆਂ ਜੀ, ਸਿੱਧੀਆਂ ਟੱਕਰਾਂ ਕਾਰਾਂ ਦੀਆਂ ਹੋਈਆਂ ਜਿਨ੍ਹਾਂ ਚ 8 ਦੇ ਕਰੀਬ ਜਿਹੜੇ ਜ਼ਖਮੀ ਹੋਏ ਆ, 2 ਮੌਤਾਂ ਹੋਈਆਂ। ਹਨੀਮੂਨ ਤੋਂ ਪਰਤ ਦੇ ਇੱਕ ਜੋੜੇ ਦੀ ਜਿਹੜੀ 2 ਜੋੜੇ ਇਕੱਠੇ ਆ ਰਹੇ ਸੀ ਜੀ, ਉਹਨਾਂ ਚ ਇੱਕ ਦੀ ਡੈਥ ਹੋ ਗਈ ਆ ਜੀ, ਇੱਕ ਲੜਕੀ ਦੀ ਡੈਥ ਹੋ ਗਈ ਆ, ਤਾਂ ਉਹ ਬੜੀਆਂ ਦੁਖਦਾਈ ਖਬਰਾਂ ਇਹ ਵੀ ਸਾਹਮਣੇ ਨਿਕਲ ਕੇ ਆ ਰਹੀਆਂ। ਤੇ ਜੇ ਅਸੀਂ ਕ੍ਰਿਕੇਟਰ ਦੀ, ਕ੍ਰਿਕਟ ਦਾ ਅੱਜ ਕੱਲ ਦੌਰ ਛਾਇਆ ਹੋਇਆ ਤੇ ਭਾਰਤੀ ਟੀਮ ਜਿਹੜੀ ਕਿ ਛਾਈ ਹੋਈ ਸੀ ਪਿਛਲੇ ਕੁਝ ਕੁ ਦਿਨਾਂ ਤੋਂ, ਤੇ ਉਹਨੂੰ ਕੱਲ ਜਿਹੜਾ ਬੜੀ ਭੈੜੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਸ੍ਰੀਲੰਕਾ ਦੇ ਸਾਹਮਣੇ, ਤੇ ਅਖਬਾਰਾਂ ਨੇ ਉਹ ਵੀ ਸੁਰਖੀ ਦਿੱਤੀ ਹੈ ਵੀ ਗੋਡੇ ਟੇਕਣੇ ਪੈ ਗਏ, ਗੋਡੇ ਟੇਕਤੇ। ਪਰ ਦੂਜੇ ਪਾਸੇ ਕ੍ਰਿਕਟ ਨਾਲ ਜੁੜੇ ਸਟਾਰਾਂ ਦੀਆਂ 2 ਖਬਰਾਂ ਆ ਰਹੀਆਂ। ਇੱਕ ਤਾਂ ਪਿਛਲੇ ਜਿਹੜੀਆਂ ਜਦੋਂ ਤੋਂ ਵਿਰਾਟ ਕੋਹਲੀ ਨੇ ਛੁੱਟੀਆਂ ਲਈਆਂ ਇੱਕ ਲੜੀ ਲਈ, ਤਾਂ ਉਦੋਂ ਤੋਂ ਜਿਹੜੀਆਂ ਇਹ ਗੱਲਾਂ ਆ ਰਹੀਆਂ ਸਨ ਵੀ ਵਿਰਾਟ ਕੋਹਲੀ ਹੋਵੇ ਨਾ ਹੋਵੇ ਤਾਂ ਇਹ ਆਪਦੀ ਵਿਆਹ ਲਈ ਛੁੱਟੀਆਂ ਲਈਆਂ, ਕਿਉਂਕਿ ਜੱਗ ਜਾਹਰਾ ਜੀ ਅਨੁਸ਼ਕਾ ਸ਼ਰਮਾ ਨਾਲ ਉਹਨਾਂ ਦਾ ਰਿਸ਼ਤਾ, ਤੇ ਉਹ ਕਾਫੀ ਲੰਮੇ ਚਿਹਰੇ ਤੋਂ ਦੋਸਤੀ ਨਿਭਾ ਰਹੇ ਆ, ਤੇ ਉਹਨਾਂ ਨੇ ਹੁਣ ਵਿਆਹ ਕਰਨ ਬਾਰੇ ਸੋਚਿਆ, ਤੇ ਅਖਬਾਰਾਂ ਤੇ ਚੈਨਲਾਂ ਵਾਲੇ ਵੱਖਰੋ ਵੱਖਰੇ ਆਈਡੀਏ ਲਾ ਰਹੇ ਆ ਵੀ ਉਹ ਕਿੱਥੇ ਵਿਆਹ ਕਰਾ ਰਹੇ ਆ, ਕਿਉਂਕਿ ਪਿਛਲੇ ਦਿਨੀ ਉਹ ਜਿਹੜੀ ਅਨੁਸ਼ਕਾ ਦਾ ਪਰਿਵਾਰ ਵੀ ਏਅਰਪੋਰਟ ਦੇ ਉੱਤੋਂ ਜਾਂਦਾ ਦਿਖਾਈ ਦਿੱਤਾ। ਤੇ ਹੁਣ ਇੱਕ ਖਬਰ ਲੱਗੀ ਹੈ ਜੀ ਵੀ ਇਟਲੀ ਦੇ ਵਿੱਚ ਇੱਕ ਪਰੀ ਲੋਕ ਆ ਜੀ, ਤੇ ਉੱਥੇ ਜਿਹੜਾ ਇਹ ਉਹਨਾਂ ਦਾ ਵਿਆਹ ਹੋ ਰਿਹਾ। ਇਹ ਥਾਂ ਚੁਣਨ ਦਾ ਕਾਰਨ ਇਹ ਹੋਇਆ ਵੀ ਕਹਿੰਦੇ ਜੀ ਅਨੁਸ਼ਕਾ ਸ਼ਰਮਾ ਕਹਿੰਦੀ ਵੀ ਮੈਂ ਜਿੱਥੇ ਵਾਈਨ ਰੀਜ਼ਨ ਆ ਗ੍ਰੇ ਵਿਨਜਾਰਡ ਆ, ਤੇ ਉੱਥੇ ਮੈਂ ਜਾ ਕੇ ਵਿਆਹ ਕਰਾਉਣਾ, ਤੇ ਉਹ ਸ਼ਾਇਦ ਪਤਾ ਨੀ ਲੱਗਿਆ ਜੇ ਪਹਿਲਾਂ ਸਾਨੂੰ ਪੁੱਛ ਲੈਂਦੇ ਤਾਂ ਸਾਡੇ ਰਿਵਰਲੈਂਡ ਦੇ ਵਿੱਚ ਬਥੇਰੇ ਵਿਨਜਾਰਡ ਸੀਗੇ ਜੀ, ਤੇ ਜਾਂ ਬਰੋਸਾ ਵੈਲੀ ਦੇ ਵਿੱਚ ਬਹੁਤ ਵਿਨਜਾਰਡ ਸੀ, ਆਪਾਂ ਇੱਥੇ ਰੱਖ ਲੈਂਦੇ ਵਿਆਹ, ਆਪਾਂ ਵੀ ਸ਼ਾਮਲ ਹੋ ਜਾਂਦੇ ਵਿਆਹ ਦੇ ਵਿੱਚ। ਪਰ ਹੁਣ ਇਹ ਵਿਆਹ ਕਹਿੰਦੇ ਇਟਲੀ ਦੇ ਵਿੱਚ ਰੱਖਿਆ ਜੀ, ਤੇ ਇਟਲੀ ਦੇ ਵਿੱਚ ਜਿਹੜਾ ਪਰੀ ਲੋਕ ਜਿਹੜਾ ਰੈਸਟੋਰੈਂਟ ਆ, ਇੱਕ ਰਿਜ਼ੋਰਟ ਆ, ਉਹ ਰਿਜ਼ੋਰਟ ਦੇ ਵਿੱਚ ਰੱਖਣ ਦਾ ਕਾਰਨ ਇਹੀ ਬਣਿਆ ਜੀ, ਉਹਦੇ ਚ ਉਹ ਇੱਕ ਨਾ ਪੁਰਾਣੇ ਪਿੰਡ ਨੂੰ ਜਿਹੜਾ ਬਹੁਤ ਪੁਰਾਣਾ ਪਿੰਡ ਸੀ ਤੇ ਉਹਨੂੰ ਖਰੀਦ ਕੇ ਕਿਸੇ ਨੇ ਤੇ ਉਹਨੂੰ ਰਿਜ਼ੋਰਟ ਦੇ ਵਿੱਚ ਬਦਲ ਦਿੱਤਾ, ਤੇ ਉਹ ਜਿਹੜੀ ਵਾਈਨ ਦੀ ਵੈਲੀ ਆ, ਵਾਈਨ ਰੀਜ਼ਨ ਆ, ਉੱਥੇ ਸ਼ਰਾਬ ਜਿਹੜੀ ਵਾਈਨ ਬਣਦੀ ਆ, ਹਰ ਪਾਸੇ ਅੰਗੂਰ ਆ ਚਾਰ ਸਪੇਰੇ ਉੱਥੇ, ਤੇ ਨਾਲ ਜਿਹੜੀ ਉੱਥੇ ਉਹਨਾਂ ਦੇ 22 ਕਮਰਿਆਂ ਵਾਲਾ ਰਿਜ਼ੋਰਟ ਉਹਨਾਂ ਨੇ ਤਕਰੀਬਨ ਆਉਣ ਵਾਲੀ 13 ਤਰੀਕ ਤੱਕ ਉਹਨਾਂ ਨੇ ਬੁੱਕ ਕੀਤਾ ਹੋਇਆ ਸੀਗਾ, ਤੇ ਇਸ ਦੌਰਾਨ ਉਹ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਖਾਸ ਉੱਥੇ ਪਹੁੰਚ ਚੁੱਕੇ ਆ, ਪਹੁੰਚਣਗੇ, ਤੇ ਉਹ ਵਿਆਹ ਦੀਆਂ ਜਿਹੜੀਆਂ ਰਸਮਾਂ ਕਹਿੰਦੇ ਉੱਥੇ ਨਿਭਾਈਆਂ ਜਾਣਗੀਆਂ। ਪਰ ਮੈਨੂੰ ਲੱਗਦਾ ਵੀ ਇਹ 'ਚ ਬਹੁਤ ਸਾਰੀਆਂ ਚੀਜ਼ਾਂ ਦੇ ਅੰਦਾਜ਼ੇ ਵੀ ਆ, ਤੇ ਆਉਣ ਵਾਲੇ ਦਿਨਾਂ 'ਚ ਬਾਕੀ ਗੱਲਾਂ ਦਾ ਪਤਾ ਲੱਗੂਗਾ ਜੀ, ਕਿਉਂਕਿ ਜਦੋਂ ਇਸ ਢੰਗ ਦੇ ਉੱਤੇ ਤੁਸੀਂ ਪਹੁੰਚ ਜਾਓ, ਇਸ ਲੈਵਲ 'ਤੇ ਪਹੁੰਚ ਜਾਓ ਜਿਹੜੇ ਲੈਵਲ 'ਤੇ ਅੱਜ ਵਿਰਾਟ ਕੋਹਲੀ ਆ ਜਾਂ ਅਨੁਸ਼ਕਾ ਸ਼ਰਮਾ, ਤਾਂ ਤੁਹਾਡੇ ਲਈ ਆਪਣੇ ਪਰਸਨਲ ਕੋਈ ਵੀ ਫੈਸਲੇ, ਪਰਸਨਲ ਕੰਮ ਵੀ ਸੁਖਾਲੇ ਨਹੀਂ ਲੈਂਦੇ ਰਹਿੰਦੇ, ਉਹ ਵੀ ਦੁਰਲੱਭ ਹੋ ਜਾਂਦੇ ਆ। ਸੋ ਇਹੀ ਚੀਜ਼ ਜਿਹੜੀ ਇਸ ਟਾਈਮ ਉਹਨਾਂ ਦੇ ਵਿਆਹ ਦੀ ਬਣੀ ਹੋਈ ਆ। ਦੂਜੇ ਪਾਸੇ ਕ੍ਰਿਕੇਟਰਾਂ ਨਾਲ ਜੁੜੀ ਇੱਕ ਹੋਰ ਖਬਰ ਆ ਰਹੀ ਹੈ ਜੀ, ਤੇ ਕਹਿੰਦੇ ਨਹੀਂ ਹੁੰਦੇ ਕਈ ਵਾਰੀ ਬੰਦੇ ਦੇ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ ਹੁੰਦੇ ਆ, ਤੇ ਮਗਰ ਕਈ ਵਾਰੀ ਦੁੱਖਾਂ ਦਰਦਾਂ ਦੀਆਂ ਸਟੋਰੀਆਂ ਹੋਰ ਹੁੰਦੀਆਂ। ਸੋ ਜਸਪ੍ਰੀਤ ਬੁਮਰਾਹ, ਮੈਨੂੰ ਲੱਗਦਾ ਇਧਰੋਂ ਕਾਲ ਆ ਗਈ ਹੈ ਜੀ, ਆਪਾਂ ਜਸਪ੍ਰੀਤ ਬੁਮਰਾਹ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਜੀ। 09907, ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
ਰਮਨ ਬੋਲ ਰਿਹਾ ਵੀਰੇ, ਇੱਥੋਂ ਰਿਵਰਲੈਂਡ ਦਾ ਡੈਨਮਾਰਕ।
ਹਾਂਜੀ ਰਮਨ ਬਾਈ, ਕੀ ਹਾਲ ਆ?
ਵਧੀਆ ਜੀ, ਵਧੀਆ। ਮੈਂ ਕਿਹਾ ਕਿ ਸਰੋਤੇ ਨਹੀਂ ਆ ਰਹੇ, ਜਿਹੜੇ ਸਾਇਲੈਂਟ ਸਰੋਤੇ ਆ, ਸ਼ਾਇਦ ਉਹਨਾਂ ਨੂੰ ਹੀ ਆਉਣਾ ਪੈਣਾ।
ਨਹੀਂ ਨਹੀਂ, ਚਲੋ ਦੇਖੋ, ਸਰੋਤੇ ਨਾ ਥੋੜੀ ਜੀ ਕਰਾਰੀ ਤੇ ਮਸਾਲੇਦਾਰ ਗੱਲ ਨੂੰ ਜ਼ਿਆਦਾ ਪਸੰਦ ਕਰਦੇ ਆ, ਫੇਰ ਧੜਾ ਧੜ ਗੱਲਾਂ ਕਰਦੇ ਆ, ਕੋਈ ਚਿੰਨੀ ਛੇੜਨੀ ਪੈਂਦੀ ਆ।
ਅਸੀਂ ਨਾ ਸਾਇਲੈਂਟ ਸਰੋਤੇ ਦਾ ਪ੍ਰੋਗਰਾਮ ਤਾਂ ਤੁਹਾਡਾ ਸੁਣੀਦਾ, ਕਹਿੰਦੇ ਗੱਲ ਨਹੀਂ ਕੀਤੀ ਰੇਡੀਓ ਤੇ, ਮੈਂ ਕਿਹਾ ਫਿਰ ਹੁਣ ਪਿੰਡ ਵਾਲਿਆਂ ਨੂੰ ਤਾਂ ਥੋੜੀ ਜਿਹੀ ਇੱਜ਼ਤ ਰੱਖਣੀ ਪੈਣੀ ਆ ਜੀ, ਕਿ ਨਹੀਂ?
ਨਹੀਂ ਨਹੀਂ ਬਹੁਤ ਚੰਗਾ ਕੀਤਾ ਕਰ ਲਿਆ ਤੇ ਹਾਂ ਇਹੀ ਤਾਂ ਹੁੰਦਾ ਹੋਰ ਅੱਜ ਰਿਵਰਲੈਂਡ ਦੇ ਵਿੱਚ ਗਰਮੀ ਮੈਨੂੰ ਦੱਸਿਆ ਗਰਮੀ ਵੱਧ ਰਹੀ ਹੈ ਕਿਉਂਕਿ ਰਾਤੀ ਮੈਂ ਰਾਤੀ ਰਿਵਰਲੈਂਡ ਤੋਂ ਆਇਆ ਤੇ ਦੱਸਿਆ ਆਉਣ ਵਾਲੇ ਤਿੰਨ ਦਿਨ ਬਹੁਤ ਗਰਮ
ਹੈ ਗਰਮੀ ਹਜੇ ਤੱਕ ਤਾਂ ਠੀਕ ਹੈ ਮੌਸਮ ਪਰ ਤੇ ਦੁਪਹਿਰ ਨੂੰ ਹੈ ਬਾਬਾ ਗਰਮੀ ਅਗਲੇ ਦੋ ਦਿਨ ਬਹੁਤ ਬੁੱਧਵਾਰ ਨੂੰ ਤਾਂ 42 ਆ
ਹਾਂਜੀ 42 ਦੱਸਿਆ ਇਸੇ ਲਈ ਮੈਂ ਵੀ ਮੈਦਾਨ ਛੱਡ ਕੇ ਭੱਜਿਆ ਪਿਛਲੇ ਹਫਤੇ ਤੋਂ ਉੱਥੇ ਬੈਠਾ ਸੀ ਪਰ ਰਾਤੀ ਵਾਪਸ ਆ ਗਿਆ ਮੈਂ ਕਿਹਾ ਗਰਮੀ ਹੈ ਜੀ ਹੁਣ ਗਰਮੀ ਤੋਂ ਬਾਅਦ ਮੁੜਾਂਗੇ
ਤੁਸੀਂ ਵਧੀਆ ਰਹਿ ਗਿਆ ਜੀ ਆਪਣੇ ਇਰੀਗੇਸ਼ਨ ਦਾ ਅਗਲੇ ਲਾਸਟ ਵੀਕ ਠੰਡਾ ਸੀ ਉਹ ਚ ਕੰਮ ਕਰਕੇ
ਹਾਂ ਉਹਦਾ ਮੈਨੂੰ ਫਾਇਦਾ ਹੋ ਗਿਆ ਲਾਸਟ ਵੀਕ ਬਹੁਤ ਸੋਹਣਾ ਸੀ
ਮੌਸਮ ਸਾਰਾ ਹਫਤਾ ਹੀ ਠੰਡਾ ਰਿਹਾ
ਜੀ ਜੀ ਕੀ ਚੱਲ ਰਿਹਾ ਅੱਜ ਕੱਲ ਫਿਰ ਰਿਵਰਲੈਂਡ ਦੇ ਵਿੱਚ ਤੁਹਾਡੇ ਕੰਮ ਧੰਦੇ ਚ ਰਮਨ
ਨੈਕਟਰੀਆਂ ਤੋੜ ਰਹੇ ਹੈ ਪਿਕਿੰਗ ਚੱਲ ਰਹੀ ਹੈ
ਅੱਛਾ ਨੈਕਟਰੀਨ ਦੀ ਪਿਕਿੰਗ ਚੱਲ ਰਹੀ ਹੈ ਅੱਛਾ ਤੇ ਇਹ ਨੈਕਟਰੀਨ ਦੇ ਮਾਮਲੇ ਚ ਸਾਡੇ ਸਰੋਤਿਆਂ ਨੂੰ ਜ਼ਰੂਰ ਥੋੜਾ ਜਿਹਾ ਦੱਸੋ ਕਿਉਂਕਿ ਸਰੋਤੇ ਨੇ ਕਈ ਵਾਰੀ ਸ਼ੋਪਿੰਗ ਸੈਂਟਰ ਚੋਂ ਲੈ ਕੇ ਤੇ ਖਾਣ ਦੇ ਵਿੱਚ ਬੜਾ ਮਜ਼ਾ ਆਉਂਦਾ ਤੇ ਸਵਾਦ ਲੱਗਦੀ ਹੈ ਵੀ ਤੇ ਜਾਂ ਨਖਰੇ ਕਰਦੇ ਆ ਵੀ ਏਦਾਂ ਨਹੀਂ ਏਦਾਂ ਇਹਦੇ ਪਿਛਲੀ ਸਟੋਰੀ ਮਾੜੀ ਜੀ ਦੱਸਿਓ ਵੀ ਕਿੰਨੀਆਂ ਔਖੀਆਂ ਮਾਰਕੀਟ ਤੱਕ ਲਿਜਾਣੀਆਂ
ਪਹਿਲੀ ਸਟੋਰੀ ਦਾ ਤੁਹਾਨੂੰ ਪਤਾ ਹੀ ਹੈ ਜੀ ਹੁਣ ਗਰਮੀ ਆ 42 ਆ 42 ਦੇ ਵਿੱਚ ਜਾਣੀ ਕਿ ਫਿਰ ਤਪਦੀਆਂ ਹੁੰਦੀਆਂ ਢੂਈਆਂ ਸ਼ਰਟਾਂ ਦੇ ਰੰਗ ਉੱਡੇ ਪਏ ਆ ਧੁੱਪ ਦੇ ਨਾਲ
ਜੀ
ਤੋੜਨਾ ਕਰਨਾ ਤਾਂ ਬਹੁਤ ਔਖਾ ਜੀ ਕੰਮ ਥੋੜਾ ਜਦੋਂ ਮੌਸਮ ਠੀਕ ਹੁੰਦਾ ਫਿਰ ਤਾਂ ਠੀਕ ਹੈ ਗਰਮੀ ਦੇ ਵਿੱਚ ਜ਼ਿਆਦਾ ਔਖਾ ਹੋ ਜਾਂਦਾ ਥੋੜਾ ਜਿਹਾ
ਮੈਂ ਇਹ ਵੀ ਸੁਣਿਆ ਵੀ ਇਹ ਟਾਈਮ ਵੀ ਬਹੁਤ ਘੱਟ ਦਿੰਦੀਆਂ ਜੇ ਹੁਣ ਮੰਨ ਲਓ ਅੱਜ ਰੈਡੀ ਆ ਤਾਂ ਉਹਨੂੰ ਤੁਸੀਂ ਕੱਲ ਤੇ ਨਹੀਂ ਛੱਡ ਸਕਦੇ
ਨਹੀਂ ਜੀ ਤਾਂ ਹੀ ਫਿਰ ਕਈ ਵਾਰੀ ਜਦੋਂ ਹੁਣ ਜਿਵੇਂ 42 ਆ ਜੇ ਤਾਂ ਫਰੂਟ ਟੁੱਟਣ ਵਾਲਾ ਫਿਰ ਤਾਂ ਮਾਲਕ ਨੇ ਕਹਿ ਲਓ ਛੱਡਣਾ ਹੀ ਨਹੀਂ ਬਈ ਗਰਮੀ ਆ ਵੀ ਨਹੀਂ ਤੋੜਨਾ ਪੈਣਾ ਕਿਉਂਕਿ ਨੈਕਸਟ ਡੇ ਫਿਰ ਇਹਨੇ ਸੌਫਟ ਹੋ ਜਾਣਾ ਡਿੱਗ ਪੈਣਾ ਫਰੂਟ ਥੱਲੇ ਤੇ ਪੀਚਸ ਆ ਜਿਹੜੇ ਉਹ ਬਹੁਤ ਛੇਤੀ ਸੌਫਟ ਹੁੰਦੇ ਆ
ਹਰੇ
ਦਾ ਖਿਆਲ ਰੱਖਣਾ ਪੈਂਦਾ ਸਿਰ ਤੇ ਆਈ ਰਹਿੰਦੇ ਹਰਾ ਤੋੜਤਾ ਉਹ ਕਰਤਾ ਬਾਹਾਂ ਹੀ ਚੱਲੀ ਜਾਂਦਾ ਕੰਮ ਔਖੇ ਆ ਥੋੜਾ ਗਰਮੀ ਚ ਜ਼ਿਆਦਾ ਔਖਾ ਖੇਤਾਂ ਵਾਲਾ ਕੰਮ
ਜੀ 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 ਚਲੋ ਜੀ
ਬਾਕੀ ਤੁਸੀਂ ਉਹ ਗੱਲ ਕਰ ਰਹੇ ਐਨ ਆਰ ਆਈ ਵਾਲੇ ਗੱਲ ਤਾਂ ਤੁਹਾਡੀ ਠੀਕ ਆ ਮੇਰੀ ਵੀ ਇਹ ਗੱਲਾਂ ਕਰਕੇ ਤਕਰੀਬਨ ਘੁੰਡੀ ਫਸੀ ਵੀ ਰਹਿੰਦੀ ਆ ਤੇ ਜਿਵੇਂ ਐਨ ਆਰ ਆਈ ਜ਼ਿਆਦਾ ਕਰਕੇ ਆਪਣੇ ਕਹਿ ਲਓ ਮੇਰੀ ਵਾਈਫ ਹੀ ਲਾ ਲਓ ਜਾਂ ਕੁੜੀਆਂ ਨਾਲ ਉਹ ਹਮੇਸ਼ਾ ਹੀ ਹੁੰਦਾ ਨਾ ਵੀ ਇੰਡੀਆ ਵਾਲੀਆਂ ਵਧੀਆ ਸੂਟ ਪਾਉਂਦੀਆਂ ਐ ਪਾਉਂਦੀਆਂ ਵਿਆਹਾਂ ਚ ਆਉਂਦੀਆਂ ਉਹ ਮੈਂ ਹਮੇਸ਼ਾ ਉਹਨਾਂ ਦੇ ਉਲਟੀ ਹੁੰਦਾ ਮੈਨੂੰ ਇੱਕ ਹੀ ਗੱਲ ਹੁੰਦੀ ਆ ਮੈਂ ਕਿਹਾ ਵੀ ਫਿਰ ਤੁਸੀਂ ਆਪ ਵੀ ਇੰਡੀਆ ਚਲੇ ਜਾਓ ਇੱਥੇ ਕਦੋਂ ਰਹਿ ਰਹੇ ਆ
ਜੀ ਜੀ
ਥੋੜੀ ਜਿਆਦਾ ਵਿਸਤਾਰ ਚ ਕਰਤੀ ਕਾਹਤੋਂ ਮਾੜਾ ਕਹੀ ਜਾਣਾ ਮਜ਼ਾ ਤਾਂ ਨਿਕਲੇ ਆ ਵਧੀਆ ਕੰਟਰੀ ਆ ਠੀਕ ਆ ਇੱਥੇ ਠੀਕ ਆ ਕੰਮ ਜਰੂਰ ਹਾਰਡ ਆ ਪਰ ਆਪਦਾ ਮਿਹਨਤ ਕਰਕੇ ਕੁਛ ਵੀ ਬੰਦਾ ਲੈ ਤਾਂ ਸਕਦਾ ਨਾ
ਜੀ 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 ਦੇਖੋ ਇਹ ਜੇ ਸਾਨੂੰ ਇਹੀ ਸੋਝੀ ਆ ਜਾਏ ਨਾ ਵੀ ਅਸੀਂ ਜਿਹੜਾ ਜੀਵਨ ਜਿਉ ਰਹੇ ਹਾਂ ਉਹ ਉਸੇ ਜੀਵਨ ਨੂੰ ਆਨੰਦ ਮਾਣ ਲਈਏ ਤਾਂ ਜ਼ਿਆਦਾ ਬਿਹਤਰ ਆ ਅਸੀਂ ਕਿਸੇ ਹੋਰ ਸੁਪਨ ਕਾਲ ਦੇ ਜੀਵਨ ਦੇ ਪਿੱਛੇ ਜਿਹੜਾ ਮਨ ਮਾਣ ਰਿਹਾ ਹੁੰਦਾ ਉਹ ਮਾਣਦੇ ਨਹੀਂ ਤੇ ਉਹਦਾ ਵੀ ਆਨੰਦ ਖਰਾਬ ਕਰ ਲੈਂਦੇ ਹਾਂ ਪਹਿਲਾਂ ਅਸੀਂ ਕਰਲਾਈ ਜਾਂਦੇ ਹਾਂ ਵੀ ਕਿਵੇਂ ਨਾ ਕਿਵੇਂ ਵਿਦੇਸ਼ ਪਹੁੰਚ ਗਏ ਤੇ ਵਿਦੇਸ਼ ਪਹੁੰਚ ਕੇ ਅਸੀਂ ਕਰਲਾਈ ਜਾਂਦੇ ਅਸੀਂ ਤਾਂ ਬਹੁਤ ਔਖੇ ਹੋ ਗਏ ਸੋ ਇਹ ਦੂਰਾ ਮਾਪਦੰਡ ਸਾਡਾ ਹੋ ਜਾਂਦਾ ਜਦੋਂ ਉਦੋਂ ਔਖੇ ਹੁੰਦੇ ਹਾਂ
ਉਹੀ ਗੱਲ ਹੈ ਜੀ ਉਹੀ ਗੱਲ ਮੈਂ ਦੇਖਿਆ ਜੀ ਆਮ ਤਾਂ ਤਕਰੀਬਨ ਕਹਿ ਲਓ ਆਪਾਂ ਜਿਹੜਾ ਆਪਣਾ ਲੰਘ ਗਿਆ ਪਿੱਛੇ ਜਾਂ ਉਹਦੇ ਬਾਰੇ ਸੋਚ ਕੇ ਪਛਤਾਈ ਜਾਂਦੇ ਆ ਤੇ ਜਾਂ ਫਿਰ ਆਉਣ ਬਾਰੇ ਸੋਚ ਰਹੇ ਆ ਅੱਜ ਬਾਰੇ ਨਹੀਂ ਆਪਾਂ ਸੋਚ ਰਹੇ ਵੀ ਅੱਜ ਹੈ ਉਹਨੂੰ ਹੀ ਬਤਾ ਲਈਏ
ਜੀ ਜੀ
ਉਹ ਬਸ ਇਹੀ ਚੀਜ਼ਾਂ ਦੇ ਚੱਕਰਾਂ 'ਚ ਹੀ ਪਏ ਫਿਰਦੇ
ਜੀ 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 ਨੇ ਬਹੁਤ ਜ਼ਰੂਰੀ ਹੈ ਜੀ ਅੱਜ ਜਿਉਣਾ ਤੇ ਸਾਨੂੰ ਗੋਰਿਆਂ ਤੋਂ ਮਾੜੀਆਂ ਚੀਜ਼ਾਂ ਦਾ ਅਸੀਂ ਅਡਾਪਟ ਕਰ ਲੈਂਦੇ ਹਾਂ ਇਹ ਜ਼ਰੂਰ ਅਡਾਪਟ ਕਰੀਏ ਇਹ ਅੱਜ ਜਿਉਂਦੇ ਆ ਤੇ ਤਾਂ ਹੀ ਸੌਖਾ ਵਾਲੇ ਵੀ ਰਹਿੰਦੇ ਸਾਡੇ ਨਾਲੋਂ ਸੋ ਬਹੁਤ ਮਿਹਰਬਾਨੀ ਰਮਨ ਤੁਸੀਂ ਜੁੜੇ ਕੰਮ ਦੇ ਦੌਰਾਨ ਜੁੜੇ
ਇੱਕ ਗੱਲ ਤੁਹਾਡੇ ਨਾਲ ਕਰਨੀ ਕੋਈ ਬਿਜੀ ਤਾਂ ਨਹੀਂ ਕੋਈ ਕਾਲ ਆ ਰਹੀ ਹੈ ਤਾਂ ਲੈ ਸਕਦੇ
ਨਹੀਂ 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 ਕੋਈ ਚੱਕਰ ਨਹੀਂ ਕਰੋ ਜੀ ਖੁੱਲਾ ਟਾਈਮ ਆ
ਉਹ ਮੈਂ ਨਾ ਮੇਰੇ ਕਈ ਵਾਰੀ ਉਹ ਦਿਮਾਗ ਚ ਆਇਆ ਪਹਿਲਾਂ ਮੈਂ ਤੁਹਾਨੂੰ ਮੈਸੇਜ ਵੀ ਕਰਨਾ ਸੀ ਜਾਂ ਕੱਲ ਮੇਰੇ ਤੋਂ ਸੁਣਿਆ ਨਹੀਂ ਗਿਆ ਪ੍ਰੋਗਰਾਮ ਵੈਸੇ ਨੋਰਮਲੀ ਆ ਬਈ ਜਿਹੜਾ ਆਪਣੇ ਗੁਰੂ ਘਰ ਦੀ ਕਮੇਟੀ ਦੀ ਮੈਂਬਰਸ਼ਿਪ ਹੁੰਦੀ ਆ ਉਹਦੇ ਬਾਰੇ ਪੁੱਛਣਾ ਸੀ ਵੀ ਕੋਈ ਇਹ ਸੰਵਿਧਾਨ ਦੇ ਵਿੱਚ ਵੀ ਬੰਦਾ ਪੱਕਾ ਹੀ ਲੈ ਸਕਦਾ ਵੀ ਜਿਹੜਾ ਉੱਥੇ ਰਹਿ ਰਿਹਾ ਇੰਨੇ ਟਾਈਮ ਤੋਂ ਜਾਂ ਕਹਿ ਲਓ ਸਟੂਡੈਂਟ ਆ ਸਿੱਖ ਵਾ ਬਈ ਉਹ ਨੀ ਲੈ ਸਕਦਾ ਵੀ ਜਿਹੜਾ ਪੱਕਾ ਬੰਦਾ ਉਹੀ ਲੈ ਸਕਦਾ ਕੋਈ ਜਿਹੜੀ ਆਪਣੀ ਕਮੇਟੀ ਬਣਦੀ ਉਹਦਾ ਸੁਭਾਅ ਨਾ ਉਹਦੇ ਵਿੱਚ ਨੈਕਸ ਹੁੰਦੀ ਹੈ ਕਿ ਵੈਸੀ ਚੀਜ਼ ਬਣਾਈ ਹੋਈ ਹੈ ਇਹਦੇ ਬਾਰੇ ਪੁੱਛਣਾ ਜਾਂਦਾ ਕਈ
ਦੇਖੋ ਦੇਖੋ ਇਹ ਨਾ ਕੇਸ ਬਾਏ ਕੇਸ ਹੁੰਦਾ ਨੰਬਰ ਇੱਕ ਤਾਂ ਜਿਹੜਾ ਇੱਥੋਂ ਆਸਟ੍ਰੇਲੀਆ ਦਾ ਸਿਸਟਮ ਇਹ ਹੈ ਵੀ ਜਦੋਂ ਤੁਸੀਂ ਕੋਈ ਵੀ ਸੰਸਥਾ ਰਜਿਸਟਰਡ ਕਰਾਉਂਦੇ ਆ ਕੋਆਪਰੇਟਿਵ ਸੰਸਥਾ ਜਾਂ ਕੋਈ ਵੀ ਤੁਸੀਂ ਕੰਪਨੀ ਜਾਂ ਪਬਲਿਕ ਕੋਈ ਵੀ ਅਦਾਰਾ ਰਜਿਸਟਰਡ ਕਰਾਉਂਦੇ ਆ ਨਾ ਤੇ ਉਦੋਂ ਉਹ ਤੁਹਾਨੂੰ ਕਹਿੰਦੇ ਆ ਵੀ ਲਿਆਓ ਜੀ ਆਪਦਾ ਕੰਸਟੀਟਿਊਸ਼ਨ ਸਾਨੂੰ ਸਬਮਿਟ ਕਰਾਓ ਤਾਂ ਉਸ ਤੋਂ ਪਹਿਲਾਂ ਇੱਕ ਕੰਸਟੀਟਿਊਸ਼ਨ ਬਣਦਾ ਗਾ ਉਹ ਕੰਸਟੀਟਿਊਸ਼ਨ ਦੇ ਵਿੱਚ ਤੁਹਾਡੇ ਤੇ ਡਿਪੈਂਡ ਹੁੰਦਾ ਉਸ ਅਦਾਰੇ ਨਾਲ ਜੁੜੇ ਲੋਕਾਂ ਤੇ ਡਿਪੈਂਡ ਹੁੰਦਾ ਵੀ ਉਹ ਕੀ ਲਿਖਦੇ ਆ ਸਰਕਾਰ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਸਰਕਾਰ ਨੂੰ ਸਿਰਫ ਇੰਨਾ ਮਤਲਬ ਹੁੰਦਾ ਵੀ ਜਿਹੜਾ ਆਸਟ੍ਰੇਲੀਅਨ ਲਾਅ ਆ ਉਸ ਲਾਅ ਦੇ ਤੋਂ ਬਾਹਰ ਇਹ ਨਾ ਹੋਵੇ ਵੀ ਜਿਵੇਂ ਹੁਣ ਆਸਟ੍ਰੇਲੀਅਨ ਲਾਅ ਦੇ ਵਿੱਚ ਕੋਈ ਚੀਜ਼ ਕਰਨੀ ਮਨਾ ਤੇ ਉਹ ਕਹੀਏ ਵੀ ਅਸੀਂ ਆਪਦੇ ਕੰਸਟੀਟਿਊਸ਼ਨ ਚ ਲਿਖ ਲਈਏ ਤੇ ਅਸੀਂ ਕਰ ਸਕਦੇ ਨਹੀਂ ਇਹ ਨਹੀਂ ਹੋਊਗੀ ਪਹਿਲਾਂ ਆਸਟ੍ਰੇਲੀਅਨ ਲਾਅ ਫੋਲੋ ਕੀਤਾ ਜਾਊਗਾ ਉਦੋਂ ਬਾਅਦ ਜਿਹੜਾ ਥੱਲੇ ਆ ਉਹਦੇ ਚ ਤੁਸੀਂ ਮਨ ਮਰਜ਼ੀ ਨਾਲ ਆਪਦਾ ਕੋਈ ਵੀ ਕੰਸਟੀਟਿਊਸ਼ਨ ਬਣਾ ਸਕਦੇ ਹੋ ਉਹ ਕੰਸਟੀਟਿਊਸ਼ਨ ਦੇ ਮੁਤਾਬਕ ਫਿਰ ਤੈਅ ਹੁੰਦੀ ਹੈ ਵੀ ਕੌਣ ਮੈਂਬਰ ਬਣ ਸਕਦਾ ਕੌਣ ਨਹੀਂ ਬਣ ਸਕਦਾ ਇਹਦੇ ਚ ਨਾ ਥੋੜੀ ਜਿਹੀ ਦਿੱਕਤ ਇਹ ਆਈ ਸੀ ਪਿੱਛੇ ਜੇ ਜਿਹਨੇ ਚ ਮੈਂ ਦੇਖਿਆ ਜਿਵੇਂ ਰਿਵਰਲੈਂਡ ਦੇ ਵਿੱਚ 10 ਸਾਲ ਬਹੁਤ ਜ਼ਿਆਦਾ ਕਲੇਸ਼ ਚੱਲਿਆ ਜਿਹੜੀ ਗੁਰਦੁਆਰਾ ਕਮੇਟੀਆਂ ਦੇ ਵਿੱਚ ਆਪਸ ਵਿੱਚ 7-8 ਸਾਲ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਲੱਖਾਂ ਡਾਲਰ ਲੱਗੇ ਉਦੋਂ ਤੋਂ ਪਹਿਲਾਂ ਤੋਂ ਅੱਗੇ ਪਿੱਛੇ ਪ੍ਰੋਬਲਮ ਆਉਂਦੀ ਆ ਵੀ ਜਿਵੇਂ ਕਈ ਬੰਦੇ ਫਿਰ ਜੋ ਵੋਟਾਂ ਵੇਲੇ ਨਾ ਇਹੋ ਜਿਹੀਆਂ ਵੋਟਾਂ ਬਣਾ ਲੈਂਦੇ ਆ ਜਿਹੜੀਆਂ ਵੋਟਾਂ ਕਿਤੇ ਕਦੇ ਜਿਵੇਂ ਮੰਨ ਲਓ ਕੋਈ ਸਟੂਡੈਂਟ ਐਡੀਲੇਡ ਰਹਿ ਰਹੇ ਆ ਤੇ ਉਹ ਪਿਕਿੰਗ ਕਰਨ ਮਹੀਨਾ ਦੋ ਮਹੀਨੇ ਉੱਥੇ ਜਾਂਦੇ ਆ ਤੇ ਪਰ ਉਹਨਾਂ ਦੀਆਂ ਵੋਟਾਂ ਬਣਾ ਲਈਆਂ ਜਾਂਦੀਆਂ ਤਾਂ ਉਦੋਂ ਫਿਰ ਇਹ ਲਾਅ ਬਣਾਇਆ ਗਿਆ ਸੀਗਾ ਜਿਹਦੇ ਚ ਕੀ ਵੀ ਤੁਸੀਂ ਉੱਥੇ ਘੱਟੋ ਘੱਟ ਉੱਥੇ ਤੁਹਾਡੀ ਕੋਈ ਪ੍ਰੋਪਰਟੀ ਹੋਣੀ ਚਾਹੀਦੀ ਆ ਰਹਿਸ਼ ਹੋਣੀ ਚਾਹੀਦੀ ਆ ਤੇ ਵਰਲਡ ਵਾਈਡ ਵੀ ਜੇ ਦੇਖਿਆ ਜਾਵੇ ਤਾਂ ਇਹੀ ਕਾਨੂੰਨ ਹੁੰਦਾ ਜਿਹਦੇ ਚ ਇਹ ਹੁੰਦਾ ਵੀ ਜੇ ਤੁਸੀਂ ਕਿਸੇ ਏਰੀਏ ਚ ਤੁਹਾਡੀ ਵੋਟ ਆ ਤਾਂ ਉੱਥੇ ਤੁਹਾਡੀ ਰੈਜੀਡੈਂਸੀ ਜਾਂ ਕੋਈ ਟੈਕਸ ਤੁਸੀਂ ਉੱਥੇ ਬਿਜਲੀ ਦਾ ਬਿੱਲ ਜਾਂ ਕੁਛ ਭਰਦੇ ਹੋਵੋ ਤੇ ਤਾਂ ਕਰਕੇ ਆ ਹੁਣ ਮੈਂ ਮੇਰੀ ਜੇ ਪਰਸਨਲ ਲਾਈਏ ਤਾਂ ਮੈਂ 2007 ਤੋਂ ਲੈ ਕੇ 9 ਤੱਕ ਐਡੀਲੇਡ ਰਿਵਰਲੈਂਡ ਰਿਹਾ ਤਾਂ ਮੈਨੂੰ ਮੇਰੀ ਉੱਥੇ ਵੋਟ ਸੀ ਮੈਂ ਗੁਰਦੁਆਰੇ ਕਮੇਟੀ ਚ ਵੀ ਰਿਹਾ ਤੇ ਪਰ ਜਦੋਂ ਮੈਂ ਉੱਥੋਂ ਮੂਵ ਹੋ ਗਿਆ 2009 ਦੇ ਐਂਡ ਦੇ ਵਿੱਚ ਜਾਂ 10 ਦੇ ਸ਼ੁਰੂ ਚ ਤਾਂ ਉੱਥੋਂ ਮੇਰੀ ਆਟੋਮੈਟਿਕਲੀ ਵੋਟ ਕੱਟੀ ਗਈ ਤੇ ਹੁਣ ਮੈਂ ਜਿੱਦਣ ਮੇਰਾ ਬਲਾਕ ਲਿਆ ਮੈਂ 1-22 ਜੂਨ ਨੂੰ ਬਲਾਕ ਦੀ ਮੇਰੀ ਰਜਿਸਟਰੀ ਹੋਈ ਆ ਤਾਂ ਮੇਰੀ ਵੋਟ 23 ਜੂਨ ਨੂੰ ਦੁਬਾਰਾ ਬਣ ਗਈ ਉੱਥੇ ਕਿਉਂਕਿ ਮੈਂ ਰਿਵਰਲੈਂਡ ਦੇ ਵਿੱਚ ਪ੍ਰੋਪਰਟੀ ਲੈ ਲਈ ਤੇ ਉੱਥੇ ਮੇਰੀ ਵੋਟ ਬਣ ਗਈ ਸੋ ਇਸ ਕਰਕੇ ਕੰਸਟੀਟਿਊਸ਼ਨ ਦੇ ਅੰਦਰ ਆਉਂਦਾ ਤੇ ਕਈ ਵਾਰੀ ਤੁਹਾਡੇ ਵਰਗੇ ਜਿਹੜੇ ਜੈਨੂਨ ਬੰਦੇ 8-7 ਸਾਲ ਤੋਂ ਰਹਿ ਵੀ ਰਹੇ ਆ ਉੱਥੇ ਪਰ ਉਹ ਵੀ ਫਿਰ ਵਾਂਝੇ ਰਹਿ ਜਾਂਦੇ ਆ ਵੋਟ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਉਹਦਾ ਕਾਰਨ ਇਹੀ ਆ
ਜਿਵੇਂ ਪ੍ਰੋਪਰਟੀ ਹਾਂਜੀ ਪ੍ਰੋਪਰਟੀ ਤਾਂ ਹੈ ਨੀ ਜਿਵੇਂ ਤੁਸੀਂ ਕਿਹਾ ਵੀ ਬਿਜਲੀ ਦਾ ਬਿੱਲ ਜਾਂ ਕਹਿ ਲਓ ਵੀ ਕੰਮ ਹੁਣ ਜਿਵੇਂ ਅਸੀਂ 8 ਸਾਲ ਤੋਂ ਬਿਜਲੀ ਦਾ ਬਿੱਲ ਰੈਂਟ ਉਹ ਪ੍ਰੋਪਰ ਸਾਡੇ ਨਾਂ ਤੇ ਆ ਟੈਕਸ ਤੇ ਕੰਮ ਕਰ ਰਹੇ ਆ ਵੀ ਇਹ ਚੀਜ਼ਾਂ ਨੀ ਵੀ ਫਿਰ ਪ੍ਰੋਪਰਟੀ ਕਹਿਣ ਦਾ ਮਤਲਬ ਤਾਂ ਵੀ ਘਰ ਬਾਰ ਜਿੰਨਾ ਚਿਰ ਆਪਾਂ ਬਣਾਉਂਦੇ ਨੀ ਫਿਰ ਓਨਾ ਚਿਰ ਫਿਰ ਤਾਂ ਉਹੀ ਗੱਲ ਹੋਊਗੀ ਨਾ
ਇਹ ਮੁੱਦਾ ਜਰੂਰ ਉੱਠਣਾ ਚਾਹੀਦਾ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ ਵੀ ਤੁਸੀਂ ਕਿੰਨੇ ਚਿਰ ਤੋਂ ਰੈਗੂਲਰ ਰਹਿ ਰਹੇ ਹੋ ਜੇ ਤੁਸੀਂ ਰੈਗੂਲਰ ਰਹਿ ਰਹੇ ਹੋ ਤਾਂ ਇਹਦੇ ਲਈ ਉਹਨਾਂ ਨੂੰ ਕਾਨੂੰਨ ਦੇ ਵਿੱਚ ਜ਼ਰੂਰ ਸੰਵਿਧਾਨ ਚ ਸੰਸ਼ੋਧਨ ਕੀਤਾ ਜਾ ਸਕਦਾ ਤੇ ਇਹ ਤੁਸੀਂ ਨਾ ਜਦੋਂ ਵੀ ਲੋਕਲ ਜਿਹੜੀ ਵੀ ਗੁਰਦੁਆਰਾ ਕਮੇਟੀ ਚ ਚਾਹੇ ਰੈਨਮਾਰਕ ਚ ਆਉਣਾ ਚਾਹੁੰਦੇ ਹੋ ਚਾਹੇ ਉਹਦੇ ਮੈਂਬਰ ਬਣਨਾ ਚਾਹੁੰਦੇ ਹੋ ਚਾਹੇ ਤੁਸੀਂ ਗਲੋਸ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਆਪਦੇ ਰਿਟਰਨ ਦੇ ਤੌਰ ਦੇ ਉੱਤੇ ਜੇ ਤੁਸੀਂ ਇਹੋ ਜਿਹੇ 5-10 ਪਰਿਵਾਰ ਜਾਂ ਹੈਗੇ ਆ ਤਾਂ ਤੁਸੀਂ ਜ਼ਰੂਰ ਸੰਬੰਧਿਤ ਬੰਦਿਆਂ ਨੂੰ ਇਹ ਨੋਟਿਸ ਦੇ ਸਕਦੇ ਹੋ ਉਹਨਾਂ ਨੂੰ ਉਹਨਾਂ ਦੇ ਨੋਟਿਸ ਚ ਲਿਆ ਸਕਦੇ ਹੋ ਵੀ ਇਹ ਚੀਜ਼ ਆ ਜੀ ਅਸੀਂ ਇੰਨੇ ਸਾਲਾਂ ਤੋਂ ਰਹਿ ਰਹੇ ਹਾਂ ਅਸੀਂ ਸਿੱਖੀ ਸਰੂਪ ਚ ਵੀ ਆ ਤੇ ਸਾਨੂੰ ਮੈਂਬਰਸ਼ਿਪ ਚਾਹੀਦੀ ਆ ਤਾਂ ਉਹ ਮੈਂਬਰਸ਼ਿਪ ਦੇਖੋ ਵੈਸੇ ਤਾਂ ਜੇ ਤਾਂ ਦੇਖਿਆ ਜਾਵੇ ਤਾਂ ਜਿਹੜੇ ਬੰਦੇ ਨੇ ਗੁਰੂ ਘਰ ਦੇ ਵਿੱਚ ਆਪਦੇ ਸ਼ਰਧਾ ਨਾਲ ਤੇ ਉਹ ਚੀਜ਼ਾਂ ਉਹਨਾਂ ਨੂੰ ਤਾਂ ਵੈਸੇ ਕੋਈ ਲੋੜ ਵੀ ਨਹੀਂ ਹੁੰਦੀ ਪਰ ਗੱਲ ਇਹ ਹੋ ਜਾਂਦੀ ਹੈ ਵੀ ਜਦੋਂ ਅੱਖਾਂ ਦੇ ਸਾਹਮਣੇ ਕਈ ਵਾਰੀ ਊਨਤਾਈਆਂ ਹੁੰਦੀਆਂ ਦਿਖਦੀਆਂ ਤੇ ਜਦੋਂ ਊਨਤਾਈਆਂ ਦੇ ਖਿਲਾਫ਼ ਆਪਾਂ ਬੋਲਦੇ ਹਾਂ ਤੇ ਕਰਦੇ ਹਾਂ ਤਾਂ ਉਦੋਂ ਫਿਰ ਉਹ ਅਗਲਾ ਕਹਿੰਦਾ ਵੀ ਤੂੰ ਅਧਿਕਾਰੀ ਨਹੀਂ ਹੈ ਬੋਲਣ ਦਾ ਕਿਉਂਕਿ ਤੇਰੇ ਕੋਲ ਮੈਂਬਰਸ਼ਿਪ ਵੀ ਨਹੀਂ ਹੈਗੀ ਸੋ ਹਾਂ ਇਹਨਾਂ ਚੀਜ਼ਾਂ ਕਰਕੇ ਥੋੜੀ ਜਿਹੀ ਜ਼ਰੂਰੀ ਹੋ ਜਾਂਦੀ ਆ
ਇਹੀ ਚੀਜ਼ ਹੈ ਜੀ ਇਹੀ ਚੀਜ਼ ਆ ਕਿਉਂਕਿ ਹੁਣ ਤੁਸੀਂ ਮੰਨ ਲਓ ਅਸੀਂ ਇੱਥੇ ਰਹਿ ਰਹੇ ਹਾਂ ਬਹੁਤ ਟਾਈਮ ਤੋਂ ਪਰ ਤੁਸੀਂ ਕੁਛ ਬੋਲ ਨਹੀਂ ਸਕਦੇ ਤੁਸੀਂ ਆਪਣੇ ਪਸੰਦ ਦਾ ਨਹੀਂ ਚੁਣ ਸਕਦੇ ਕਿਉਂਕਿ ਉਹ ਜਿਨ੍ਹਾਂ ਦੀਆਂ ਮੈਂਬਰਸ਼ਿਪ ਬਣੀਆਂ ਜਿਹਦੇ ਕਹਿ ਲਓ ਕਿ ਪਰਿਵਾਰ ਜ਼ਿਆਦੇ ਆ ਮੈਂਬਰਸ਼ਿਪ ਜ਼ਿਆਦੇ ਆ ਉਹੀ ਜੇਤੂ ਆ ਚਾਹੇ ਉਹ ਬੰਦਾ ਜਿਵੇਂ ਮਰਜ਼ੀ ਆ ਸਹੀ ਆ ਚਾਹੇ ਗਲਤ ਆ ਕੁਛ ਵੀ ਆ ਜੇ ਹੁਣ ਅਸੀਂ ਆ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਇਹੀ ਕਹਿ ਲਓ ਵੀ ਇੱਕ ਐਂ ਦੇਖਣਾ ਵੀ ਇਹ ਬੰਦਾ ਸੇਵਾ ਕਰ ਰਿਹਾ ਤਾਂ ਠੀਕ ਆ ਕਿਉਂਕਿ ਸਾਨੂੰ ਪਿੱਛੋਂ ਲਿੰਕ ਨਹੀਂ ਹੈ ਉਹਨਾਂ ਦੇ ਪਰਿਵਾਰਾਂ ਨਾਲ ਜਾਂ ਕੁਛ ਵੀ ਪਰ ਸਾਡੀ ਵੋਟ ਨਹੀਂ ਉਹ ਬਸ ਐਂ ਕਹਿੰਦੇ ਵੀ ਪੀਅਰ ਨਹੀਂ ਹੈ ਤੁਸੀਂ ਮੈਂ ਉਹੀ ਸੀ ਵੀ ਕੋਈ ਲਿਖਿਆ ਹੋਣਾ ਤੇ ਕਿਉਂਕਿ ਅਸੀਂ ਹਾਂ ਸਿੱਖ ਪਰਵਾਰੋਂ ਆ ਸਿੱਖੀ ਸਰੂਪ ਚ ਵੀ ਆ ਚਲੋ ਤੇ ਬਈ ਇੰਨੇ ਟਾਈਮ ਤੋਂ ਰਹਿ ਵੀ ਰਹੇ ਆ ਇੱਥੇ ਪ੍ਰੋਪਰਟੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਿੰਨਾ ਚਿਰ ਆਪਾਂ ਪੱਕੇ ਨਹੀਂ ਹੁੰਦੇ ਨਾ ਆਪਾਂ ਘਰ ਲੈਂਦੇ ਨਾ ਕੁਛ ਹੋਰ ਲੈ ਸਕਦੇ ਹਾਂ ਹਾਂ ਇਹ ਜ਼ਰੂਰ ਹੋਣਾ ਚਾਹੀਦਾ ਵੀ ਦੋ ਤਿੰਨ ਸਾਲ ਤੋਂ ਤੁਸੀਂ ਉੱਥੇ ਰਹਿੰਦੇ ਹੋਵੋ ਤਾਂ ਫਿਰ ਠੀਕ ਆ ਬਈ ਉਹੀ ਮੈਂ ਕਿਹਾ ਪਤਾ ਕਰੂੰਗਾ ਸਿੱਖੂਗਾ
ਨਹੀਂ ਨਹੀਂ ਇਹ ਅਜੇ ਤੇ ਤੁਸੀਂ ਜ਼ਰੂਰ ਇਸ ਮਸਲੇ ਨੂੰ ਲੈ ਸਕਦੇ ਹੋ ਕਿਉਂਕਿ ਤੁਸੀਂ ਤਕਰੀਬਨ 7-8 ਸਾਲ ਤੋਂ ਰਹਿ ਰਹੇ ਹੋ ਤੁਹਾਡੇ ਸਬੂਤ ਹੈਗੇ ਆ ਤੇ ਉਹ ਜ਼ਰੂਰ ਇਹਨਾਂ ਚੀਜ਼ਾਂ ਦੇ ਸੰਸ਼ੋਧਨ ਹੋਣੇ ਚਾਹੀਦੇ ਆ ਪਾਸਟ ਦੇ ਵਿੱਚ ਮਿਸਯੂਜ਼ ਹੋਣ ਕਾਰਨ ਲੋਕਾਂ ਨੇ ਕੀ ਕੀਤਾ ਵੀ ਐਡਲੇਡ ਤੋਂ ਜੇ ਇੱਕ ਦਿਨ ਦੋ ਦਿਨ ਲੈ ਗਏ ਬੰਦੇ ਤੇ ਜਾ ਕੇ ਉਹਨਾਂ ਦੀਆਂ ਵੋਟਾਂ ਬਣਾ ਕੇ ਤੇ ਆਪ ਜਿੱਤ ਲਏ ਇਹ ਜਿਹਾ ਕੁਛ ਕੀਤਾ ਗਿਆ ਪਾਸਟ ਦੇ ਵਿੱਚ ਤਾਂ ਕਰਕੇ ਥੋੜੀ ਜਿਹੀ
ਦਿੱਕਤ ਆਈ ਸੀ ਹਾਂਜੀ ਉਹ ਤਾਂ ਗਲਤ ਆ ਉਹ ਤਾਂ ਗਲਤ ਹੀ ਆ ਨਾ ਠੀਕ ਹੈ ਵੀਰੇ ਥੈਂਕ ਯੂ
ਸੋ ਬਹੁਤ ਮਿਹਰਬਾਨੀ ਰਮਨ ਤੁਸੀਂ ਪਹਿਲੀ ਵਾਰ ਜੁੜੇ ਤੇ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਵਜ਼ੀਰ ਜੇ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸੋ ਰਮਨ ਸਾਡੇ ਨਾਲ ਜੁੜੇ ਹੋਏ ਸੀ ਜੀ ਇਸ ਟਾਈਮ ਰਿਵਰਲੈਂਡ ਤੋਂ ਤੇ ਉਹਨਾਂ ਨੇ ਜਿਹੜੀ ਦੋਨੇ ਮਸਲੇ ਜਿਹੜੇ ਉਹਨਾਂ ਨੇ ਗੱਲਬਾਤ ਹੋਈ ਆ ਤੁਸੀਂ ਵੀ ਸਹਿਮਤ ਹੋਵੋਗੇ ਇਹਨਾਂ ਨਾਲ ਤੇ ਘਰ ਘਰ ਕੀ ਕਹਾਣੀ ਨੀ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮਸ ਆਉਂਦੀਆਂ ਤੇ ਉਸੇ ਕਾਰਨ ਹੀ ਅਸੀਂ ਜਿਹੜੀ ਚਿੰਤਾਵਾਂ ਅਕਸਰ ਕਰਦੇ ਹਾਂ ਚਲੋ ਜੀ ਖਬਰਾਂ ਦੀ ਦੁਨੀਆਂ ਦੇ ਵਾਪਸ ਆਈਏ ਪਰ ਉਸ ਤੋਂ ਪਹਿਲਾਂ ਮੈਂ ਮੈਸੇਜ ਲੈ ਲਾਂ ਜੀ ਸਾਡੇ ਨਾਲ ਪਾਲਾ ਬੈਂਸ ਕੋਬਰਮ ਤੋਂ ਜੁੜੇ ਸੀ ਕਹਿੰਦੇ ਜੀ ਆਪਾਂ ਤਾਂ ਬਹੁਤ ਚਿਬੜਾਂ ਦੀਆਂ ਚਟਣੀਆਂ ਖਾਧੀਆਂ ਜੀ ਰੱਜ ਕੇ ਤੇ ਨਜ਼ਾਰਾ ਆ ਗਿਆ ਜੀ ਤੁਹਾਡੇ ਕੋਲ ਇੱਥੇ ਬੀ ਹੈਗਾ ਤਾਂ ਸਾਨੂੰ ਵੀ ਭੇਜੋ ਜੀ ਅਸੀਂ ਵੀ ਚਿਬੜ ਬੀਜਣੇ ਚਾਹਾਂਗੇ ਅਰਸ਼ ਮੱਲੀ ਜੁੜੇ ਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਸੋ ਬਹੁਤ ਮਿਹਰਬਾਨੀ ਮੱਲੀ ਸਾਹਿਬ ਤੇ ਉਮੀਦ ਆ ਜੀ ਤੁਸੀਂ ਵੀ ਜਿਹੜਾ ਪ੍ਰੋਗਰਾਮ ਨੂੰ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਨਾਲ ਨਾਲ ਜਿਹੜੇ ਕੰਮ ਦੇ ਵਿੱਚ ਵੀ ਆਪਦੇ ਚ ਜ਼ਿੰਮੇਵਾਰੀ ਦਿਖਾ ਰਹੇ ਹੋਵੋਗੇ ਸੁਖਦੀਪ ਸਿੰਘ ਰਾਰ ਕੋਬਰਮ ਵਾਲੇ ਜੁੜੇ ਆ ਜੀ ਰੈਡ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਐਡੀਲੇਡ ਓਵਲ ਕ੍ਰਿਕਟ ਗਰਾਊਂਡ ਵਾਲਿਆਂ ਨੇ ਵੀ ਵਿਰਾਟ ਕੋਹਲੀ ਨੂੰ ਇਨਵਾਈਟ ਕੀਤਾ ਹੈ ਕਿ ਉਹ ਆਪਣਾ ਵਿਆਹ ਇੱਥੇ ਆ ਕੇ ਕਰਾ ਸਕਦਾ ਹੈ ਬਿੰਜਾੜ ਵੀ ਸੀ ਤੇ ਸੰਤਰੇ ਵੀ ਪਰ ਲੱਗਦਾ ਭਾਜੀ ਤੁਹਾਡੇ ਪਨੀਰ ਦੇ ਪਕੌੜੇ ਮਾਰੇ ਗਏ ਬਿਲਕੁਲ ਜੀ ਬਿਲਕੁਲ ਦੇਖੋ ਜੇ ਇੱਥੇ ਵਿਆਹ ਰੱਖ ਲੈਂਦੇ ਕੋਹਲੀ ਸਾਹਿਬ ਤਾਂ ਮੈਨੂੰ ਮੇਰੇ ਕੋਲੇ ਐਡਾ ਗਿੱਦੜ ਚਿੱਠੀ ਸੀਗੀ ਬਣਾਈ ਹੋਈ ਤੇ ਵੀ ਮੈਂ ਜ਼ਰੂਰ ਉੱਥੇ ਫੋਟੋਆਂ ਖਿੱਚਣ ਦੇ ਬਹਾਨੇ ਜਾਂ ਜੇ ਮੀਡੀਆ ਕਵਰੇਜ ਦੇ ਬਹਾਨੇ ਉੱਥੇ ਜਾ ਸਕਦਾ ਸੀ ਵਿਆਹ 'ਚ ਤੇ ਨੇੜੇ ਤੋਂ ਉਹਨਾਂ ਨੂੰ ਮਾਣ ਸਕਦਾ ਸੀ ਪਰ ਦੇਖੋ ਜੀ ਉਹਨਾਂ ਨੂੰ ਮੈਨੂੰ ਲੱਗਦਾ ਕਿਉਂਕਿ ਵਿਰਾਟ ਕੋਹਲੀ ਦੀ ਚੱਲਦੀ ਨਹੀਂ ਹਮੇਸ਼ਾ ਚੱਲਦੀ ਤਾਂ ਜਨਾਨੀਆਂ ਦੀ ਹੁੰਦੀ ਹੈ ਫਿਰ ਕਨਿਸ਼ਕਾ ਸ਼ਰਮਾ ਦੀ ਚੱਲ ਗਈ ਤੇ ਉਹਨੂੰ ਇਟਲੀ ਪਸੰਦ ਸੀ ਤੇ ਉਹ ਇਟਲੀ ਲੈ ਗਈ ਉਹਨੇ ਅਸਲ 'ਚ ਜੇ ਉਹਨੇ ਬਰੋਸਾ ਹੈਲੀਕਾਪਟਰ 'ਤੇ ਚੜ੍ਹੀ ਹੁੰਦੀ ਬਰੋਸਾ ਹੈਲੀਕਾਪਟਰ ਦੀ ਰਾਈਡ ਲਈ ਹੁੰਦੀ ਤਾਂ ਫਿਰ ਉਹ ਕਾਹਨੂੰ ਇਟਲੀ ਦੀ ਗੱਲ ਕਰਦੀ ਸੋ ਇਸ ਕਰਕੇ ਮੈਨੂੰ ਲੱਗਦਾ ਉਹਨੇ ਗੂਗਲ ਤੇ ਜੇ ਸਰਚ ਵੀ ਮਾਰ ਲੈਂਦੀ ਨਾ ਵੀ ਦੁਨੀਆ ਦਾ ਸਭ ਤੋਂ ਬੈਸਟ ਵਾਈਨ ਦਾ ਵਾਈਨ ਕਿੱਥੇ ਆ ਜਾਂ ਵਿਨਜਾਰਡ ਕਿਹੜਾ ਏਰੀਆ ਤਾਂ ਉਹ ਬਰੋਸਾ ਵੈਲੀ ਨਿਕਲਦਾ ਫੇਰ ਮੈਨੂੰ ਲੱਗਦਾ ਉਹ ਜ਼ਰੂਰ ਬਰੋਸਾ ਚ ਪਲਾਨ ਕਰਦੇ ਪਰ ਚਲੋ ਜੀ ਹੁਣ ਉਹਨਾਂ ਨੇ ਇਟਲੀ ਚ ਪਲਾਨ ਕੀਤਾ ਤੇ ਇਟਲੀ ਦੇ ਵਿੱਚ ਉਮੀਦ ਆ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਫੋਟੋਜ਼ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੁਨੀਆ ਦੇ ਸਾਹਮਣੇ ਆ ਜਾਣਗੀਆਂ ਤੇ ਪਰ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਜੀ ਬੜਾ ਵਧੀਆ ਨੌਜਵਾਨ ਹੈ ਭਾਰਤ ਦੀ ਟੀਮ ਦਾ ਇੱਕ ਹੀਰਾ ਜਿਹਨੂੰ ਕਹਿ ਸਕਦੇ ਹਾਂ ਤੇ ਜਿਹਨੇ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਆਪਦੀ ਕ੍ਰਿਕਟ ਦੇ 19 ਸਾਲ ਦੀ ਟੀਮ ਤੋਂ ਸ਼ੁਰੂ ਕਰਕੇ ਹੁਣ ਤੱਕ ਉਹਨੇ ਆਪਦੀ ਡੈਡੀਕੇਸ਼ਨ ਦਿਖਾਈ ਆ ਤੇ ਲਗਾਤਾਰ ਜਿਹੜੀ ਕਾਮਯਾਬੀ ਆ ਉਹਦੇ ਪੈਰ ਚੁੰਮਦੀ ਰਹੀ ਆ ਨਹੀਂ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਫੇਲੀਅਰ ਟਾਈਮ ਬਹੁਤ ਲੰਮਾ ਚੌੜਾ ਆ ਜਾਂਦਾ ਪਰ ਨਹੀਂ ਜੇ ਕਿਤੇ ਫੇਲ ਵੀ ਹੋਇਆ ਤਾਂ ਗਿਣਤੀ ਦੇ 2-4 ਮੈਚਾਂ ਨੂੰ ਛੱਡ ਕੇ ਤੇ ਨਹੀਂ ਉਹਨਾਂ ਨੇ ਕਾਫੀ ਕੁਛ ਕੀਤਾ ਤਿੰਨੇ ਫਾਰਮੈਟ ਦੇ ਵਿੱਚ ਕੀਤਾ ਸੋ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਜੀ ਜੋੜੀ ਤੇ ਰੱਬ ਮਹਿਰਾ ਬਣਾਈ ਰੱਖੇ ਦੋਸਤੋ ਖਬਰ ਅੱਗੇ ਕ੍ਰਿਕਟ ਦੀ ਹੀ ਚੱਲ ਰਹੀ ਸੀ ਤਾਂ ਕ੍ਰਿਕਟ ਦੀ ਖਬਰ ਦੇ ਵਿੱਚ ਇੱਕ ਨਾ ਖਬਰ ਹੋਰ ਨਿਰਾਸ਼ ਕਰਨ ਵਾਲੀ ਆ ਰਹੀ ਹੈ ਜੀ ਤੇ ਉਹ ਨਿਰਾਸ਼ ਕਰਨ ਵਾਲੀ ਇਹ ਆ ਰਹੀ ਹੈ ਵੀ ਅਸੀਂ ਪਿਛਲੇ ਕੁਝ ਚਿਰਾਂ ਤੋਂ ਦੇਖ ਰਹੇ ਹਾਂ ਵੀ ਜਸਪ੍ਰੀਤ ਸਿੰਘ ਬੁਮਰਾਹ ਨਾਂ ਦਾ ਇੱਕ ਕ੍ਰਿਕੇਟਰ ਨੌਜਵਾਨ ਕ੍ਰਿਕੇਟਰ ਅਜੀਬ ਜਿਹਾ ਐਕਸ਼ਨ ਆ ਤੇ ਪਿਛਲੇ ਸਾਲ ਡੇਢ ਦੋ ਸਾਲ ਚੋਂ ਇੱਕ ਆਪਣੀ ਖਾਸ ਥਾਂ ਤੇ ਬਣਾ ਚੁੱਕਿਆ ਭਾਰਤੀ ਟੀਮ ਦੇ ਤੇ ਜੇ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਉਸ ਨੌਜਵਾਨ ਨੇ ਸਿਰਫ ਸਾਲ ਡੇਢ ਦੋ ਸਾਲਾਂ ਦੇ ਵਿੱਚ ਹੀ ਜਿਹੜੀ 2020 ਕ੍ਰਿਕਟ ਦਾ ਸਭ ਤੋਂ ਟੌਪ ਦੇ ਗੇਂਦਬਾਜ਼ ਦੇ ਤੌਰ ਤੇ ਉਹ ਜਾਣਿਆ ਜਾਂਦਾ ਬੜਾ ਕੰਜੂਸ ਗੇਂਦਬਾਜ਼ ਆ ਜੀ 2020 ਚ ਬਹੁਤ ਘੱਟ ਜਿਹੜੇ ਰਨ ਦਿੰਦਾ ਤੇ ਬਹੁਤ ਸਾਰੇ ਜਿਹੜੀਆਂ ਵਿਕਟਾਂ ਲੈਂਦਾ ਤਾਂ ਜਸਪ੍ਰੀਤ ਸਿੰਘ ਬੁਮਰਾਹ ਜਿੱਥੋਂ ਕੋਈ ਉਹਦਾ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਕੁਛ ਕੁ ਉੱਤਰਾਖੰਡ ਨਾਲ ਮਿਲਦਾ ਕੁਛ ਕੁ ਜਿਹੜਾ ਅਹਿਮਦਾਬਾਦ ਗੁਜਰਾਤ ਨਾਲ ਉਹਨਾਂ ਦੇ ਸੰਪਰਕ ਆ ਤਾਂ ਕੱਲ ਉਹਨਾਂ ਦੇ ਜਿਹੜੇ ਦਾਦਾ ਜੀ ਵੱਲੋਂ ਖੁਦਕੁਸ਼ੀ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਆ, ਬੜੀ ਅਖਬਾਰਾਂ ਦੇ ਵਿੱਚ ਅੱਜ ਉਹ ਸੁਰਖੀ ਬਣੀ ਹੋਈ ਆ, ਤੇ ਬੜੀ ਅਜੀਬ ਜਿਹਾ ਜਿਹੜਾ ਘਰੇ ਪਰਿਵਾਰ ਦੇ ਵਿੱਚ ਵਰਤਾਰਾ ਦੇਖਣ ਨੂੰ ਮਿਲਿਆ। ਕਈ ਵਾਰ ਕੀ ਹੁੰਦਾ ਵੀ ਅਸੀਂ ਕਿਸੇ ਬੰਦੇ ਦੀ ਕਾਮਯਾਬੀ ਨੂੰ ਦੇਖ ਕੇ ਸੋਚ ਲੈਂਦੇ ਹਾਂ ਵੀ ਬੜਾ ਬੰਦਾ ਕਾਮਯਾਬ ਆ, ਪਰ ਜਿਹੜੀਆਂ ਅੰਦਰੂਨੀ ਗੱਲਾਂ ਸਾਨੂੰ ਪਤਾ ਨਹੀਂ ਹੁੰਦੀਆਂ। ਸੋ ਅੰਦਰੂਨੀ ਗੱਲ ਇਹ ਹੈ ਜੀ ਵੀ ਜਸਪ੍ਰੀਤ ਹੋਰਾਂ ਦੇ ਪਿਤਾ ਜੀ ਦੀ ਜਿਹੜੀ ਡੈਥ ਆ ਉਹ ਤਕਰੀਬਨ ਸਨ 2000 ਦੇ ਵਿੱਚ, ਸਰਦਾਰ ਜਸਵੀਰ ਸਿੰਘ ਸੀ ਉਹਨਾਂ ਦੀ ਡੈਥ ਹੋ ਗਈ ਸੀ, ਤੇ ਉਦੋਂ ਬਾਅਦ ਜਿਹੜੇ ਉਹਨਾਂ ਦੇ ਮਾਤਾ ਦਲਜੀਤ ਕੌਰ ਉਹਨਾਂ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਆਪਦੇ ਸਹੁਰੇ ਪਰਿਵਾਰ ਨਾਲੋਂ ਜਿਹੜਾ ਰਿਸ਼ਤਾ ਕੱਟ ਲਿਆ ਸੀਗਾ, ਤੇ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ 17 ਸਾਲਾਂ ਤੋਂ ਜਿਹੜਾ ਆਪਣੇ ਪੋਤੇ ਨੂੰ ਮਿਲਣ ਲਈ ਉਹਨਾਂ ਦੇ ਦਾਦਾ ਸੰਤੋਖ ਸਿੰਘ ਕੋਸ਼ਿਸ਼ ਕਰਦੇ ਰਹੇ, ਹਾਲਾਂਕਿ ਜਦੋਂ ਮਸ਼ਹੂਰ ਨਹੀਂ ਸੀ ਉਦੋਂ ਵੀ ਉਹ ਉਹਨਾਂ ਨੂੰ ਮਿਲਣ ਲਈ ਬਹੁਤ ਉਹਨਾਂ ਨੇ ਤਰਲੇ ਮੱਛੋ ਮਾਰੀ ਵੀ ਮੈਂ ਆਪਣੇ ਪੋਤੇ ਨੂੰ ਮਿਲਣਾ ਚਾਹੁੰਦਾ, ਪਰ ਹੌਲੀ ਹੌਲੀ ਸੰਜੋਗ ਇਹ ਭਿੜਿਆ ਵੀ ਜਸਪ੍ਰੀਤ ਇੱਕ ਚੰਗਾ ਕ੍ਰਿਕੇਟਰ ਦੇ ਤੌਰ ਤੇ ਉਭਰ ਕੇ ਸਾਹਮਣੇ ਆਇਆ ਤੇ ਉਹਨੇ ਆਪਣਾ ਮੁਕਾਮ ਆਪ ਬਣਾਇਆ, ਤੇ ਉਹ ਉਦੋਂ ਬਾਅਦ ਜਿਹੜੀ ਗੱਲ ਇਹ ਹੋਈ ਵੀ 5 ਦਸੰਬਰ ਨੂੰ ਜਿਹੜਾ ਜਨਮ ਦਿਨ ਸੀ ਜਸਪ੍ਰੀਤ ਦਾ, ਤੇ ਉਸ ਜਨਮ ਦਿਨ ਦੇ ਉੱਤੇ ਦਾਦਾ ਆਪਣੇ ਪੋਤੇ ਨੂੰ ਦੇਖਣ ਲਈ ਅਹਿਮਦਾਬਾਦ ਤੱਕ ਪਹੁੰਚ ਗਏ, ਤੇ ਉਹਨੇ ਕੋਸ਼ ਉੱਤਰਾਖੰਡ ਤੋਂ ਚੱਲ ਕੇ ਤੇ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਕਿਵੇਂ ਨਾ ਕਿਵੇਂ ਆਪਣੇ ਪੋਤੇ ਨੂੰ ਮਿਲਣਾ, ਪਰ ਉਹ ਪੋਤਾ ਉਹਨਾਂ ਨੂੰ ਕਿਤੇ ਮਿਲਿਆ ਨਹੀਂ। 2 ਦਿਨਾਂ ਦੀ ਕੋਸ਼ਿਸ਼ਾਂ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਥਾਂ ਤੇ ਜਾ ਕੇ ਉਹ ਕਹਿੰਦੇ ਵੀ ਸੁਸਾਈਡ ਕਰ ਲਈ, ਉਹਨਾਂ ਦੀ ਲਾਸ਼ ਮਿਲੀ ਇੱਕ ਪੁਲ ਦੇ ਹੇਠੋਂ, ਪਰ ਹਜੇ ਤੱਕ ਜਿਹੜਾ ਅੰਦਾਜ਼ਾ ਵੀ ਖੁਦਕੁਸ਼ੀ ਆ ਜਾਂ ਕੋਈ ਹੋਰ ਹਾਦਸਾ ਵਾਪਰਿਆ ਉਹਨਾਂ ਨਾਲ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਕੁੱਲ ਮਿਲਾ ਕੇ ਇਹ ਕਈ ਵਾਰੀ ਪਰਿਵਾਰਕ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ, ਹੋ ਸਕਦਾ ਵੀ ਪਾਸਟ ਦੇ ਵਿੱਚ ਉਹਨਾਂ ਨੇ ਕੋਈ ਮਾੜਾ ਚੰਗਾ ਵਿਹਾਰ ਕੀਤਾ ਹੋਵੇ ਉਸ ਦੀ ਮਾਤਾ ਨਾਲ, ਜਾਂ ਕੋਈ ਵੀ ਹੋ ਸਕਦਾ ਇਹ ਕਾਰਨ, ਪਰ ਫਿਲਹਾਲ ਜਿਹੜੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਤੇ ਪਹੁੰਚੇ ਇੱਕ ਬੰਦੇ ਦੀ, ਆਪਣੀ ਮਿਹਨਤ ਦੇ ਬਲਬ ਉੱਤੇ ਪਹੁੰਚੇ ਬੰਦੇ ਦੀ ਜਦੋਂ ਇਹ ਜਿਹੀਆਂ ਗੱਲਾਂ ਆਉਂਦੀਆਂ ਸਾਹਮਣੇ ਤਾਂ ਉਹ ਹਾਰਟ ਤੱਕ ਕਰਦੀਆਂ, ਸਭ ਨੂੰ ਕਰਦੀਆਂ। ਸੋ ਇਹ ਇੱਕ ਖਬਰ ਹੈ, ਇਹ ਵੀ ਅੱਜ ਅਖਬਾਰਾਂ ਦੀ ਸੁਰਖੀ ਬਣੀ ਹੋਈ ਹੈ ਜੀ। ਅਖਬਾਰਾਂ ਦੀ ਸੁਰਖੀਆਂ ਦੇ ਵਿੱਚ ਜੇ ਜਾਈਏ ਤਾਂ ਅਗਲੀ ਸੁਰਖੀ ਜਿਹੜੀ ਬਣੀ ਹੋਈ ਹੈ ਜੀ, ਦੰਗਲ ਫੇਮ ਜਾਇਰਾ ਦੀ। ਅੱਛਾ, ਦੰਗਲ ਫਿਲਮ ਸਾਰੇ ਲੋਕਾਂ ਨੇ ਦੇਖੀ ਹੈ ਜੀ, ਤੇ ਸਾਰੇ ਬੰਦਿਆਂ ਨੂੰ ਉਸ ਫਿਲਮ ਦੀ ਜਿਹੜੀ ਜਾਇਰਾ, ਜਿਹਨੇ ਕਿ ਗੀਤਾ ਫੋਗਟ ਦਾ ਜਿਹੜਾ ਰੋਲ, ਬਚਪਨ ਦਾ ਰੋਲ ਉਹਨੇ ਅਦਾ ਕੀਤਾ ਸੀ ਫਿਲਮ ਦੇ ਵਿੱਚ, ਤਾਂ ਉਸ ਦੀ ਜਿਹੜੀ ਉਹ ਸਿਰਫ 17 ਸਾਲ ਦੀ ਕੁੜੀ ਹੈ ਜੀ, ਤੇ ਉਹ ਕੱਲ ਕਿਤੇ ਬਾਏ ਏਅਰ ਜਾ ਰਹੇ ਸੀ ਮੁੰਬਈ, ਦਿੱਲੀ ਤੋਂ ਮੁੰਬਈ, ਤਾਂ ਉਸ ਦੌਰਾਨ ਉਹਨਾਂ ਨਾਲ ਕਿਸੇ ਨੇ ਛੇੜਖਾਨੀ ਕੀਤੀ ਆ, ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਨੂੰ ਜਿਹੜੀ ਗੱਡੀ ਫਲਾਈਟ ਦੌਰਾਨ ਤੰਗ ਕੀਤਾ। ਪਰ ਬੜੀ ਹੈਰਾਨੀ ਇਹ ਹੋਈ ਹੈ ਜੀ ਵੀ ਪੁਲਿਸ ਨੇ ਜਿਹੜਾ ਉਸ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇੱਕ ਏਅਰਲਾਈਨ ਦੇ ਵਿੱਚ ਜੋ ਤੁਸੀਂ ਸਫ਼ਰ ਕਰ ਰਹੇ ਹੋ, ਤੁਸੀਂ ਅਣਪਛਾਤੇ ਕਿਵੇਂ ਹੋ ਗਏ? ਅਣਪਛਾਤਾ ਬੰਦਾ ਏਅਰਲਾਈਨ ਦੇ ਵਿੱਚ ਸਫ਼ਰ ਹੀ ਨਹੀਂ ਕਰ ਰਿਹਾ। ਸੋ ਸਾਰਾ ਰਿਕਾਰਡ A to Z ਗੱਲ ਤੇ ਸੀਟ ਤੱਕ ਦਾ ਪਤਾ ਹੁੰਦਾ ਵੀ ਇਸ ਸੀਟ ਤੇ ਕੌਣ ਤੇ ਕਿੱਥੇ ਬੈਠਾ ਸੀ, ਕਿੱਥੇ ਚੜਿਆ ਸੀ, ਕਿੱਥੇ ਉਤਰਿਆ ਸੀ, ਤੇ ਉਹ ਬੰਦੇ ਨੂੰ ਅਣਪਛਾਤਾ ਕਹਿ ਕੇ ਪੁਲਿਸ ਨੇ ਪਰਚਾ ਦਰਜ ਕੀਤਾ। ਤੇ ਏਅਰਲਾਈਨਸ ਵੀ ਪ੍ਰਾਈਵੇਸੀ ਦੇ ਨਾਂ ਦੇ ਉੱਤੇ ਕੋਈ ਡਿਟੇਲ ਦੇਣਾ ਨਹੀਂ ਚਾਹੁੰਦੀ, ਪਰ ਦੂਜੇ ਪਾਸੇ ਉਸ ਨੇ ਇੰਸਟਾਗ੍ਰਾਮ ਦੇ ਉੱਤੇ ਆਪਣੀ ਵੀਡੀਓ ਲੋਡ ਕਰਕੇ ਇਹ ਸਾਰੀ ਘਟਨਾ ਦੱਸੀ ਹੈ ਜੀ। ਤੇ ਇਸ ਘਟਨਾ ਤੋਂ ਬਾਅਦ ਜਿਹੜਾ ਫੋਗਟ ਭੈਣਾਂ ਨੇ ਵੀ ਜਿਹੜਾ ਕਿਹਾ ਜੀ, ਉਹਨਾਂ ਨੇ ਆਪਣੇ ਅੰਦਾਜ਼ ਚ, ਹਰਿਆਣਵੀ ਜਿਹੜੀਆਂ ਉਹ ਬੜੀਆਂ ਦਲੇਰ ਕੁੜੀਆਂ, ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਕੱਲ ਟਵੀਟ ਕੀਤਾ। ਉਹ ਕਹਿੰਦੀਆਂ ਜੀ, ਕਹਿੰਦੀਆਂ ਦੇਖੋ ਇੱਥੇ ਜਾਇਰਾ ਰੋਈ ਹੈ ਨਾ, ਤੇ ਜੇ ਹਾਦਸਾ ਸਾਡੇ ਨਾਲ ਵਾਪਰਿਆ ਹੁੰਦਾ ਤੇ ਰੋਣਾ ਉਸ ਸ਼ਖਸ ਨੂੰ ਪੈਣਾ ਸੀਗਾ ਜਿਹੜਾ ਸ਼ਖਸ ਨੇ ਇਹ ਛੇੜਖਾਨੀ ਕਰਨ ਦੀ ਹਿੰਮਤ ਰੱਖੀ ਸੀ, ਅਸੀਂ ਉੱਥੇ ਉਹਨੂੰ ਸਬਕ ਸਿਖਾਉਂਦੇ ਹਾਂ। ਸੋ ਬਿਲਕੁਲ ਜੀ, ਕੁੜੀਆਂ ਨੂੰ ਜਿਹੜੀ ਇਹ ਗੀਤਾ ਤੇ ਜਿਹੜੀ ਬਬੀਤਾ ਫੋਗਟ ਹੋਰਾਂ ਦਾ ਜਿਹੜਾ ਐਟੀਟਿਊਡ ਆ ਇਹ ਅਪਣਾਉਣਾ ਹੀ ਪਊਆ। ਜੇ ਅਪਣਾ ਲੈਣਗੀਆਂ, ਜਿੰਨਾ ਛੇਤੀ ਅਪਣਾ ਲੈਣਗੀਆਂ ਚੰਗੀਆਂ ਰਹਿਣਗੀਆਂ, ਤੇ ਨਹੀਂ ਤਾਂ ਫਿਰ ਉਹਨਾਂ ਨੂੰ ਗਾਏ ਬਗਾਏ ਇਹ ਜਿਹੜੇ ਜਾਇਰਾਂ ਨਾਲ ਹਾਦਸੇ ਵਾਪਰੇ ਆ ਇਹ ਵਾਪਰਦੇ ਰਹਿਣਗੇ। ਸੋ ਦੋਸਤੋ, ਖਬਰਾਂ ਹੋਰ ਵੀ ਤੇ ਹੋਰ ਵੀ ਗੱਲਾਂ ਬਾਤਾਂ ਆਪਾਂ ਕਰਨੀਆਂ ਤੇ ਲਾਈਨਾਂ ਵੀ ਖੁੱਲੀਆਂ, ਤੇ ਪਰ ਫਿਲਹਾਲ ਜਿਹੜਾ ਬੇੜਾ ਉਹ ਬ੍ਰੇਕ ਦਾ ਤੇ ਗੀਤ ਦਾ ਹੋ ਗਿਆ, ਤੇ ਸੁਣਦੇ ਹਾਂ ਤੇ ਫਿਰ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ, ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ, ਆ ਚੜਗੀ ਜਵਾਨੀ ਵੇਖ ਅੱਗ ਵਰਗੀ ਨੀ ਸਾਡੇ ਗੱਭਰੂ ਜੱਟਾਂ ਦੇ, ਗੱਭਰੂ ਨੇ ਤੁਰਦੇ ਆਓ ਵੇਖਣੇ ਨੂੰ ਝੁੰਡ ਕੁੜੀਆਂ ਦੇ ਜੁੜਦੇ ਆਓ ਕੁੜੀਆਂ ਦੇ ਜੁੜਦੇ ਆਓ ਮਾਲਕ ਮਰਬਿਆਂ ਦੀ ਤਿਲਕਦੀ ਫਿਰੇ ਤੁਰੀ ਜਾਂਦੀ ਸੀ ਵੱਟਾਂ ਦੇ
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਮਿੰਟੂ ਬਰਾੜ ਤੁਹਾਡੇ ਨਾਲ ਜੁੜਿਆ ਹੋਇਆ ਜੀ ਐਡਲੇਡ ਤੋਂ। ਕੱਲਾਂ ਖਬਰਾਂ ਤੇ ਝਾਤ ਮਾਰ ਰਹੇ ਸੀ ਤੇ ਖਬਰਾਂ ਦੇ ਝਾਤ ਦੇ ਨਾਲ ਨਾਲ ਆਪ ਸਭ ਤੋਂ ਇੱਕ ਮਸਲੇ ਤੇ ਐਡਵਾਈਸ ਵੀ ਲੈਣੀ ਆ ਤੇ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਅਸੀਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਅੱਜ ਦੇ ਪ੍ਰੋਗਰਾਮ ਚ ਜਾਂ ਅੱਜ ਹੀ, ਪਰ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ, ਕੁਝ ਇੱਕ ਸੁਧਾਰਾਂ ਦੀ ਲੋੜ ਹੁੰਦੀ ਹੈ, ਕੁਝ ਇੱਕ ਮਸਲਿਆਂ ਦੀ ਗੱਲ ਹੁੰਦੀ ਹੈ, ਉਹਨਾਂ ਤੇ ਗੱਲ ਕਰਨੀ ਬਣਦੀ ਆ। ਤੇ ਮੈਂ ਆਪ ਸਭ ਅੱਗੇ ਇੱਕ ਪ੍ਰੋਜੈਕਟ ਬਾਰੇ ਥੋੜੀ ਜਿਹੀ ਚਰਚਾ ਕਰਨੀ ਚਾਹੂੰਗਾ ਅੱਜ, ਤੇ ਉਸ ਪ੍ਰੋਜੈਕਟ ਦੇ ਉੱਤੇ ਤੁਸੀਂ, ਤੁਹਾਡੇ ਤੋਂ ਬਣਦਾ ਸੁਝਾਅ ਅਸੀਂ ਮੰਗਦੇ ਹਾਂ। ਜਦੋਂ ਮਰਜ਼ੀ ਮੈਨੂੰ ਪਰਸਨਲ ਮੈਸੇਜ, ਕਾਲ ਜਾਂ ਮੈਨੂੰ ਈਮੇਲ ਕਰਕੇ ਤੁਸੀਂ ਇਹ ਸੁਝਾਅ ਦੇ ਸਕਦੇ ਹੋ। ਦੋਸਤੋ, ਸਿੱਖ ਖੇਡਾਂ ਪਿਛਲੇ 31ਵੇਂ ਸਾਲ ਚ ਦਾਲ ਚੁੱਕੀਆਂ, ਤੁਹਾਨੂੰ ਸਭ ਨੂੰ ਪਤਾ 31 ਸਾਲਾਂ ਦਾ ਇਹ ਸਫ਼ਰ ਕੋਈ ਛੋਟਾ ਮੋਟਾ ਸਫ਼ਰ ਨਹੀਂ ਹੈ ਤੇ ਸਾਡਾ ਇੱਕ ਬਹੁਤ ਵੱਡਾ ਇਹ ਇੱਕ ਜਿਹੜਾ ਆਈਕੋਨ ਬਣ ਕੇ ਨਿਕਲੇ ਹਾਂ ਤੇ ਇਨ੍ਹਾਂ ਖੇਡਾਂ ਦੇ ਵਿਚ ਵੇਲੇ ਵੇਲੇ ਸਿਰ ਸੁਧਾਰ ਹੁੰਦੇ ਰਹੇ ਆ, ਪਰ ਪਿਛਲੇ 3 ਸਾਲਾਂ ਤੋਂ ਜੋ ਸੁਧਾਰ ਦੇਖਣ ਚ ਆਏ ਆ ਉਹ ਬਾ ਕਮਾਲ ਆ ਤੇ ਸਾਰੇ ਪਾਸੇ ਦੁਨੀਆਂ ਭਰ ਦੇ ਵਿਚ ਦੀ ਚਰਚਾ ਹੋਈ ਆ। ਅਮਨਦੀਪ ਹੋਰਾਂ ਨੇ ਪਿਛਲੇ 3 ਸਾਲ ਪਹਿਲਾਂ ਪ੍ਰਧਾਨਗੀ ਦੀ ਜਿਹੜਾ ਉਹਦੇ ਬਾਗਡੋਰ ਸਾਂਭੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖ ਖੇਡਾਂ ਦਾ ਜਿਹੜਾ ਕੱਦ ਕਾਠ ਦੇ ਵਿਚ ਬਹੁਤ ਵੱਡਾ ਅੰਤਰ ਆਇਆ। ਹੌਲੀ ਹੌਲੀ ਇੱਕ ਟੀਮ ਉਹਦੇ ਵਿਚ ਜੁੜ ਗਈ ਆ, ਇੱਕ ਇਹੋ ਜਿਹੀ ਟੀਮ ਬਣ ਗਈ ਆ ਜਿਹੜੀ ਕਿ ਜੰਗ ਆ ਤੇ ਉਹ ਟੀਮ ਕੰਮ ਕਰਨ ਦੇ ਵਿਚ ਵਿਸ਼ਵਾਸ ਰੱਖਦੀ ਆ। ਪਹਿਲਾਂ ਕੀ ਹੁੰਦਾ ਸੀ ਵੀ ਸਿੱਖ ਖੇਡਾਂ ਦੇ ਵਿਚ ਤਕਰੀਬਨ ਜਿਹੜੀ ਨੈਸ਼ਨਲ ਬਾਡੀ ਦੀ 1 ਜਾਂ 2 ਮੀਟਿੰਗਾਂ ਸਾਲ ਦੇ ਵਿਚ ਹੁੰਦੀਆਂ ਸਨ ਤੇ 1-2 ਮੀਟਿੰਗਾਂ ਦੇ ਵਿਚ ਉਹਦੇ ਚ ਜੋ ਫੈਸਲੇ ਹੋ ਜਾਂਦੇ ਸੀ ਉਦੋਂ ਬਾਅਦ ਸਾਲ ਭਰ ਫਿਰ ਕੁਛ ਨੀ ਹੁੰਦਾ ਸੀ। ਪਰ ਹੁਣ ਜਿਹੜਾ ਰੁਟੀਨ ਇਹ ਬਣ ਗਿਆ ਵੀ ਇਹ ਲਗਾਤਾਰ ਇਹਨਾਂ ਚ ਮੀਟਿੰਗਾਂ ਦਾ ਦੌਰ ਚੜਦਾ, ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਆ ਤੇ ਲਗਾਤਾਰ ਉਹਦੇ ਚ ਕੰਮ ਹੁੰਦੇ ਆ। ਸੋ ਇਹਨਾਂ ਇਹ ਸਾਰੇ ਪ੍ਰੋਜੈਕਟ ਦੇ ਵਿਚ ਜਿਹੜੇ ਕੁਝ ਕੁ ਨਾਂ ਜਦੋਂ ਜੁੜੇ ਜਿਨ੍ਹਾਂ ਦੇ ਨੌਜਵਾਨ ਤੇ ਜਿਨ੍ਹਾਂ ਕੋਲ ਨੌਲੇਜ ਆ, ਜਿਨ੍ਹਾਂ ਕੋਲ ਪੜ੍ਹਾਈ ਲਿਖਾਈ ਆ, ਜਿਹੜੇ ਕੰਮ ਕਰਨਾ ਚਾਹੁੰਦੇ ਆ ਤੇ ਕੁਝ ਪ੍ਰੂਵ ਕਰ ਚੁੱਕੇ ਆ, ਉਦੋਂ ਬਾਅਦ ਇਹਦੇ ਚ ਕੰਮ ਚ ਬੜੀ ਤੇਜ਼ੀ ਆਈ ਆ। ਤੇ ਪ੍ਰਦੀਪ ਪਾਂਗੜੀ ਸਾਡੇ ਨਾਲ ਜਦੋਂ ਐਜ ਏ ਸਕੱਤਰ ਦੇ ਤੌਰ ਤੇ ਇਸ ਅਦਾਰੇ ਚ ਜੁੜੇ ਆ ਜੀ, ਨਵਦੀਪ ਮੈਲਬਨ ਤੋਂ ਪਾਂਗਲੀ ਜੁੜੇ ਆ ਸਾਡੇ ਨਾਲ ਐਜ ਏ ਆਈ ਟੀ ਦੇ ਐਕਸਪਰਟ ਦੇ ਤੌਰ ਦੇ ਉੱਤੇ, ਮਾਈਕਲ ਜਿਹੜੇ ਸਾਡੇ ਨਾਲ ਜੁੜੇ ਆ ਸਿਡਨੀ ਤੋਂ, ਜਿਹੜੇ ਕਿ ਖਾਤੇ ਦੇਖਦੇ ਆ ਤੇ ਨਾਲੇ ਖੁਦ ਵੀ ਬੜੇ ਐਕਸਪਰਟ ਨੇ ਜੀ, ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਬੜੇ ਜੈਂਟਲ। ਸੋ ਇਸ ਢੰਗ ਨਾਲ ਪਰਮਵੀਰ ਕੌਰ ਜਿਹੜੀ ਇੱਕ ਲੇਡੀਜ਼ ਰੀਪ੍ਰੈਜੈਂਟੇਟਿਵ ਦੇ ਤੌਰ ਤੇ ਸਾਡੇ ਨਾਲ, ਪਹਿਲਾਂ ਰਿੰਮੀ ਗੁਰਮ ਸੀ ਹੁਣ ਪਰਮਵੀਰ ਆ, ਉਹ ਸਾਰੇ ਜਾਣੇ ਆਪੋ ਆਪਣੀ ਫੀਲਡ ਦੇ ਵਿਚ ਬਹੁਤ ਵਧੀਆ, ਤੇ ਖਾਸ ਕਰਕੇ ਜਿਹੜਾ ਜਸਵੀਰ ਰੰਧਾਵਾ ਜਿਹੜੇ ਕਿ ਤਕਰੀਬਨ 30 ਸਾਲਾਂ ਤੋਂ ਹੀ ਖੇਡਾਂ ਨਾਲ ਜੁੜੇ ਹੋਏ ਆ, ਉਹ ਬੜੇ ਗਜ਼ਬ ਦੇ ਐਡਵਾਈਜ਼ਰ ਨੇ ਤੇ ਬੜੇ ਵਧੀਆ ਜਿਹੜੇ ਰਾਹ ਦਸੇਰਾ ਜਿਹਨੂੰ ਕਹਿੰਦੇ ਆ ਸਾਨੂੰ ਗਾਈਡ ਕਰਦੇ ਆ। ਤਾਂ ਇਸ ਟੀਮ ਦੇ ਵਿਚ ਜਿਹੜੀ ਇੱਕ ਬਹੁਤ ਵਧੀਆ ਟੀਮ ਬਣ ਕੇ ਨਿਕਲੀ ਆ ਤੇ ਟੀਮ ਬਹੁਤ ਜ਼ਿਆਦਾ ਕੰਮ ਕਰ ਰਹੀ ਆ, ਤੇ ਮੈਨੂੰ ਵੀ ਉਸ ਟੀਮ ਦੇ ਵਿਚ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ। ਇੱਕ ਸਪੈਸ਼ਲ ਜਿਹੜੀ ਪੋਸਟ, 2 ਪੋਸਟਾਂ ਕ੍ਰੀਏਟ ਹੋਈਆਂ ਸੀਗੀਆਂ ਟੀਮ ਦੇ ਵਿਚ, ਇੱਕ ਕਲਚਰਲ ਐਕਟੀਵਿਟੀਜ਼ ਲਈ ਤੇ ਇੱਕ ਹੋਈ ਸੀਗੀ ਆਈ ਟੀ ਲਈ। ਆਈ ਟੀ ਲਈ ਨਵਦੀਪ ਦੀ ਚੋਣ ਹੋਈ ਤੇ ਕਲਚਰਲ ਐਕਟੀਵਿਟੀ ਲਈ ਚਲੋ ਮੈਨੂੰ ਜਿਹੜਾ ਸੁਭਾਗ ਪ੍ਰਾਪਤ ਹੋਇਆ, ਮੈਨੂੰ ਇਹਦੇ ਚ ਜੁੜਨ ਦਾ ਮੌਕਾ ਮਿਲਿਆ। ਤਾਂ ਜਿਹੜੀ ਆਈ ਟੀ ਦੇ ਜਿਹੜੀ ਕਲਚਰਲ ਦੇ ਵਿਚ ਜਿਹੜੀਆਂ ਗਤੀਵਿਧੀਆਂ ਉਹਦੇ ਵਿਚ ਸਾਡੀ ਅਸੀਂ ਬਹੁਤ ਸਾਰੇ ਮੀਟਿੰਗ ਕੀਤੀਆਂ, ਬਹੁਤ ਸਾਰੇ ਵਿਚਾਰ ਵਿਮਰਸ਼ ਕੀਤੇ ਤੇ ਉਹਦੇ ਵਿਚ ਦੇਖਿਆ ਗਿਆ ਵੀ ਕੀ ਚੀਜ਼ਾਂ ਨੂੰ ਹੋਰ ਐਡ ਆਨ ਕੀਤਾ ਜਾ ਸਕਦਾ, ਕੀ ਸੁਧਾਰ ਹੋਰ ਕੀਤੇ ਜਾ ਸਕਦੇ ਆ। ਉਸ ਤਹਿਤ ਜਿੰਨੀ ਕੁ ਸਾਡੀ ਸੁਰਜੀ ਆ, ਜਿੰਨੇ ਕੁ ਅਸੀਂ ਕਰ ਸਕਦੇ ਹਾਂ, ਅਸੀਂ ਉਹ ਕੋਸ਼ਿਸ਼ਾਂ ਜਾਰੀ ਆ ਸ਼ੁਰੂ ਕਰ ਚੁੱਕੇ ਹਾਂ ਤੇ ਕੋਸ਼ਿਸ਼ਾਂ ਨੂੰ ਜਿਹੜਾ ਫਲ ਵੀ ਪੈਣਾ ਸ਼ੁਰੂ ਹੋਇਆ। ਪਰ ਅਸੀਂ ਚਾਹੁੰਦੇ ਹਾਂ ਵੀ ਹੋਰ ਵੀ ਇਹਦੇ ਚ ਸੁਧਾਰ ਹੋ ਸਕਦਾ, ਹੋਰ ਵੀ ਚੀਜ਼ਾਂ ਐਡ ਆਨ ਹੋ ਸਕਦੀਆਂ, ਜਿਹਦੇ ਨਾਲ ਕਿ ਜਿਹੜੇ 3 ਦਿਨ ਖੇਡਾਂ ਦੇ ਆ ਉਹਨਾਂ ਦੇ ਵਿਚ ਸਿੱਧੇ ਰੂਪ ਚ ਹਰ ਬੰਦਾ ਜੁੜੇ ਤੇ ਉਹਦੇ ਵਿਚ ਜਿਹੜਾ ਸਾਡਾ ਮਕਸਦ ਆ ਵੀ ਸਾਡੀ ਜਿਹੜੀ ਮਾਂ ਬੋਲੀ, ਸਾਡਾ ਧਰਮ, ਸਾਡਾ ਜਿਹੜਾ ਵਿਰਸਾ ਉਹਨੂੰ ਕਾਇਮ ਰੱਖਣਾ ਤੇ ਅੱਗੇ ਪਾਸ ਆਉਣ ਕਰਨਾ, ਸਾਡਾ ਮੇਨ ਮਕਸਦ ਜਿਹੜਾ ਸਿੱਖ ਖੇਡਾਂ ਦਾ ਇਹ ਆ। ਤਾਂ ਇਹਦੇ ਲਈ ਸਾਨੂੰ ਬਹੁਤ ਸਾਰੀਆਂ ਐਕਟੀਵਿਟੀਜ਼ ਹੋਰ ਐਡ ਆਨ ਕਰਨੀਆਂ ਪੈਣੀਆਂ। ਇਸੇ ਲਈ ਜਿਹੜੀ ਕਲਚਰਲ ਦੀ ਜਿਹੜੀ ਪੋਸਟ ਆ ਜਿਹੜੀ ਇਸ ਕ੍ਰੀਏਟ ਕੀਤੀ ਗਈ ਆ, ਜਿਹੜੀ ਕਿ ਸਾਲ ਭਰ ਇਸ ਵਿਸ਼ੇ ਦੇ ਉੱਤੇ ਕੰਮ ਕਰੇ, ਸੋਚੇ, ਕੁਛ ਨਾ ਕੁਛ ਨਵਾਂ ਆਈਡੀਆ ਲੈ ਕੇ ਆਵੇ। ਪਰ ਇਹ ਆਈਡੀਆ ਜੇ ਸਾਰੇ ਰਲ ਮਿਲ ਕੇ ਲਿਆਈਏ ਆਪਾਂ ਤਾਂ ਜ਼ਿਆਦਾ ਬਿਹਤਰ ਆ ਤੇ ਇਹਦੇ 'ਚ ਜ਼ਿਆਦਾ ਹੱਲ ਹੋਣਗੇ। ਸੋ ਇਸ ਵਾਰ ਅਸੀਂ ਨਵੇਂ ਢੰਗ ਦੇ 2-3 ਚੀਜ਼ਾਂ ਇੰਟਰੋਡਿਊਸ ਕਰ ਰਹੇ ਹਾਂ, ਜਿਨ੍ਹਾਂ 'ਚੋਂ ਇੱਕ ਹੈ ਜੀ ਗੱਤਕੇ ਦੇ ਵਿੱਚ ਸਿੰਗਲ ਕੰਪੀਟੀਸ਼ਨ। ਗੱਤਕਾ ਸਾਡੀ ਇੱਕ ਮਾਰਸ਼ਲ ਆਰਟ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਤੇ ਗੱਤਕੇ ਦੀਆਂ ਸਾਡੇ ਕੋਲ ਬਹੁਤ ਸੋਹਣੀਆਂ ਇੱਥੇ ਚਾਹੇ ਮੈਲਬਨ ਦੇ ਵਿੱਚ ਹੋਣ ਚਾਹੇ ਐਡਲੇਡ ਦੇ ਵਿੱਚ ਟੀਮਾਂ ਨੇ, ਬੱਚੇ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਆ। ਪਰ ਅਸੀਂ ਉਦੋਂ ਅਗਲਾ ਸਟੈਪ ਇਹ ਰੱਖਿਆ ਵੀ ਜੇ ਇੰਡੀਵਿਜੁਅਲ ਤੌਰ ਦੇ ਉੱਤੇ ਬੱਚਿਆਂ ਦਾ ਆਪਸ ਵਿੱਚ ਕੰਪੀਟੀਸ਼ਨ ਕਰਾਇਆ ਜਾਵੇ ਗੱਤਕੇ ਦਾ, ਤਾਂ ਕਿ ਬੱਚਿਆਂ ਨੂੰ ਹੋਰ ਹੌਸਲਾ ਮਿਲੇ ਤੇ ਉਹਨੂੰ ਇੱਕ ਗੇਮ ਦੇ ਤੌਰ ਦੇ ਉੱਤੇ ਲੈ ਕੇ ਆਈਏ ਹੌਲੀ ਹੌਲੀ। ਇੱਕ ਤਾਂ ਅਸੀਂ ਇਹ ਐਡ ਆਨ ਕੀਤਾ ਇਸ ਵਾਰ ਤੇ ਉਹਦੀਆਂ ਐਂਟਰੀਜ਼ ਆ ਜਿਹੜੀਆਂ ਛੇਤੀ ਵੈਬਸਾਈਟ ਦੇ ਉੱਤੇ ਤੁਸੀਂ ਆਪਣੀ ਐਂਟਰੀਜ਼ ਰਜਿਸਟਰਡ ਕਰਾ ਸਕਦੇ ਹੋ ਤੇ ਜਿਹਦੀ ਕੋਈ ਫੀਸ ਨਹੀਂ, ਫ੍ਰੀ ਐਂਟਰੀ ਹੋਊਗੀ ਤੇ ਤੁਸੀਂ ਉੱਥੇ ਆਪਣਾ ਇੰਟਰਸਟ, ਜੇ ਆਪਣੇ ਬੱਚੇ ਦਾ ਇੰਟਰਸਟ ਭਰ ਸਕਦੇ ਹੋ ਤਾਂ ਕਿ ਤੁਸੀਂ ਸਿੱਧੇ ਰੂਪ 'ਚ ਜੁੜੋ। ਦੂਜੀ ਅਸੀਂ ਇਸ ਵਾਰ ਇੱਕ ਨਵੀਂ ਚੀਜ਼ ਜਿਹੜੀ ਲੈ ਕੇ ਆ ਰਹੇ ਹਾਂ ਉਹ ਆ ਰਹੇ ਹਾਂ ਜੀ ਵੀ ਬੱਚਿਆਂ ਲਈ ਜਿਹੜਾ ਉਹਨਾਂ ਦਾ ਟੇਲੈਂਟ ਆ, ਕਿਸੇ ਵੀ ਰੂਪ ਦਾ ਟੇਲੈਂਟ ਆ, ਉਹਨੂੰ ਡਿਸਪਲੇ ਕਰਨਾ। ਹੁਣ ਮੰਨ ਲਓ ਤੁਹਾਡੇ ਬੱਚੇ ਨੇ ਇਸ ਸਾਲ ਦੌਰਾਨ ਕਿਸੇ ਸਕੂਲ ਦੇ ਵਿੱਚ ਐਕਸਟਰਾ ਆਰਡਨਰੀ ਕੋਈ ਕੰਮ ਕੀਤਾ, ਕੋਈ ਐਕਸਟਰਾ ਆਰਡਨਰੀ ਮੰਨ ਲਓ ਛੋਟੇ ਜਿਹੇ ਬੱਚੇ ਨੇ ਪੇਂਟਿੰਗ ਬਣਾ ਲਈ, ਕੋਈ ਪ੍ਰੋਜੈਕਟ ਬਣਾ ਲਿਆ, ਕੋਈ ਵੀ ਚੀਜ਼ ਇਹੋ ਜਿਹੀ ਕਰਤੀ ਆ, ਕੋਈ ਕੰਠ ਕਰਕੇ ਸੁਣਾਤਾ, ਕੋਈ ਕਵਿਤਾ ਲਿਖਤੀ, ਕੋਈ ਇੰਸਟਰੂਮੈਂਟ ਵਜਾ ਲਿਆ। ਸੋ ਇਹੋ ਜਿਹੀਆਂ ਚੀਜ਼ਾਂ ਅੱਜ ਦੇ ਬੱਚੇ ਅਕਸਰ ਕਰਦੇ ਆ। ਅਸੀਂ ਚਾਹੁੰਦੇ ਹਾਂ ਉਹਨਾਂ ਬੱਚਿਆਂ ਨੂੰ ਇਸ ਵੱਡੇ ਪਲੇਟਫਾਰਮ ਦੇ ਉੱਤੇ ਲਿਆ ਕੇ ਦੁਨੀਆਂ ਦੇ ਸਾਹਮਣੇ ਇੰਟਰੋਡਿਊਸ ਕੀਤਾ ਜਾਵੇ, ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ, ਤਾਂ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬੱਚੇ ਨੂੰ ਜਾਗ ਲੱਗੇ ਤੇ ਉਹ ਇੱਕ ਵੱਡਾ ਹੋ ਕੇ ਕੁਛ ਨਾ ਕੁਛ ਬਣੇ, ਤੇ ਜਿਹੜਾ ਉਹਦੀ ਜਿਹੜੀ ਮਹਿਮਾ ਸੁਣ ਕੇ ਹੋਰ ਬੱਚਿਆਂ ਨੂੰ ਵੀ ਹੌਸਲਾ ਮਿਲੇ। ਸੋ ਉਹਦੇ ਲਈ ਵੀ ਅਸੀਂ ਇਹੀ ਐਂਟਰੀਜ਼ ਰੱਖੀ ਆ, ਤੇ ਉਹਦਾ ਸਾਡਾ ਜਿਹੜਾ ਫਿਲਹਾਲ ਅਸੀਂ ਜਿਹੜਾ ਫਾਰਮੂਲਾ ਸੋਚਿਆ ਇਹ ਆ ਵੀ ਅਸੀਂ ਇੱਕ ਗੈਲਰੀ ਬਣਾਵਾਂਗੇ ਐਤਕੀ ਖੇਡਾਂ ਦੇ ਵਿੱਚ, ਜਿਹੜੀ ਗੈਲਰੀ ਦੇ ਵਿੱਚ ਮੰਨ ਲਓ ਤੁਹਾਡੇ ਬੱਚੇ ਨੇ ਕੋਈ ਪੇਂਟਿੰਗ ਬਣਾਈ ਆ, ਉਹ ਪੇਂਟਿੰਗ ਦੇ ਉੱਤੇ ਤੁਸੀਂ ਕੋਸ਼ਿਸ਼ ਕਰੋ ਵੀ ਉਹਦੇ ਸਕੂਲ ਦੇ ਟੀਚਰ ਤੋਂ ਤਸਦੀਕ ਕਰਾਓ। ਉਹਦੇ ਅਸੀਂ ਲਾਅ ਬਣਾਵਾਂਗੇ, ਪਰ ਮੈਂ ਬਰੀਫਲੀ ਇੱਥੇ ਦੱਸਦਾ, ਸਕੂਲ ਦੇ ਟੀਚਰ ਤੋਂ ਤਸਦੀਕ ਕਰਵਾ ਕੇ ਲਿਆਓ, ਉਹਦੇ ਨਾਲ ਬੱਚੇ ਦੀ ਇੱਕ ਫੋਟੋ ਤੇ ਸਾਨੂੰ ਰਾਈਟ ਦਿਓ ਵੀ ਅਸੀਂ ਬੱਚੇ ਦੀ ਫੋਟੋ ਉੱਥੇ ਡਿਸਪਲੇ ਤੇ ਲਾ ਸਕੀਏ, ਤੇ ਉੱਥੇ ਅਸੀਂ ਡਿਸਪਲੇ ਤੇ ਲਾਵਾਂਗੇ ਤੇ ਇੱਕ ਐਪ ਬਣਾਵਾਂਗੇ ਜਿਹਦੇ ਐਪ ਦੇ ਥਰੂ ਉੱਥੇ ਲੱਗੀਆਂ ਡਿਸਪਲੇ ਦੀਆਂ ਸਾਰੀਆਂ ਦੇ ਆਈਟਮਾਂ ਦੇ ਉੱਤੇ ਬਾਰ ਕੋਡ ਲੱਗਿਆ ਹੋਊਗਾ ਤੇ ਸਕੈਨ ਕਰਕੇ ਤੁਸੀਂ ਉਹਨੂੰ ਰੇਟਿੰਗ ਕਰ ਸਕੋਗੇ। ਤੇ ਅਸੀਂ ਉਹਦੇ ਚ ਕੰਪੀਟੀਸ਼ਨ ਚ ਕਿਸੇ ਬੱਚੇ ਨੂੰ ਜਿਤਾਉਣਾ ਹਾਰਾਉਣਾ ਨਹੀਂ, ਅਸੀਂ ਸਾਰੇ ਬੱਚਿਆਂ ਨੂੰ ਉੱਥੇ ਰਿਕਾਰਡ ਕਰਨਾ ਤਾਂ ਕਿ ਉਹ ਅੱਗੇ ਵਧਣ, ਪਰ ਫੇਰ ਵੀ ਉੱਥੇ ਇੱਕ ਰੇਟਿੰਗ ਸਿਸਟਮ ਵੀ ਰੱਖਾਂਗੇ ਵੀ ਜਿਹੜੀ ਜਿੰਨੀ ਜਨਤਾ ਉੱਥੇ ਆਵੇ ਉਸ ਗੈਲਰੀ ਵਿੱਚ ਦੇਖੇ ਉਹ ਆਪਣੇ ਆਪਣੇ ਫੋਨ ਤੋਂ ਬਾਰ ਕੋਡ ਰਾਹੀਂ ਸਕੈਨ ਕਰਕੇ ਉਹਨੂੰ ਰੇਟਿੰਗ ਦੇ ਦੇ, ਤੇ ਇੱਦਾਂ ਦਾ ਅਸੀਂ ਇੱਕ ਮਾਹੌਲ ਕ੍ਰੀਏਟ ਕਰਾਂਗੇ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਬੱਚਿਆਂ ਨੂੰ ਗੇਮਾਂ ਨਾਲ ਜੁੜਨ ਕੇ ਐ ਲੱਗੇ ਵੀ ਹਾਂ ਉਡੀਕਣ ਸਿੱਖ ਗੇਮਾਂ ਨੂੰ, ਉਹ ਮਾਂ ਬਾਪ ਨੂੰ ਧੱਕੇ ਨਾਲ ਕਹਿਣ ਵੀ ਆਪਾਂ ਚੱਲਣਾ ਸਿੱਖ ਖੇਡਾਂ ਤੇ, ਇਹ ਜਿਹਾ ਮਾਹੌਲ ਆਪਾਂ ਚਾਹੁੰਦੇ ਹਾਂ। ਫੇਰ ਉਹਨਾਂ ਦੇ ਅਖੀਰੀ ਦਿਨ ਜਿਹੜਾ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਅਸੀਂ ਬੱਚਿਆਂ ਦੇ ਜਿਹੜੇ ਜਾਂ ਵਿੱਚ ਦੀ ਜਦੋਂ ਵੀ ਟਾਈਮ ਲੱਗੂਗਾ ਬੱਚਿਆਂ ਨੂੰ ਉੱਥੇ ਗਰਾਊਂਡ ਦੇ ਵਿੱਚ ਮੇਨ ਗਰਾਊਂਡ ਦੇ ਵਿੱਚ ਬੁਲਾ ਕੇ ਉਹਨਾਂ ਦਾ ਮਾਣ ਸਨਮਾਨ ਕਰੀਏ ਤੇ ਲੋਕਾਂ ਨਾਲ ਇੰਟਰੋਡਿਊਸ ਕਰਾਈਏ ਵੀ ਆਹ ਬੱਚੇ ਨੇ ਭਾਈ ਆਹ ਮੱਲ ਮਾਰੀ ਆ, ਕਿਸੇ ਵੀ ਚੀਜ਼ ਚ ਹੋ ਸਕਦੀ, ਉਹ ਖੇਡ ਚ ਹੋ ਸਕਦੀ, ਉਹ ਕਿਸੇ ਕਲਾ ਚ ਹੋ ਸਕਦੀ ਆ, ਗਾਉਣ ਵਜਾਉਣ ਚ ਹੋ ਸਕਦੀ ਆ, ਤੇ ਪਰ ਕਦਰਾਂ ਕੀਮਤਾਂ ਦੀ ਧਿਆਨ ਇਹ ਆ ਵੀ ਸਾਡੇ ਪ੍ਰਮੋਸ਼ਨ ਸੀ ਕੋਸ਼ਿਸ਼ ਇਹੀ ਕਰਨੀ ਆ ਵੀ ਉਹ ਜੇ ਸਿੱਖਇਜ਼ਮ ਦੇ ਵਿੱਚ ਰਹਿ ਕੇ, ਕਿਉਂਕਿ ਇਹ ਸਿੱਖਇਜ਼ਮ ਨੂੰ ਫੈਲਾਉਣ ਲਈ ਜਾਂ ਸਿੱਖੀ ਨਾਲ ਰਿਲੇਟਡ ਇੱਕ ਅਦਾਰਾ ਹੋਣ ਕਾਰਨ ਸਾਡੀ ਕੋਸ਼ਿਸ਼ ਆ ਵੀ ਕੋਈ ਸਿੱਖਇਜ਼ਮ ਦੇ ਹੀ ਇਹ ਜੇ ਕੰਪੀਟੀਸ਼ਨ ਹੋਣ, ਜੇ ਮੰਨ ਲਓ ਕਿਸੇ ਨੇ ਪੇਂਟਿੰਗਸ ਵੀ ਬਣਾਈਆਂ ਤਾਂ ਕੋਈ ਸਿੱਖਇਜ਼ਮ ਨਾਲ ਢੁਕਦੀਆਂ ਹੋਣ, ਕੁਦਰਤ ਨਾਲ ਢੁਕਦੀਆਂ ਹੋਣ, ਬਾਬੇ ਨਾਨਕ ਦੇ ਫਲਸਫੇ ਨਾਲ ਢੁਕਦੀਆਂ ਹੋਣ, ਤਾਂ ਜ਼ਿਆਦਾ ਉਹਨਾਂ ਨੂੰ ਜਿਹੜੀ ਵਧੀਆ ਰੂਹ ਆ ਤੇ ਬੱਚਿਆਂ ਲਈ ਕਿਸੇ ਨਾ ਕਿਸੇ ਰੂਪ ਚ ਅਸੀਂ ਬੱਚਿਆਂ ਨੂੰ ਧਰਮ ਨਾਲ ਵੀ ਜੋੜਨ ਦੇ ਵਿੱਚ ਕਾਮਯਾਬ ਹੋਵਾਂਗੇ। ਇਹ ਜਿਹੀਆਂ ਚੀਜ਼ਾਂ ਲਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰਪੋਜ਼ਲ ਲੈ ਕੇ ਆ ਰਹੇ ਹਾਂ ਤੇ ਤੁਹਾਡੇ ਤੋਂ ਅਸੀਂ ਖੁੱਲਾ ਸੱਦਾ ਮੰਗਿਆ, ਤੁਹਾਡੇ ਤੋਂ ਖੁੱਲਾ ਜਿਹੜਾ ਸਲਾਹ ਮੰਗ ਰਹੇ ਹਾਂ ਵੀ ਭਾਈ ਤੁਸੀਂ ਸਾਨੂੰ ਸਲਾਹ ਦਿਓ ਵੀ ਕੀ ਹੋਰ ਐਡ ਆਨ ਕੀਤਾ ਜਾ ਸਕਦਾ ਜਿਹਦੇ ਨਾਲ ਕਿ ਜਦੋਂ ਕਬੱਡੀ ਗਰਾਊਂਡ ਦੇ ਵਿੱਚ ਵਿਹਲਾ ਹੁੰਦੀ ਆ ਤੇ ਉਹ ਟਾਈਮ ਨੂੰ ਫਿਲ ਕੀਤਾ ਜਾ ਸਕੇ ਐਜ਼ ਏ ਫਿਲਰ ਦੇ ਤੌਰ ਦੇ ਉੱਤੇ। ਅਸੀਂ ਅਕਸਰ ਰੱਸਾਕਸੀ ਕਰਾਉਂਦੇ ਆ, ਬੀਬੀਆਂ ਦੀ ਮਿਊਜ਼ਿਕ ਚੇਅਰ ਕਰਾਉਂਦੇ ਆ, ਠੀਕ ਆ ਉਹ ਵੀ ਹੋਣਾ ਚਾਹੀਦਾ, ਉਹ ਇੰਟਰਟੇਨਮੈਂਟ ਲਈ ਕਦੋਂ ਉਹ ਹੋਣੇ ਚਾਹੀਦੇ ਆ, ਪਰ ਫੇਰ ਵੀ ਬਹੁਤ ਸਾਰੇ ਫਿਲਰਾਂ ਦੀ ਸਾਨੂੰ ਲੋੜ ਆ ਤੇ ਜਿਹਦੇ ਨਾਲ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਜੋੜੀ ਰੱਖੀਏ, ਉਹਨਾਂ ਨੂੰ ਇਸ ਤਰ੍ਹਾਂ ਦੇ ਵਿੱਚ ਹੌਸਲਾ ਵਧਾਈਏ ਤਾਂ ਕਿ ਇਹ ਸਾਰਾ ਪ੍ਰੋਜੈਕਟ ਅੱਗੇ ਤੁਰ ਸਕੇ। ਸੋ ਕਾਲ ਆਈ ਹੈ ਜੀ ਤੇ ਆਪਾਂ ਕਾਲ ਵੀ ਲੈ ਲਈਏ ਨਾਲ ਨਾਲ, ਤੇ ਰਜਨਦੀਪ ਸਿੰਘ ਕੈਨਬਰਾ ਤੋਂ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਆ ਰਜਨਦੀਪ?
ਵਧੀਆ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਕਹਿਣਾ ਚਾਹੋਗੇ?
ਬਸ ਵਧੀਆ ਭਾਜੀ, ਵਧੀਆ ਭਾਜੀ, ਬੱਚਿਆਂ ਲਈ ਬੜਾ ਵਧੀਆ ਕੀਤਾ ਨਾ। ਉਦਾਂ ਜਿਹੜੀ ਮੈਂ ਤੁਹਾਨੂੰ ਫੋਟੋ ਭੇਜੀਆਂ ਸੀ ਆਪਣੇ ਭਤੀਜਾ ਜੀ ਮੇਰਾ ਨਾ ਪੰਜਾਬ ਚ ਬਾਹਰੋਂ, ਉਹ 14 ਸਾਲ ਦਾ ਭਾਜੀ
ਜੀ ਜੀ,
ਉਹਨਾਂ ਕੋਈ ਟ੍ਰੇਨਿੰਗ ਨੀ ਲੱਗਦੀ, ਫੋਟੋਆਂ ਭੇਜੀ ਸੀ ਸਾਰੀਆਂ ਨਾ ਹੈਂਡਮੇਡ ਆਪਣੇ ਪੈਨਸਲ ਨਾਲ ਬਣਾਈ ਹੋਈ ਹੈ, ਦੇਖੋ ਨਾ
ਕੋਈ ਟ੍ਰੇਨਿੰਗ ਨੀ। ਹਾਂ
ਹਾਂ, ਬਾਕੀ ਹੈਰਾਨ ਕਰਦੇ ਭਾਜੀ, ਹੈ ਨਾ, ਐ ਲੱਗਦਾ ਵੀ ਸੇਮ ਉਹਨਾਂ ਡਿਟੋ ਕਿਤੇ ਫੋਟੋ ਕਾਪੀ ਨੀ ਕਰ ਲੈਂਦੇ ਆਪਾਂ ਉਹਦੇ ਕਾਪੀ ਮਸ਼ੀਨ ਤੋਂ,
ਉੱਦਾਂ
ਲੱਗਦੀ
ਹੈ ਛੋਟੀ ਉਮਰ ਚ ਵੀ।
ਹਾਂਜੀ ਹਾਂ ਹਾਂ ਹਾਂ, ਤੇ ਬੜਾ ਵਧੀਆ ਟੈਲੈਂਟ ਭਾਜੀ, ਦੇਖੋ ਕਿਸੇ ਤੋਂ ਲਰਨ ਨੀ ਕੀਤਾ, ਆਪਣਾ ਹੀ ਉਹਦਾ ਸ਼ੌਂਕ ਸੀ ਨਾ, ਤੇ ਉਹ ਤੋਂ ਹੀ ਕਰੀ ਜਾ ਰਿਹਾ, ਉਹਨਾਂ ਕੋਈ ਟ੍ਰੇਨਿੰਗ ਨੀ ਹੈਗੀ, ਨਾ ਕੋਈ ਸਾਡੇ ਯਾਨੀ ਕਿ ਫੈਮਿਲੀ ਬੈਕਗ੍ਰਾਉਂਡ ਚ ਕੋਈ ਇੰਨਾ ਵਧੀਆ ਡਰਾਇੰਗ ਵਾਲਾ ਜਾਂ ਕੁਛ ਆ, ਬਸ ਆਪਣੇ ਸ਼ੌਂਕ ਨਾਲ ਹੀ ਉਹ ਕਰੀ ਗਿਆ, ਉਹ ਦੇਖੋ ਆਪਣੇ ਸ਼ੌਂਕ ਨਾਲ ਹੀ, ਕਿਸੇ ਤੋਂ ਕੁਛ ਨੀ ਸਿੱਖਿਆ ਹੁਣ ਤੱਕ, ਉਹਨੇ ਨਾ ਏਦਾਂ ਹੀ ਚੱਕੀ ਜਾਂਦਾ ਜੀ ਕੰਮ।
ਤੁਸੀਂ ਨਾ ਇੱਥੇ ਵੀ ਰਜਨਦੀਪ ਅਸੀਂ ਜੇ ਇੱਕ ਤਾਂ ਦੇਖੋ ਹੁਣ ਗੇਮਾਂ ਦੇ ਗੇਮ ਤੇ ਨਾਲ ਇਹ ਟੈਲੈਂਟ ਨੂੰ ਤਾਂ ਅਸੀਂ ਲੈਣੇ ਆ, ਪਰ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਆਈਡੀਆ ਹੋਵੇ ਜਿਹਦੇ ਨਾਲ ਕਿ ਅਸੀਂ ਇਸ ਚੀਜ਼ ਨੂੰ ਹੋਰ ਪ੍ਰਫੁੱਲਿਤ ਕਰ ਸਕੀਏ, ਜਿਹੜੇ ਕਿ ਕਲਚਰਲ ਦਾਇਰੇ ਚ ਆਉਂਦਾ ਹੋਵੇ ਤੇ ਵਿਰਸੇ ਦੇ ਦਾਇਰੇ ਚ ਆਉਂਦਾ ਹੋਵੇ, ਤਾਂ ਉਹ ਜ਼ਰੂਰ ਐਡਵਾਈਸ ਕਰਿਓ ਕਿਸੇ ਵੀ ਵੇਲੇ, ਤੁਹਾਨੂੰ ਖੁੱਲਾ ਸੱਦਾ ਇਸ ਚੀਜ਼ ਦੇ ਵਿੱਚ ਤੇ ਤਾਂ ਕਿ ਜੀ 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 ਅਸੀਂ ਇਹਦੇ ਵਿੱਚ ਕੋਸ਼ਿਸ਼ ਇੱਕ ਮਿਊਜ਼ੀਕਲ ਤੇ ਅਸੀਂ ਇੱਕ ਚਾਹੁੰਦੇ ਹਾਂ ਵੀ ਇੱਕ ਨਿਬੰਧ ਕਲਾ ਜਿਵੇਂ ਲੇਖਣੀ ਨੂੰ ਵੀ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਕੋਈ ਕਵਿਤਾ ਲਿਖਣ, ਕੋਈ ਲੇਖ ਲਿਖਣ ਲਈ ਜਾਂ ਕੋਈ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਵਿਤਾ ਲਿਖਣ ਬੋਲਣ ਲਈ ਜਾਂ ਜਿਵੇਂ ਇੰਸਟਰੂਮੈਂਟ ਵਜਾਉਣ ਲਈ, ਕੋਈ ਗਾਉਣ ਲਈ, ਤਬਲੇ ਲਈ, ਸੋ ਉਹ ਚੀਜ਼ਾਂ ਵੀ ਅਸੀਂ ਐਡ ਆਨ ਕਰਨੀਆਂ, ਪਰ ਉਹ ਸਟੈਪ ਬਾਈ ਸਟੈਪ ਕਰਾਂਗੇ। ਫਿਲਹਾਲ ਅਸੀਂ ਦੋ ਪ੍ਰੋਜੈਕਟਾਂ ਦੇ ਉੱਤੇ ਐਤਕੀ ਕੰਮ ਕਰਨ ਦੀ ਕੋਸ਼ਿਸ਼ ਆ।
ਨਹੀਂ ਬਹੁਤ ਵਧੀਆ ਜੀ, ਕੱਲ ਮੈਂ ਗੁਰਦੁਆਰਾ ਸਾਹਿਬ ਵੀ ਗਿਆ ਸੀ, ਮੌਕਾ ਮਿਲਿਆ ਜਾਣ ਦਾ, ਉੱਥੇ ਪੰਜਾਬੀ ਸਕੂਲ ਚੱਲ ਰਿਹਾ ਸੀ ਸਾਡੇ ਗੁਰਦੁਆਰਾ ਕੈਨਬਰਾ ਚ, ਬੜਾ ਵਧੀਆ ਉਹਨਾਂ ਨੇ ਚਲੋ ਬੱਚਿਆਂ ਨੂੰ ਅਵਾਰਡ ਵਗੈਰਾ ਵੀ ਦਿੱਤੇ, ਕੱਲ ਵਧੀਆ ਕੀਤਾ। ਤੇ ਉਹਨਾਂ ਨੇ ਹੁਣ ਨਵਾਂ ਪ੍ਰੋਜੈਕਟ ਕੀਤਾ, ਕਹਿੰਦੇ ਵੀ ਬੱਚਿਆਂ ਨੂੰ ਆਪਾਂ ਸਪੈਸ਼ਲ ਗੇਮਾਂ ਕਰਾਇਆ ਕਰਨੀਆਂ, ਜਿਹਦੇ ਵਿੱਚ ਕੀਰਤਨ ਵਗੈਰਾ ਦੀ ਵੀ, ਹਾਰਮੋਨੀਅਮ ਟ੍ਰੇਨਿੰਗ ਤੇ ਉਹਨਾਂ ਨੂੰ ਅਲੱਗ ਅਲੱਗ ਗੇਮਸ ਲਈ ਵੀ ਸਪੈਸ਼ਲ, ਸਿੱਖ ਬੱਚਿਆਂ ਨੂੰ ਅੱਗੇ ਪ੍ਰਮੋਟ ਕਰਨਾ ਵੀ ਉਹਨਾਂ ਦਾ ਇੰਟਰਸਟ ਵਧੇ ਨਾ ਚੀਜ਼ ਵੱਲ ਨੂੰ ਆਪਣੇ ਵੱਲੋਂ ਹੋਣ ਨਾ ਸਪੈਸ਼ਲ ਬੱਚਿਆਂ ਦੀ ਗੇਮਾਂ ਜੀ। ਬੜਾ ਵਧੀਆ ਲੱਗਿਆ ਜੀ ਉਹ ਚੀਜ਼ ਨਾ, ਵਧੀਆ ਚੀਜ਼ ਹੈ, ਚੰਗੀ ਗੱਲ ਹੈ, ਆਪਣੀ ਚੰਗੀ ਸੋਚ ਵੱਲ ਨੂੰ ਜਾ ਰਹੀ ਹੈ ਨਾ ਆਪਣੀ ਕਮਿਊਨਿਟੀ।
ਜੀ ਜੀ, ਹਰ ਸ਼ਹਿਰ ਚ ਇਹ ਗੱਲਾਂ ਹੋਣੀਆਂ ਚਾਹੀਦੀਆਂ, ਹਰ ਸ਼ਹਿਰ ਚ ਹਰ ਗੁਰੂ ਘਰ ਬੰਨੀ ਹੋਏ ਹੋਣੀਆਂ ਚਾਹੀਦੀਆਂ। ਫਿਰ ਸਾਡੇ ਕੋਲ ਜਿਹੜਾ ਕਿ ਜਿਵੇਂ ਨੈਸ਼ਨਲ ਪੱਧਰ ਦਾ ਇੱਕ ਬਹੁਤ ਵੱਡਾ ਈਵੈਂਟ ਆ ਜੀ ਸਿੱਖ ਗੇਮਸ, ਜੇ ਸਾਰੇ ਗੁਰੂ ਘਰ ਸਾਰੇ ਸਕੂਲਾਂ ਚ ਇੱਦਾਂ ਹੋਵੇ ਤਾਂ ਫਿਰ ਉਹ ਨੈਸ਼ਨਲ ਲੈਵਲ ਤੇ ਆਪਦਾ ਟੈਲੈਂਟ ਦਿਖਾਉਣ ਨੂੰ ਬੱਚੇ ਨੂੰ ਇੱਕ ਉਹਨੂੰ ਇੱਕ ਟੀਚਾ ਉਹਦੇ ਲਈ ਵੀ ਮੈਂ ਜੇ ਇੱਥੇ ਕਰੂੰਗਾ ਤਾਂ ਫਿਰ ਮੈਂ ਗਾਹ ਮੈਨੂੰ ਸਿੱਖ ਗੇਮਾਂ ਚ ਮੈਨੂੰ ਥਾਂ ਮਿਲੂਗਾ। ਸੋ ਇੱਦਾਂ ਅਸੀਂ ਇਹਨੂੰ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਈਏ।
ਹਾਂ ਉਹ ਵੀ ਹੈ, ਕੰਪੀਟੀਸ਼ਨ ਤੇ ਜਾਣੇ ਭਾਜੀ, ਇੱਕ ਬੱਚਾ ਸਿੱਖੀ ਨਾਲ ਜੁੜਦਾ, ਆਪਣੀ ਕਮਿਊਨਿਟੀ ਨਾਲ, ਕਲਚਰ ਨਾਲ ਜੁੜਦਾ ਉਹ ਚੀਜ਼ ਨਾਲ ਨਾ, ਕਿਉਂਕਿ ਆਪਣਾ ਹੈ ਵੀ ਨੀ ਕਿਸੇ ਦਾ ਵੱਲ ਰੁਝਾਨ ਹੀ ਨੀ ਹੈਗਾ ਵੀ ਆਪਾਂ ਸਪੈਸ਼ਲ ਬੱਚਿਆਂ ਨੂੰ ਅੱਗੇ ਪਾਸੇ ਲੈ ਕੇ ਚੱਲੀਏ। ਚਲੋ ਹੁਣ ਤੁਰਪੇ ਤਾਂ ਬਹੁਤ ਚੰਗੀ ਗੱਲ ਆਈ ਨਾ, ਹੁਣ ਬੱਚੇ ਉੱਥੇ ਜਾਣ ਨੂੰ ਕਹਿਣਗੇ ਵੀ ਅਸੀਂ ਜਾਣਾ ਉੱਥੇ ਪਲੇ ਕਰਨਾ, ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਯਾਤਰਾ ਹੁੰਦਾ ਵੀ ਗੁਰਦੁਆਰੇ ਜਾਂਦੇ ਉੱਥੇ ਬੈਠ ਕੇ ਆ ਜਾਂਦੇ ਸੁਣ ਕੇ ਆਉਂਦੇ, ਉਹਨਾਂ ਨਾਲ ਹੁੰਦਾ ਅਸੀਂ ਪਲੇ ਕਰੀਏ, ਕੁਛ ਕਰੀਏ ਨਾ, ਖੇਲੋ ਮਿਲੇ ਉੱਥੇ ਇੱਕ ਦੂਜੇ ਨਾਲ, ਯਾਰ ਦੋਸਤ ਬਣਨਾ ਉਹਨਾਂ ਦੇ। ਆਹ ਬੜੀ ਵਧੀਆ ਗੱਲ ਆ ਜੀ ਮੈਨੂੰ ਲੱਗੀ ਨਾ, ਜਿਹੜੀ ਗੇਮਾਂ ਵਾਲੀ ਉਹਨਾਂ ਦੇ ਸਟਾਰਟ ਕਰਾਉਣ ਲੱਗਿਆ ਬੱਚਿਆਂ ਨੇ ਆਪਸ ਚ, ਇੱਕ ਤਾਂ ਉਹਨਾਂ ਦਾ ਭਾਈਚਾਰਾ ਵੀ ਵਧੂਗੀ ਜੀ, ਦੂਜਾ ਆਪਣੇ ਕਲਚਰ ਦੇ ਨਾਲ ਵੀ ਜੁੜਨਗੇ, ਹਰ ਇੱਕ ਪਾਸੇ ਨੂੰ ਨਾ, ਤੇ ਅੱਗੇ ਗੇਮਾਂ ਲਈ ਵੀ ਤਿਆਰ ਹੋਣਗੇ।
ਮੈਂ ਕਹਿੰਦਾ ਵੀ ਬੱਚੇ ਬੋਲਦੇ ਨਹੀਂ, ਅੱਜ ਕੱਲ ਦੇ ਬੱਚੇ ਜਵਾਨ ਨਹੀਂ, ਇੱਕ ਦੂਜੇ ਨਾਲ ਸਾਂਝੀ ਕਰਦੇ ਹੁੰਦੇ, ਅਸੀਂ ਉਹਨਾਂ ਨੂੰ ਸਾਂਝੀ ਜਵਾਨ ਕਰਨ ਦੇ ਪਲੇਟਫਾਰਮ ਤਾਂ ਬਣਾ ਕੇ ਦਈਏ, ਉਹ ਕਰਨਗੇ, ਪਰ ਅਸੀਂ ਸਾਨੂੰ ਚਾਹੀਦਾ ਵੀ ਥੋੜਾ ਜਿਹਾ ਉਹਨਾਂ ਲਈ ਮਾਹੌਲ ਕ੍ਰੀਏਟ ਕਰਕੇ ਦਈਏ।
ਹਾਂਜੀ ਹਾਂ, ਉਹਨਾਂ ਨੂੰ ਇੰਟਰਸਟਿੰਗ ਚੀਜ਼ਾਂ ਭਾਲਦੇ ਨਾ ਭਾਜੀ, ਗੁਰਦੁਆਰਾ ਸਾਹਿਬ ਜਾਣ ਤੇ ਉਹਨਾਂ ਲਈ ਐਕਟੀਵਿਟੀ, ਉਹਨਾਂ ਨੇ ਹਰ ਇੱਕ ਤਰ੍ਹਾਂ ਦਾ ਟਾਈਮ ਹੋਵੇ ਨਾ, ਬਾਣੀ ਦੇ ਲਈ ਵੀ ਹੋਵੇ, ਪੜ੍ਹਾਈ ਲਈ ਵੀ ਹੋਵੇ, ਖੇਲਾਂ ਲਈ ਵੀ ਹੋਵੇ, ਹਰ ਇੱਕ ਤਰ੍ਹਾਂ ਦਾ ਟਾਈਮ ਹੋਵੇ, ਬੱਚਾ ਉੱਥੇ ਨੂੰ ਭੱਜ ਕੇ ਜਾਂਦਾ ਜੀ ਆਪੇ ਆਟੋਮੈਟਿਕ, ਉਹਨਾਂ ਨੂੰ ਪਤਾ ਅੱਜ ਨੀ ਜ਼ਰਾ ਕੰਮ ਕਰਨਾ ਤੇ ਪਲੇ ਕਰਨਾ, ਕੁਛ ਵੀ ਕਰਨਾ, ਵਧੀਆ ਚੀਜ਼ ਆ ਭਾਜੀ।
ਜੀ ਜੀ,
ਆਪਾਂ ਆਪ ਲਾਵਾਂਗੇ ਜਿੰਨਾ ਜ਼ੋਰ ਲੱਗਦਾ ਜੀ, ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਉਹਨਾਂ
ਦਾ। ਬਿਲਕੁਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਕੈਨਬਰਾ ਤੋਂ ਜ਼ਿੰਮੇਵਾਰੀਆਂ ਚੱਕਿਓ ਤੇ ਜ਼ਰੂਰ ਵੱਧ ਤੋਂ ਵੱਧ ਬੱਚਿਆਂ ਨੂੰ ਐਨਕਰੇਜ਼ ਕਰਿਓ, ਅਸੀਂ ਛੇਤੀ ਇਹਦਾ ਪੋਸਟਰ ਬਣਾ ਕੇ ਰਿਲੀਜ਼ ਕਰਾਂਗੇ ਤੇ ਫਿਰ ਆਪਾਂ ਐਂਟਰੀਜ਼ ਮੰਗਾਂਗੇ ਬੱਚਿਆਂ ਤੋਂ।
ਨਹੀਂ ਨਹੀਂ ਠੀਕ ਆ, ਥੈਂਕ ਯੂ ਭਾਈ, ਬੜਾ ਵਧੀਆ ਪ੍ਰੋਗਰਾਮ ਚੱਲਿਆ,
ਬਹੁਤ ਮਿਹਰਬਾਨੀ,
ਓਕੇ ਸਤਿ ਸ਼੍ਰੀ ਅਕਾਲ,
ਬਹੁਤ ਮਿਹਰਬਾਨੀ, ਓਕੇ ਸਤਿ ਸ਼੍ਰੀ ਅਕਾਲ। ਸੋ ਰਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ। ਸਾਡੇ ਨਾਲ ਬਹੁਤ ਸਾਰੇ ਮੈਸੇਜ ਆ ਰਹੇ ਆ ਜੀ, ਗੁਰਪ੍ਰੀਤ ਕੌਰ ਹੋਰਾਂ ਨੇ ਕਿਹਾ ਜੀ, ਕਹਿੰਦੇ ਪਲੀਜ਼ ਐਡ ਸਮ ਐਕਟੀਵਿਟੀਜ਼ ਫਾਰ ਲੇਡੀਜ਼ ਲਾਈਕ ਚਾਟੀ, ਮਟਕਾ ਰੇਸ ਐਕਸਟਰਾ। ਬਿਲਕੁਲ ਗੁਰਪ੍ਰੀਤ, ਅਸੀਂ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਦੇ ਉੱਤੇ, ਪਰ ਫਿਲਹਾਲ ਗਿਆਨ ਸਿੰਘ ਕੰਗ ਸਾਡੇ ਨਾਲ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅੰਕਲ ਜੀ।
ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਬੇਨਤੀ ਇਸ ਤਰ੍ਹਾਂ ਹੈ, ਗੇਮਾਂ ਜਿਹੜੀਆਂ ਨੇ ਦਿਨ ਥੋੜੇ ਹੁੰਦੇ ਆ, ਮੈਂ ਅੱਗੇ ਵੀ ਤੁਹਾਡੇ ਨਾਲ ਇਹ ਖਿਆਲ ਆਪਣਾ ਜ਼ਾਹਰ ਕੀਤਾ ਸੀਗਾ ਵੀ ਹਰ ਇੱਕ ਸ਼ਹਿਰ ਦੇ ਵਿੱਚੋਂ ਚਾਰ ਚਾਰ ਪੰਜ ਪੰਜ ਟੀਮਾਂ ਆ ਜਾਂਦੀਆਂ, ਗੇਮ ਦਾ ਨਾ ਸਵਾਦ ਆਉਂਦਾ ਖੇਲਣ ਦਾ, ਜ਼ਿਆਦਾ ਉਹਦਾ ਟਾਈਮ ਸ਼ਾਰਟ ਕੀਤਾ ਜਾਂਦਾ, ਨਾ ਪਲੇਅਰ ਜਿਹੜੇ ਆਪਣੀ ਪਰਫਾਰਮੈਂਸ ਚੰਗੀ ਤਰ੍ਹਾਂ ਦੇ ਸਕਦੇ ਨੇ। ਇਹ ਬੈਟਰ ਇਹ ਹੋ ਸਕਦਾ ਗਾਂਹ ਵਾਸਤੇ ਕਿ ਸ਼ਹਿਰ ਦੇ ਵਿੱਚੋਂ ਦੋ ਦੋ ਟੀਮਾਂ ਹਰ ਇੱਕ ਸ਼ਹਿਰ ਦੇ ਵਿੱਚੋਂ ਲਿਜਾਓ, ਇੱਥੇ ਸਿਲੈਕਟ ਕਰੋ, ਔਰ ਉਹਦੇ ਵਿੱਚ ਜ਼ਿਆਦਾ ਆਨੰਦ ਆਊਗਾ। ਜਿਹੜੇ ਲੋਕ ਨੇ ਉਹ ਚੰਗੀ ਗੇਮ ਦੇਖਣ ਦੇ ਵਾਸਤੇ ਗੇਮਾਂ ਦੇਖਣ ਜਾਂਦੇ ਨੇ, ਇੱਕ ਇੱਕ ਸ਼ਹਿਰ ਚ ਪੰਜ ਪੰਜ ਛੇ ਛੇ ਟੀਮ ਆ ਜਾਂਦੀ, ਫਿਰ ਟਾਈਮ ਨੀ ਮਿਲਦਾ। ਤੁਹਾਨੂੰ ਮੁਬਾਰਕਬਾਦ,
ਮੈਂ ਤੁਹਾਨੂੰ ਅਪਡੇਟ ਕਰ ਮੈਂ ਤੁਹਾਨੂੰ ਅਪਡੇਟ ਕਰਦਿਆਂ ਜੀ, ਐਸੇ ਲਾਸਟ ਮੀਟਿੰਗ ਦੇ ਵਿੱਚ ਹੀ ਇਹ ਮਤਾ ਪਾਸ ਹੋ ਗਿਆ ਜੀ, ਤੇ ਬੜੀ ਤੁਹਾਨੂੰ ਮੈਂ ਅਸੀਂ ਕਹਿ ਸਕਦੇ ਹਾਂ ਵੀ ਖਾਸ ਕਰਕੇ ਸੌਕਰਵਾਦ ਦੇ ਜਿੰਨੇ ਕਲੱਬ ਸੀ ਉਹਨਾਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕਰਤਾ, ਸਾਨੂੰ ਏਜੀਐਮ ਦੀ ਲੋੜ ਨਹੀਂ ਪਈ, ਸਾਰੇ ਕਲੱਬਾਂ ਨੇ ਇੱਕ ਤਿਆਰ ਕੀਤੀ, ਪ੍ਰਦੀਪ ਪਾਂਗਲੀ ਤੇ ਨਵਦੀਪ ਪਾਂਗਲੀ ਹੋਰਾਂ ਨੇ ਬੜੀ ਮਿਹਨਤ ਨਾਲ ਸੌਕਰ ਦਾ ਇੱਕ ਨਵਾਂ ਇਹੀ ਲੈ ਕੇ ਆਏ ਸੀ ਜਿਹਦੇ ਚ ਡਿਵੀਜ਼ਨ ਬਣਾ ਕੇ ਤੇ ਉਹਦੇ ਚ ਇੱਦਾਂ ਕਰ ਪ੍ਰੀ ਸਿਲੈਕਸ਼ਨ ਤੋਂ ਬਾਅਦ 32 ਟੀਮਾਂ ਹੀ ਜਾਣਗੀਆਂ ਅੱਗੇ, ਕਿਉਂਕਿ ਪਿਛਲੇ ਸਾਲਾਂ ਤੋਂ 60 ਟੀਮਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਤੇ ਹੁਣ ਉਹ ਡਿਵੀਜ਼ਨ ਦੇ ਹਿਸਾਬ ਨਾਲ 32 ਟੀਮਾਂ ਹੀ ਅੱਗੇ ਆਉਣਗੀਆਂ ਤਾਂ ਕਿ ਉਹਨਾਂ ਨੂੰ ਪ੍ਰੋਪਰ ਟਾਈਮ ਮਿਲ ਸਕੇ ਤੇ ਉਹ ਮਤਾ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕਰ ਲਿਆ ਜੀ ਤੇ ਅਗਲੇ ਜਿਹੜੇ ਸਿੱਖ ਗੇਮਾਂ ਸਿਡਨੀ ਦੇ ਵਿੱਚ ਇਹ ਲਾਗੂ ਹੋਊਗਾ। ਪਰ ਬੜੀ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ ਕਬੱਡੀ ਦੇ ਮਾਮਲੇ ਚ ਵੀ ਅਸੀਂ ਇਹ ਲੈ ਕੇ ਆਏ ਸੀ, ਬਹੁਤ ਸੋਹਣਾ ਡਰਾਫਟ ਲੈ ਕੇ ਆਏ ਸੀ, ਪਰ ਕਬੱਡੀ ਦੇ ਵਿੱਚ ਸਿਰਫ ਇੱਕ ਜਾਂ ਦੋ ਕਲੱਬਾਂ ਨੇ ਇਹਨੂੰ ਕੋਣਾ ਮਾਨੂੰ ਵਾਲੀ ਪਾਲਿਸੀ ਕਹੀ ਹੈ ਵੀ ਅਸੀਂ ਨਹੀਂ ਮੰਨਦੇ ਇਸ ਨੂੰ, ਤੇ ਉਹਦੇ ਲਈ ਹੁਣ ਉਮੀਦ ਹੈ ਸਾਨੂੰ ਏਜੀਐਮ ਸੱਦਣੀ ਪਵੇ ਤੇ ਏਜੀਐਮ ਦੇ ਵਿੱਚ, ਕਿਉਂਕਿ ਬਹੁਤਾਤ ਕਲੱਬਾਂ ਦੀ ਕਬੱਡੀ ਦੀ ਵੀ ਜਿਹੜੀ ਇਸ ਹੱਕ ਚ ਆ, ਸਰਬਸੰਮਤੀ ਤਾਂ ਹੋ ਸਕਦੀ ਸੀ ਜੇ 100% ਕਲੱਬ ਕਹਿੰਦੇ ਤਾਂ ਅਸੀਂ ਉਹਨੂੰ ਕਾਨੂੰਨ ਚ ਸੰਵਿਧਾਨ ਚ ਬਦਲਾ ਕਰ ਸਕਦੇ ਸੀ। ਸੋ ਕਬੱਡੀ ਚ ਨਹੀਂ ਹੋਇਆ ਪਰ ਸੌਕਰ ਚ ਹੋ ਗਿਆ ਜੀ ਆਲਰੇਡੀ।
ਦੇਖੋ ਅਸੀਂ ਕਬੱਡੀ ਦੀ ਰਿਸਪੈਕਟ ਕਰਦੇ ਹਾਂ, ਕਬੱਡੀ ਸਾਡੀ ਮਾਤਰ ਗੇਮ ਹੈ ਪੰਜਾਬ ਦੀ, ਪਰ ਇਹ ਤਾਂ ਨਹੀਂ ਹੈ ਸਭ ਕੁਛ ਜੋ ਕੁਛ ਹੈ ਉਹ ਕਬੱਡੀ ਲਈ ਹੋਵੇ। ਮਾਫ ਕਰਨਾ ਮੇਰੀਆਂ ਥੋੜੀ ਜਿਹੀਆਂ ਕਰੜੀਆਂ ਜ਼ਰੂਰ ਹੁੰਦੀਆਂ, ਹਰੇਕ ਗੇਮ ਦਾ ਇੱਕੋ ਜਿਹਾ ਹੋਣਾ ਚਾਹੀਦਾ ਔਰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜਿਹੜੀ ਤੁਹਾਡੀ ਆ, ਜੇ ਟੀਮ ਫਾਈਨਲ ਜਿੱਤ ਗਈ ਜਸਟ ਡੂ ਇਨ ਦਾ ਗਰਾਊਂਡ, ਗਰਾਊਂਡ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕਰ ਦਿਓ। ਬਾਅਦ ਦੇ ਵਿੱਚ ਕੀ ਹੁੰਦਾ, ਰੌਲਾ ਪੈ ਜਾਂਦਾ, ਕਿਸੇ ਨੂੰ ਪ੍ਰਾਈਜ਼ ਮਿਲਦਾ ਨਹੀਂ, ਕੋਈ ਕਿਤੇ ਦੌੜਾ ਫਿਰਦਾ, ਕੋਈ ਕਿਤੇ ਦੌੜਾ ਫਿਰਦਾ।
ਜੀ 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 ਜੀ,
ਇਹ ਮੈਂ ਖੁਦ ਦੇਖਿਆ, ਆਪਣੇ ਆਪ ਦੇਖਿਆ। ਹਾਂਜੀ
ਜੀ ਜੀ, ਕਿਉਂਕਿ ਪ੍ਰਾਈਜ਼
ਹਾਂ ਸੌਕਰ ਜਿੱਤ ਗਏ, ਉਹਨਾਂ ਨੂੰ ਉੱਥੇ ਗਰਾਊਂਡ ਦੇ ਵਿੱਚ ਸਨਮਾਨਿਤ ਕਰ ਦਿਓ।
ਜੀ ਜੀ ਜੀ, ਨਾਲੇ ਦੇ ਨਾਲ ਕੰਮ ਵੀ ਘਟਦਾ ਉੱਥੇ ਨੇ ਉਹਦੇ ਨਾਲ ਦੀ ਨਾਲ ਨਵੇਂ।
ਮੇਰਾ ਸੁਝਾਅ ਆ, ਮੇਰਾ ਸੁਝਾਅ ਆ ਸੈਂਟ ਲੂਸੀਆ ਤਾਂ ਅਸੀਂ ਇਸੇ ਤਰ੍ਹਾਂ ਕੀਤਾ ਸੀਗਾ ਵੀ ਜਿੱਥੇ ਟੀਮ ਜਿੱਤਦੀ ਉਹਨੂੰ ਉੱਥੇ ਸਨਮਾਨਿਤ ਕਰ ਦਿਓ, ਉਹਨਾਂ ਦਾ ਗੁੱਸਾ ਨਹੀਂ ਰਹਿੰਦਾ। ਇਹ ਫਿਰ ਬਾਹਰ ਸਾਰੀ ਦੁਨੀਆਂ ਦੌੜ ਜਾਂਦੀ ਕਬੱਡੀ ਦਾ ਫਾਈਨਲ ਦੇਖਣ ਦੀ, ਮਗਰੋਂ ਨਹੀਂ ਉਹ ਵਿਚਾਰੇ ਇਨਾਮ ਲੈਣ ਵਾਲੇ ਜਾਂ ਇਨਾਮ ਦੇਣ ਵਾਲਾ ਇੱਕ ਅੱਧਾ ਬੰਦਾ ਰਹਿ ਜਾਂਦਾ।
ਜੀ 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 ਜੀ, ਮਿਹਰਬਾਨੀ, ਬਿਲਕੁਲ ਜੀ ਬਿਲਕੁਲ, ਜ਼ਰੂਰ ਇਹਨਾਂ ਵਿਸ਼ੇ ਤੇ ਗੱਲ ਕਰਾਂਗੇ ਜ਼ਰੂਰ, ਬਹੁਤ ਮਿਹਰਬਾਨੀ। ਸੋ ਗਿਆਨ ਸਿੰਘ ਕੰਗ ਸਾਡੇ ਨਾਲ ਬ੍ਰਿਸਬਨ ਤੋਂ ਜੁੜੇ ਹੋਏ ਸਨ ਜੀ, ਤੇ ਬੜੇ ਵਧੀਆ ਉਹਨਾਂ ਨੇ ਸਲਾਹਾਂ ਦਿੱਤੀਆਂ ਤੇ ਉਹਨਾਂ ਚੋਂ ਇੱਕ ਦੇ ਉੱਤੇ ਅਮਲ ਹੋ ਚੁੱਕਿਆ ਆਲਰੇਡੀ ਤੇ ਦੂਜੀ ਤੇ ਵੀ ਜ਼ਰੂਰ ਕੀਤਾ ਜਾਊਗਾ। ਗੁਰਪ੍ਰੀਤ ਹੋਰਾਂ ਨੇ ਕਿਹਾ ਸੀਗਾ ਜੀ ਵੀ ਲੇਡੀਜ਼ ਲਈ ਵੀ ਜਿਹੜੀਆਂ ਚਾਟੀ ਮਟਕਾ ਰੇਸ ਵਗੈਰਾ ਛੂਣੀ ਚਾਹੀਦੀ ਆ। ਦੇਖੋ ਲੇਡੀਜ਼ ਲਈ ਜਿਹੜੀ ਮਿਊਜ਼ੀਕਲ ਚੇਅਰ ਹਰ ਸਾਲ ਹੁੰਦੀ ਆ, ਪਰ ਉਹਦੇ ਵਿੱਚ ਐਡ ਆਨ ਇਹ ਗੱਲਾਂ ਹੋ ਜਾਣ ਤਾਂ ਹੋਰ ਵੀ ਬੈਟਰ ਆ, ਤੇ ਆਪਾਂ ਇਹਦੇ ਤੇ ਵੀ, ਇਹ ਤੁਹਾਡਾ ਸੁਝਾਅ ਜਿਹੜਾ ਮੈਂ ਨੋਟ ਕਰ ਲਿਆ ਤੇ ਆਪਾਂ ਇਹਦੇ ਤੇ ਵੀ ਜਿਹੜੇ ਵਿਚਾਰ ਕਰਾਂਗੇ ਜਦੋਂ ਵੀ ਹੁਣ ਸਾਡੀ ਨੈਸ਼ਨਲ ਮੀਟਿੰਗ ਹੋਣੀ ਆ, ਤੇ ਮੀਟਿੰਗ ਦੇ ਵਿੱਚ ਮੈਂ ਏਜੰਡੇ ਦੇ ਵਿੱਚ ਐਡ ਆਨ ਜ਼ਰੂਰ ਕਰੂੰਗਾ। ਤੇ ਦੂਜੀ ਜਿਹੜੀ ਮੇਰਾ ਇਹ ਮੰਨਣਾ ਵੀ ਜਿਹੜੀਆਂ ਇਹ ਤਾਂ ਹੋਊਗਾ ਇੰਟਰਟੇਨਮੈਂਟ ਦੀਆਂ ਗੱਲਾਂ, ਜੇ ਮੰਨ ਲਓ ਵੀ ਚਾਟੀ ਰੇਸ ਹੁੰਦੀ ਆ ਜਾਂ ਮਟਕਾ ਰੇਸ ਹੁੰਦੀ ਆ, ਇਹ ਤਾਂ ਇੰਟਰਟੇਨਮੈਂਟ ਬਿੰਦ ਹਾਸਰਾਂ ਖੇਡੇ ਦੀ ਗੱਲਾਂ, ਪਰ ਮੈਨੂੰ ਲੱਗਦਾ ਵੀ ਬੀਬੀਆਂ ਲਈ ਵੀ ਆਪਾਂ ਉਹਨਾਂ ਦਾ ਟੈਲੈਂਟ ਦਿਖਾਉਣ ਲਈ, ਉਹਨਾਂ ਦੇ ਵਿੱਚ ਬਹੁਤ ਸਾਰੇ ਟੈਲੈਂਟ ਆ ਬੀਬੀਆਂ ਦੇ ਵੀ, ਤਾਂ ਜਿਵੇਂ ਬੱਚਿਆਂ ਦੇ ਟੈਲੈਂਟ ਲਿਆਉਣ ਲਈ ਆਪਾਂ ਗੈਲਰੀ ਬਣਾ ਰਹੇ ਹਾਂ, ਐਵੇਂ ਬੀਬੀਆਂ ਲਈ ਵੀ ਮੈਨੂੰ ਇਹ ਆਈਡੀਆ ਹੁਣ ਤੁਹਾਡੀ ਗੱਲ ਤੋਂ ਆਇਆ ਵੀ ਆਪਾਂ ਇੱਕ ਟੈਲੈਂਟ ਸ਼ੋਅ ਵੀ ਕੀਤਾ ਜਾ ਸਕਦਾ, ਕਿਉਂਕਿ ਬੀਬੀਆਂ ਦੇ ਟੈਲੈਂਟ ਸ਼ੋਅ ਮੈਂ ਉਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਜਿਹੜੇ ਕਿ ਇੱਥੇ ਇੱਕ ਸੁੰਦਰਤਾ ਦੇ ਨਾਂ ਦੇ ਉੱਤੇ ਸਰੀਰਕ ਸ਼ੋਅ ਦਿਖਾਵੇ ਕਰਨੇ, ਮੈਂ ਉਹਨਾਂ ਨਾਲੋਂ ਸਾਡੀਆਂ ਬੀਬੀਆਂ ਦੇ ਵਿੱਚ ਹੋਰ ਬਹੁਤ ਸਾਰੇ ਟੈਲੈਂਟ ਹੈਗੇ ਆ, ਕਿਸੇ 'ਚ ਕੁਕਿੰਗ ਦਾ ਟੈਲੈਂਟ ਆ, ਕਿਸੇ 'ਚ ਬੁਣਨ ਦਾ, ਕਿਸੇ 'ਚ ਕਢਾਈ ਦਾ, ਕਿਸੇ ਦੇ ਵਿੱਚ ਕੋਈ ਵਧੀਆ ਗਾਉਣ ਦਾ, ਕੋਈ ਸ਼ਬਦ ਗਾ ਸਕਦੀ ਆ, ਕੋਈ ਕੋਈ ਇੰਸਟਰੂਮੈਂਟ ਵਜਾ ਸਕਦੀ ਆ, ਹੋਰ ਬਹੁਤ ਸਾਰੇ ਟੈਲੈਂਟ ਆ ਜਿਹੜੇ ਕਿ ਆਪਣੇ ਜਿਹੜੇ ਕਿ ਦਾਇਰੇ 'ਚ ਤੇ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਕੀਤੇ ਜਾ ਸਕਦੇ ਆ। ਸੋ ਬਿਲਕੁਲ ਜੀ, ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਇੱਕ ਇਹੋ ਜਿਹੇ ਸਿਸਟਮ ਬਣਾਈਏ, ਇਹੋ ਜਿਹਾ ਇੱਕ ਲੈ ਕੇ ਆਈਏ ਵੀ ਜਿਵੇਂ ਬੱਚਿਆਂ ਲਈ ਆ ਤਾਂ ਬੀਬੀਆਂ ਲਈ ਵੀ ਇੱਕ ਕੋਈ ਕੰਪੀਟੀਸ਼ਨ ਬੀਬੀਆਂ ਲਈ ਵੀ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਣ ਜਿੱਥੇ ਜੇ ਹੁਣ ਮੰਨ ਲਓ ਵੀ ਬੀਬੀਆਂ ਰਲ ਮਿਲ ਕੇ ਉਪਰਾਲਾ ਕਰਦੀਆਂ ਤੇ ਉਪਰਾਲਾ ਕਰਕੇ ਉੱਥੇ ਕੋਈ ਆਪਦੀ ਜਿਹੜੀ ਕਲਾ ਜਿਹੜੀ ਗਵਾਚ ਚੁੱਕੀ ਆ ਤੇ ਉਹ ਚੀਜ਼ਾਂ ਨੂੰ ਅਸੀਂ ਲੈ ਕੇ ਆਈਏ ਤਾਂ ਅਸੀਂ ਉਹ ਬੜਾ ਬੜਾ ਜਿਹੜਾ ਉਹ ਚੰਗਾ ਲੱਗੂ। ਉਹਨਾਂ ਨੇ ਵੀ ਸਹਿਮਤੀ ਜਤਾਈ ਆ, ਕਹਿੰਦੇ ਹਾਂਜੀ ਜ਼ਰੂਰ ਮੈਂ ਐਗਰੀਡ ਕਰਦੇ ਹਾਂ, ਕਹਿੰਦੇ ਸੇਮ ਹੀ ਸੋਚਾ ਤੇ ਕੋਈ ਲੋਕ ਗੀਤ ਵਗੈਰਾ ਜਾਂ ਲੋਕ ਬੋਲੀਆਂ ਵਗੈਰਾ ਇਹਨਾਂ ਚੀਜ਼ਾਂ ਬਾਰੇ ਵੀ ਸੋਚਿਆ ਜਾ ਸਕਦਾ। ਬਿਲਕੁਲ ਜੀ, ਲੋਕ ਗੀਤ ਬਾਰੇ, ਲੋਕ ਬੋਲੀਆਂ ਬਾਰੇ, ਵਿਰਸੇ ਦੀਆਂ ਜਿਹੜੀਆਂ ਗੁਆਚ ਰਹੀਆਂ ਸਿੱਠਣੀਆਂ, ਗੁਆਚ ਰਹੀਆਂ ਚੀਜ਼ਾਂ ਬਾਰੇ ਵੀ ਵਿਚਾਰਾਂ ਕੀਤੀਆਂ ਜਾ ਸਕਦੀਆਂ ਜਿਹੜੀਆਂ ਮੈਨੂੰ ਤਾਂ ਇਹ ਵੀ ਬੜਾ ਵਧੀਆ ਲੱਗਦਾ ਵੀ ਜੇ ਸਾਡੇ ਹੁਣ ਮੰਨ ਲਓ ਬੀਬੀਆਂ ਇੱਥੇ ਮਾਤਾਵਾਂ ਬਹੁਤ ਆਉਂਦੀਆਂ ਤੇ ਮੰਜਾ ਬੁਣਨ ਦੀ ਕਲਾ ਬਹੁਤ ਵੱਡੀ ਕਲਾ ਤੇ ਗਵਾਚ ਗਈ ਅੱਜ ਦੇ ਜਵਾਕਾਂ ਨੂੰ ਪਤਾ ਹੀ ਨਹੀਂ ਮੰਜਾ ਕਿਵੇਂ ਬੁਣਿਆ ਜਾਂਦਾ ਤੇ ਜੇ ਉੱਥੇ ਮੰਜਾ ਬੁਣਨ ਦੀ ਕਲਾ ਦਿਖਾਈ ਜਾਵੇ ਉੱਥੇ ਠੀਕ ਆ ਉੱਥੇ ਇੱਕ ਡਿਸਪਲੇ ਕੀਤਾ ਜਾਵੇ ਉੱਥੇ ਜਿਵੇਂ ਹੱਥੀ ਨਾਲਾ ਬੁਣਦੇ ਹੁੰਦੇ ਸੀ ਕਿ ਮੰਜਾ ਖੜਾ ਕਰਕੇ ਪੈਨ ਦੇ ਵਿੱਚ ਬਣਾ ਪਾ ਕੇ ਉਹਦਾ ਪੇਟਾ ਤੇ ਤਾਣਾ ਤੇ ਨਾਲਾ ਬੁਣਿਆ ਜਾਂਦਾ ਸੀ ਹੋਰ ਬਹੁਤ ਸਾਰੀਆਂ ਕਲਾਵਾਂ ਹੈ ਜੋ ਕੀਤੀਆਂ ਜਾ ਸਕਦੀਆਂ ਤੇ ਜਿਨ੍ਹਾਂ ਨੂੰ ਜਿਹੜੀਆਂ ਨੂੰ ਵਿਰਸੇ ਦੇ ਤੌਰ ਤੇ ਅੱਗੇ ਵਧਾਇਆ ਜਾ ਸਕਦਾ ਭਾਵੇਂ ਉਹਨਾਂ ਦੀ ਭਾਵੇਂ ਭੋਰਾ ਲੋੜ ਨਹੀਂ ਪਰ ਇੱਕ ਕਲਚਰ ਆ ਇਸ ਕਲਚਰ ਦੇ ਵਿੱਚ ਸਾਨੂੰ ਇਹਨੂੰ ਗਵਾਉਣਾ ਨਹੀਂ ਚਾਹੀਦਾ ਇਹਨੂੰ ਸਾਂਭਣਾ ਚਾਹੀਦਾ ਇਹਨੂੰ ਅੱਗੇ ਤੋਰਨਾ ਚਾਹੀਦਾ ਸੋ ਬਹੁਤ ਵਧੀਆ ਸੁਝਾਅ ਦਿੱਤਾ ਜੀ ਤੁਸੀਂ ਤੇ ਅਸੀਂ ਇਸ ਸੁਝਾਅ ਨੂੰ ਵੀ ਜਿਹੜਾ ਏਜੰਡੇ ਦਾ ਹਿੱਸਾ ਬਣਾਵਾਂਗੇ ਤੇ ਹੋਰ ਵੀ ਜੇ ਕੋਈ ਐਕਟੀਵਿਟੀਜ਼ ਦੇਖੋ ਤੁਹਾਡੇ ਨਿਗਾਹ 'ਚ ਆਉਂਦੀ ਆ ਤੁਹਾਡੀ ਨਿਗਾਹ 'ਚ ਕੋਈ ਗੱਲਬਾਤ ਆਉਂਦੀ ਹੈ ਤਾਂ ਅਸੀਂ ਜ਼ਰੂਰ ਉਸ ਨੂੰ ਸ਼ਾਮਲ ਕਰਨਾ ਚਾਹਾਂਗੇ ਤਾਂ ਕਿ ਇਹ ਗੇਮਾਂ ਸਭ ਦੀਆਂ ਹੋਣ ਤੇ ਸਭ ਲਈ ਹੋਣ। ਪਿੰਦਰ ਬਰਾੜ ਸਾਡੇ ਨਾਲ ਜੁੜੇ ਆ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਔਰਤ ਦੀ ਵੀਡੀਓ ਬਹੁਤ ਗੁੰਮ ਘੁੰਮ ਰਹੀ ਆ ਫੇਸਬੁੱਕ ਤੇ ਜਿਸ ਵਿੱਚ ਉਸਨੇ ਕੁੱਟ ਮਾਰ ਕਰਕੇ ਨਿਰਵਸਤ ਕੀਤਾ ਜਾ ਰਿਹਾ ਉਹ ਸਾਰੇ ਮਾਮਲੇ ਬਾਰੇ ਦੱਸੋ। ਬਿਲਕੁਲ ਜੀ ਮੈਂ ਕੱਲ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ ਤੇ ਇੱਕ ਗੈਰ ਮਨੁੱਖੀ ਵਰਤਾਰਾ ਜੀ ਜਿਹੜਾ ਕੀਤਾ ਜਾ ਰਿਹਾ ਪਰ ਉਹ ਮੈਨੂੰ ਇਹੀ ਲੱਗਦਾ ਵੀ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਨਾ ਵੀ ਜਦੋਂ ਪਾਣੀ ਉੱਤੋਂ ਦੀ ਵਗ ਜਾਂਦਾ ਤੇ ਫਿਰ ਉਦੋਂ ਪੁਲਿਸ ਨੀ ਕੋਈ ਕਾਰਵਾਈ ਕਰ ਰਹੀ ਕੋਈ ਹੋਰ ਨੀ ਕਰ ਰਹੀ ਤਾਂ ਫਿਰ ਇਹ ਬੰਦਾ ਫਰਸਟ੍ਰੇਟ ਹੋਈ ਫੈਮਿਲੀ ਉਹ ਕਾਰਵਾਈ ਕਰ ਰਹੀ ਆ ਜਿਹੜੇ ਕੰਮ ਪੁਲਿਸ ਨੂੰ ਜਾਂ ਕਾਨੂੰਨ ਨੂੰ ਕਰਨੇ ਚਾਹੀਦੇ ਸੀ ਪਰ ਅਸੀਂ ਇਸ ਦੇ ਵਿੱਚ ਹੱਕ 'ਚ ਨਹੀਂ ਹਾਂ ਜੀ ਵੀ ਕਾਨੂੰਨ ਹੱਥ 'ਚ ਲਿਆ ਜਾਵੇ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਜੇ ਇੱਕ ਹੋਰ ਮੇਰੇ ਨਿਗਾਹ ਨਾਲ ਵੀ ਕਰਾਦੇ ਮਾਂ ਹੋਰ ਪੈਦਾ ਹੋ ਰਹੀ ਸੀ ਤੇ ਉਹਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਪਰ ਤਰੀਕਾ ਗਲਤ ਅਪਣਾਇਆ ਗਿਆ ਉਹ ਤਰੀਕਾ ਸਹੀ ਨਹੀਂ ਹੈ ਜਿਹੜੇ ਤਰੀਕੇ ਨਾਲ ਅਪਣਾਇਆ ਗਿਆ ਜਾਂ ਜਨਤਕ ਤੌਰ ਤੇ ਇੱਕ ਔਰਤ ਨਾਲ ਜੋ ਦਿਖਾਇਆ ਗਿਆ ਜਾਂ ਉਹਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਫੈਲਾਈ ਗਈ ਆ ਉਹ ਕਿਤੇ ਨਾ ਕਿਤੇ ਗਲਤ ਆ ਪਰ ਜਦੋਂ ਕੋਈ ਔਰਤ ਠੱਗੀਆਂ ਦੇ ਉੱਤਰ ਕੇ ਕਿਸੇ ਘਰ ਨੂੰ ਬਰਬਾਦ ਕਰ ਰਹੀ ਆ ਤਾਂ ਉਹ ਉਹਨਾਂ ਦੀ ਫਰਸਟ੍ਰੇਸ਼ਨ ਵੀ ਸਾਨੂੰ ਸਮਝ ਆਉਂਦੀ ਆ ਵੀ ਉਹਨਾਂ ਦੀ ਕੀ ਫਰਸਟ੍ਰੇਸ਼ਨ ਹੋ ਸਕਦੀ ਆ ਤੇ ਉਹਨਾਂ ਨੇ ਕਿਵੇਂ ਮੈਂ ਦੇਖਿਆ ਵੀਡੀਓ ਦੇ ਵਿੱਚ ਕਿਵੇਂ ਉਹਦੇ ਕੱਪੜੇ ਉਤਾਰਦੇ ਆ ਕਿਵੇਂ ਉਹਦੀ ਗੁੱਤ ਕੱਟੀ ਜਾ ਰਹੇ ਆ ਤੇ ਉਹ ਵੀ ਬੀਬੀਆਂ ਕਰ ਰਹੀਆਂ ਇੱਕ ਮਾਤਾ ਜਿਹੜੀ ਉਹਦੀ ਹਿੱਕ ਦੇ ਉੱਤੇ ਬੈਠ ਕੇ ਸਾਰਾ ਕਾਰਨਾਮਾ ਕਰ ਰਹੀ ਆ ਸੋ ਦੇਖੋ ਜੀ ਅਸੀਂ ਤਾਂ ਇਹੀ ਕਹਾਂਗੇ ਵੀ ਮੁੱਖ ਧਾਰਾ ਦੇ ਵਿੱਚ ਰਹਿ ਕੇ ਹੀ ਸਾਨੂੰ ਕੰਮ ਕਰਨੇ ਚਾਹੀਦੇ ਆ ਜੇ ਸੁਣਵਾਈ ਨਹੀਂ ਹੋ ਰਹੀ ਤਾਂ ਹੋਰ ਅਗਲਾ ਹੀਲਾ ਵਰਤਿਆ ਜਾਣਾ ਚਾਹੀਦਾ ਤੇ ਸੁਣਵਾਈ ਸੁਣਦੀ ਆ ਦੇਰ ਨਹੀਂ ਅੰਧੇਰ ਹੁੰਦੀ ਆ ਸੁਣਵਾਈ ਜ਼ਰੂਰ ਹੁੰਦੀ ਆ ਪਰ ਥੋੜੇ ਜੇ ਪਰਮਾਨੈਂਟ ਤਰੀਕੇ ਨਾਲ ਉਹਨੂੰ ਅਪਣਾਇਆ ਜਾਣਾ ਚਾਹੀਦਾ ਨੇੜੇ ਤੋਂ ਹੈਲਪ ਲੈ ਲੈਣੀ ਚਾਹੀਦੀ ਆ ਕੋਈ ਜਿਹੜੀ ਸਿਫਾਰਸ਼ ਲਵਾ ਲੈਣੀ ਚਾਹੀਦੀ ਆ ਕਿਸੇ ਨਾ ਕਿਸੇ ਰੂਪ 'ਚ ਹੋ ਜਾਣੀ ਚਾਹੀਦੀ ਆ ਆਪਦੇ ਹੱਥੀਂ ਜਿਹੜਾ ਕਾਨੂੰਨ ਲੈਣ ਤੋਂ ਪਹਿਲਾਂ ਸੋ ਇਸ ਵਿਸ਼ੇ ਤੇ ਅਸੀਂ ਕੱਲ੍ਹ ਵੀ ਗੱਲਬਾਤ ਕੀਤੀ ਸੀ ਅੱਗੇ ਸਾਡੇ ਨਾਲ ਧੰਨਵਾਦ ਕੀਤਾ ਗੁਰਪ੍ਰੀਤ ਹੋਰਾਂ ਨੇ ਜਸਵਿੰਦਰ ਸਿੰਘ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਫੋਟੋ ਮੈਸੇਜ ਭੇਜਿਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਇੱਕ ਉਹਨਾਂ ਨੇ ਮੰਜੇ ਦੇ ਉੱਤੇ ਜਿਹੜਾ ਇੱਕ ਪਾਸੇ ਟ੍ਰੈਂਪਲੀਨ ਪਈ ਆ ਤੇ ਦੂਜੇ ਪਾਸੇ ਮੰਜਾ ਬੁਣਿਆ ਤੇ ਉਹਦੇ ਉੱਤੇ ਉਹਨਾਂ ਦਾ ਬੇਟਾ ਜਿਹੜਾ ਉਹ ਬੈਠਾ ਪਰ ਮੈਨੂੰ ਜਿਹੜੀ ਇੱਕ ਗੱਲ ਜਿਹੜੀ ਮੰਜੇ ਦੇ ਵਿੱਚ ਕਮੀ ਦਿਖਾ ਰਹੀ ਆ ਕਿਉਂਕਿ ਮੈਂ ਵੀ ਮੰਜੇ ਬੁਣਨ ਦਾ ਬਹੁਤ ਕਾਰੀਗਰ ਹਾਂ ਜੀ ਮੈਂ ਵੀ ਬੜੀਆਂ ਦੌਣਾਂ ਪਾਈਆਂ ਬੜੇ ਮੰਜੇ ਬੁਣੇ ਆ ਦੇਖੋ ਤੁਸੀਂ ਮੰਜਾ ਇੱਥੇ ਪਾਈਪਾਂ ਦਾ ਬਣਾਇਆ ਮਜਬੂਰੀ ਬਸ ਕਿਉਂਕਿ ਇੱਥੇ ਮਿਲਦਾ ਨਹੀਂ ਤੁਸੀਂ ਚੌਰਸ ਪਾਈਪਾਂ ਜੋੜ ਕੇ ਮੰਜਾ ਬਣਾਇਆ ਤੇ ਇੱਕ ਤਾਂ ਮੰਜੇ 'ਚ ਤੁਹਾਡੀ ਕਮੀ ਇਹ ਆ ਵੀ ਇਹਨਾਂ ਦੇ ਨਾ ਜਿਹੜੇ ਪਾਵਿਆਂ ਦੇ ਉੱਤੇ ਜਿਹੜੇ ਤਿੱਖੀਆਂ ਚੁੰਝਾਂ ਇਹ ਬਹੁਤ ਸੱਟ ਮਾਰਨ ਵਾਲੀਆਂ ਜੀ ਇਹਨਾਂ ਦੇ ਉੱਤੇ ਨਾ ਹੈਲਥ ਸੇਫਟੀ ਦਾ ਚੱਕਰ ਆ ਤੁਸੀਂ ਬਨਿੰਗ 'ਚ ਜਾਓ ਤੇ ਇਹ ਪਾਈਪ ਦਾ ਕਵਰ ਮਿਲ ਜਾਂਦਾ ਬਹੁਤ ਵਧੀਆ ਡਾਲਰ ਦਾ ਤੇ ਇਹਨਾਂ ਦੇ ਉੱਤੇ ਚਾਰਾਂ ਦੇ ਉੱਤੇ ਕਵਰ ਚੜਾਓ ਜੇ ਕੋਈ ਕਵਰ ਤੁਹਾਨੂੰ ਨਹੀਂ ਮਿਲਿਆ ਤਾਂ ਲੱਕੜ ਦੇ ਇੱਕ ਬਹੁਤ ਸੋਹਣੇ ਬਣਾਏ ਹੋਏ ਇੱਕ ਖਰਾਦ ਕੇ ਡੂਡਨੇ ਜੇ ਮਿਲ ਜਾਂਦੇ ਆ ਉਹ ਇਹਦੇ ਵਿੱਚ ਫਸ ਜਾਣਗੇ ਉਹ ਵੀ ਤੁਸੀਂ ਲਿਆ ਕੇ ਫਸਾ ਸਕਦੇ ਹੋ। ਨੰਬਰ 2 ਤੁਸੀਂ ਦੌਣ ਆ ਜਿਹੜੀ ਉਹ ਮੰਜੇ ਦਾ ਨਾ ਪੰਜਵਾਂ ਹਿੱਸਾ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦੀ ਹੈ ਚੌਥੇ ਹਿੱਸੇ ਤੋਂ ਘੱਟ ਹੋਣੀ ਚਾਹੀਦੀ ਆ ਪਰ ਮੈਨੂੰ ਲੱਗਦਾ ਵੀ ਤੁਸੀਂ 2 ਹਿੱਸੇ ਦੌਣ ਪਾ ਰੱਖੀਏ ਤੇ 3 ਹਿੱਸੇ ਅਸੀਂ ਫੋਟੋ ਸਰੋਤਿਆਂ ਨਾਲ ਸ਼ੇਅਰ ਕਰਦੇ ਹਾਂ ਜੀ ਬਲੌਗ ਦੇ ਜ਼ਰੀਏ ਤੇ ਪਰ ਬੜਾ ਚੰਗਾ ਲੱਗਿਆ ਜੀ ਬੜਾ ਭੜਕੀਲਾ ਰੰਗ ਮੰਜੇ ਦਾ ਚੁਣਿਆ ਤੁਸੀਂ ਜਿਹੜਾ ਸੂਤ ਦਾ ਤੇ ਤੁਸੀਂ ਕਰਮ ਵਾਲੇ ਹੋ ਜੀ ਇਹ ਮੰਜਾ ਬਣਾ ਕੇ ਤੇ ਮੰਜੇ ਦਾ ਆਨੰਦ ਮਾਣ ਰਹੇ ਹੋ ਤੇ ਸਾਡੇ ਨਾਲ ਸਨੀ ਸਿੰਘ ਜੁੜੇ ਆ ਜੀ ਤੇ ਸਨੀ ਸਿੰਘ ਹੋਰਾਂ ਨੇ ਕਿਹਾ ਜੀ ਮੈਰੀ ਕ੍ਰਿਸਮਸ ਜੀ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਤੇ ਉਹਨਾਂ ਨੇ ਨਾਲ ਇੱਕ ਬਰਫ ਦੇ ਉੱਤੇ ਜਿਹੜਾ ਇੱਕ ਬਣਾ ਕੇ ਭੰਗੜੇ ਦਾ ਭੰਗੜੇ ਵਾਲਾ ਇੱਕ ਡਰਨਾ ਜਾਂ ਬੁੱਤ ਬਣਾਇਆ ਹੋਇਆ ਭੰਗੜੇ ਦੀ ਡਰੈਸ ਦੇ ਵਿੱਚ ਤੇ ਬਰਫ ਦੇ ਉੱਤੇ ਜਿਹੜੀ ਬਰਫ ਜੰਮੀ ਪਈ ਆ ਡਰਾਈਵੇ ਦੇ ਵਿੱਚ ਕਾਰਾਂ ਤੇ ਜੰਮੀ ਪਈ ਆ ਤੇ ਬਰਫ਼ ਦੇ ਵਿਚ ਖੜਾ ਆਇਆ ਹੋਇਆ ਜੀ, ਪੰਜਾਬੀ ਭੰਗੜਾ ਪਾਉਂਦਾ ਹੋਇਆ, ਤੇ ਕ੍ਰਿਸਮਸ ਦੀਆਂ ਜਿਹੜੀਆਂ ਵਧਾਈਆਂ ਸਨੀ ਸਿੰਘ ਹੋਰਾਂ ਨੇ ਸਾਨੂੰ ਭੇਜੀਆਂ ਜੀ। ਸੋ ਦੋਸਤੋ, ਪ੍ਰੋਗਰਾਮ ਦਾ ਬੇੜਾ ਗਿਆ ਹੱਥੋਂ ਨਿਕਲ, ਪਰ ਅੱਜ ਦੇ ਪ੍ਰੋਗਰਾਮ ਦੇ ਵਿਚ ਭਾਵੇਂ ਕਾਲਾਂ ਘੱਟ ਆਈਆਂ, ਪਰ ਬਹੁਤ ਸਾਰੇ ਜਿਹੜੇ ਗੱਲਾਂ ਤੇ ਵਿਚਾਰਾਂ ਹੋਈਆਂ, ਬਹੁਤ ਸਾਰੀਆਂ ਸੁਣਾਈਆਂ ਤੇ ਬਹੁਤ ਸਾਰੀਆਂ ਸੁਣੀਆਂ, ਕਿਤੇ ਨਾ ਕਿਤੇ ਕਮੀ ਰਹਿਣੀ ਲਾਜ਼ਮੀ ਆ। ਸੋ ਜੇ ਕਮੀ ਰਹੀ ਆ ਤੇ ਉਹਨੂੰ ਪਲੀਜ਼ ਛੱਡ ਦਿਓ, ਜਾਂ ਸਾਨੂੰ ਦੱਸ ਦਿਓ ਕਿੱਥੇ ਕਮੀ ਸੀ, ਕਾਹ ਨੂੰ ਅਸੀਂ ਉਹਨੂੰ ਸੁਧਾਰ ਸਕੀਏ। ਜੇ ਕੋਈ ਚੰਗੀ ਗੱਲ ਲੱਗੀ ਤਾਂ ਲੋਕਾਂ ਤੱਕ ਪਹੁੰਚਾਇਓ ਜ਼ਰੂਰ, ਤਾਂ ਕਿ ਜਿਹੜੇ ਚੰਗਿਆਈ ਆ ਉਹ ਫੈਲ ਸਕੇ। ਤੇ ਅਸੀਂ ਸਾਡੇ ਜਿਹੜਾ ਮਕਸਦ, ਸਾਡੀ ਕੋਸ਼ਿਸ਼ ਇਹੀ ਆ ਜੀ, ਇੱਕ ਚੰਗਾ ਸਮਾਜ ਸਿਰਜਣਾ, ਤੇ ਉਹਦੇ ਲਈ ਸਾਡੇ ਦਿਨ ਰਾਤ ਉਪਰਾਲੇ ਹੁੰਦੇ ਆ, ਤੇ ਉਹਨਾਂ ਉਪਰਾਲਿਆਂ 'ਚ ਆਪ ਜੀ ਦਾ ਸਹਿਯੋਗ ਮਿਲਦਾ, ਉਹਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮਾਪਤ ਕਰਨ ਦੀ ਜਿਹੜੀ ਸਾਨੂੰ ਦਿਓ ਜੀ ਆਗਿਆ, ਮੈਨੂੰ ਐਟ ਦ ਸਟੂਡੀਓ ਤੋਂ ਮਿੰਟੂ ਬਰਾੜ ਨੂੰ, ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਅਸੀਂ ਤੁਹਾਨੂੰ ਸਟੂਡੀਓ ਤੋਂ ਅਲਵਿਦਾ ਕਹਿੰਦੇ ਹਾਂ ਜੀ, ਤੇ ਮਿਲਦੇ ਹਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸੈਕਸ਼ਨ 'ਚ, ਤੇ ਉਹਨਾਂ ਚਿਰ ਤੁਸੀਂ ਹਰਮਨ ਰੇਡੀਓ ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਰਹਿੰਦੇ ਆ, ਤੁਸੀਂ ਜ਼ਰੂਰ ਸੁਣਦੇ ਰਿਹਾ ਕਰੋ ਹਰਮਨ ਰੇਡੀਓ।
ਸੈੱਟ ਹੋਇਆ ਨਹੀਂ ਓ ਮੇਕਅਪ ਤੇਰਾ, ਓਏ ਤੂੰ ਵੀ ਬਿਊਟੀ ਪਾਰਲਰ ਲਾ ਕੇ ਆਈ ਕਿਹੜਾ, ਭਾਵੇਂ ਸੈੱਟ ਹੋਇਆ ਨਹੀਂ ਓ ਮੇਕਅਪ ਤੇਰਾ, ਗੋਰੇ ਰੰਗ ਨੂੰ ਤੂੰ ਸਿਰੇ ਲਸ਼ਕਾਉਂਦੀ, ਨਿੱਤ ਘੰਟਾ ਘੰਟਾ ਸ਼ੀਸ਼ੇ ਮੂਹਰੇ ਖੜ ਕੇ, ਤੂੰ ਵੀ ਸੋਹਣੀਏ ਸ਼ਕੀਨੀ ਬੜੀ, ਸੋਹਣੀਏ ਸ਼ਕੀਨੀ ਬੜੀ ਲਾਉਂਦੀ, ਹੋਈ ਨੀ ਦਿਲੋਂ ਰਾਣੀਏ ਸ਼ਕੀਨੀ ਬੜੀ ਲਾਉਂਦੀ, ਮੈਂ ਕਿਹਾ ਨੀ ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ।
ਤੂੰ ਸੋਹਣਿਆ ਬੇ ਲੱਗਦਾ ਸੋਹਣਾ, ਪਈਆਂ ਤੇਰੇ ਵੱਲ ਤੱਕਦੀ ਹਰੇਕ ਵੇ,